ए नित ही लुकाइए।
लाइन ऑफ क्रेडिट भी ले देंगे 11 सालों के तजुर्बेकार मॉर्गेज अलायंस ब्रोकर कैनी तालिवाल लाइसेंस नंबर 10530 कॉल 9058122800 9058122800 और विजिट mortgagebuddies.ca
ओ छाए पहने कैनी तालिवाल।
जैसे और कारोबार तथा सेवाएं दोबारा खुलती हैं, हम सबके लिए एक दूसरे की रक्षा करने की अपनी कोशिशों को जारी रखना जरूरी है। शारीरिक दूरी रखने पर अमल करना जारी रखें और 2 मीटर दूर रहें। जहां शारीरिक दूरी रखना चुनौती है और जहां आवश्यक हो चेहरे पर मास्क पहने, हाथों को अक्सर धोना जारी रखें। यदि आप चिंतित हैं कि आपको कोविड-19 हुआ हो सकता है या आप वायरस के संपर्क में आ गए हो सकते हैं तो जांच करवाएं, अंदर या बाहर सुरक्षित रहें, जाने बचाएं। अधिक जानकारी के लिए ontario.ca/coronavirus पर जाएं। ओंटेरियो सरकार द्वारा भुगतान किया गया।
हाँ जी, एक पैराडिकल कंपनी ट्रैफिक टिकट मिल गई है ओंटारियो जा यूएसए दे विच अपना ड्राइविंग अब्सट्रैक्ट जा CVOR साफ सुथरा रखने लई जा स्मॉल क्लेम्स कोर्ट मैटर है तुसी किसे दे दावा करना है जा तुहाडे ते किसे ने दावा कर देता है जा तुहाडे विरुद्ध जजमेंट हो गई है जा तुहाडा किरायेदार तुहानू किराया नहीं दे रहा उस नू कढ़ना है जा सिटी बाय लॉ दी कोई उलंघना हो गई है तां अज ही भरोसेयोग तुहाडी अपनी पैराडिकल कंपनी थ्री लायंस पैराडिकल सर्विसेज नू फोन करो 9054519777 451-9777 चार मैली ड्राइव यूनिट 23 ब्रैम्पटन दे विच इसे तुहाडी ही भाषा विच लाइसेंस्ड पैराडिकल वल्लों सर्विसेज मुहैया कीतियां जांदियां हन।
वाह बराड़ साहब, मकान ते तुहाडा बहुत सोहणा है, मुबारकां तुहानू।
ओ जी, असली मुबारकबाद दे हकदार तां हरमेल सिद्धू जी ने।
होमलाइन सिल्वर सिटी वाले हरमेल सिद्धू
जी, बिल्कुल ठीक फरमाया तुसी। ओना दी बदौलत ही सानू इन्नी वधिया डील च इन्ना सोना घर मिलिया। जी हाँ, जेकर तुसी भी घर खरीदना या बेचना होवे या कोई बिजनेस, इन्ना तो ज्यादा ईमानदार ते नेक सलाह वाला तुहानू होर कोई नहीं मिल सकदा।
उन्हें कॉल करो हरमेल सिद्धू नू 647-401-6565
ब्रैम्पटन दे विच हाईवे 10 ते स्टील्स दे इंटरसेक्शन ते शॉपर्स वर्ल्ड ते शेल्डन कॉलेज वाले एरिए च आउण वाले सालां च 10 तो उपर हाई राइज कॉन्डो ते टाउनहाउस प्रोजेक्ट आ रहे ने। असी ऐसे एरिए च नवे टाउनहाउसेस ते कॉन्डोज दा पहला प्रोजेक्ट वेच रहे हां। जदों नूं बाकी प्रोजेक्ट रिलीज होने ने उदों तक कीमतां च काफी वाधा हो जाणा ते उपरों असी रेंटल गरंटी भी कर रहे हां। साडे कोल $2,250 पर मंथ ते रेंटल गरंटी वाले नवे टाउनहाउस तैयार ने ते असी कॉन्डो यूनिट भी बुक कर रहे हां। इन्वेस्टमेंट दा सुनहरी मौका, अपना यूनिट लैण लई हुणे कॉल करो 647-300-8436
3008436
सबना मरना आया। तलख हकीकत है, पर सबना दी जिंदगी दा अंत यही है। इस संतले समय दिया रस्ता नूं ब्रैम्पटन क्रीमेटोरियन एंड विजिटेशन सेंटर वालों पूरे सत्कार अते मर्यादा नाल निभाउण दे नाल नाल हुण टोरंटो दे ईस्ट वाले पासे दीआं कम्युनिटीज लई 384 फिनली एवेन्यू ते एजेक्स क्रीमेटोरियन एंड विजिटेशन सेंटर दीआं सेवावां अवेलेबल ने। इस सेंटर विच वी अंतम यात्रा दीआं सारीआं रस्मां इक्को ही छत थले कीतीआं जांदीआं ने। वधेरे जानकारी लई वैबसाइट है www.acbc.info, टेलीफोन 289-372-3300 जां इंद्रजीत सिंह वल नूं 416-666-7655 ते कॉल कीता जा सके।
ਕੀ ਗੱਲ, ਅੱਜ ਬੜਾ ਤਿਆਰ ਹੋਇਆ ਫਿਰਦਾ, ਬੜੀਆਂ ਲਪਟਾਂ ਛੱਡੀਆਂ, ਕਿੱਧਰ ਦੀ ਤਿਆਰੀਆਂ?
ਅੱਜ ਤੇਰੇ ਵੀਰ ਨੂੰ ਆਪਣੇ ਟਰੱਕ ਦੀ ਚਾਬੀਆਂ ਮਿਲਣੀਆਂ।
ਉਹ ਤਾਂ ਠੀਕ ਹੈ, ਪਰ ਤੇਰਾ ਟਰੱਕ ਲੋਨ ਤਾਂ ਬੜਾ
ਔਖਾ ਸੀ। ਆਈ ਨੋ, ਪਰ ਇਹ ਮਿਹਰਬਾਨੀ ਸਿਰਫ ਕਿੰਗ ਟਰੱਕ ਲੋਨ ਕਰਕੇ ਹੋਈ। ਕਿੰਗ ਟਰੱਕ ਲੋਨ ਦੇ ਜਿਹੜਾ ਮਰਜ਼ੀ ਆ ਜਾਵੇ, ਇੱਥੋਂ ਝੱਟ ਲੋਨ ਮਿਲ ਜਾਂਦਾ, ਖਾਲੀ ਹੱਥ ਨਾ ਜਾਂਦਾ ਕੋਈ।
ਟਰੱਕ, ਟ੍ਰੇਲਰ ਐਂਡ ਕ੍ਰੇਨਸ, ਹੈਵੀ ਇਕਵਿਪਮੈਂਟ ਫਾਈਨਾਂਸ, ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਿੰਗ, ਇਟਸ ਨਾਓ ਜਸਟ ਅ ਯੈਸ ਅਵੇ। ਹੌਸਲੇ ਬੁਲੰਦ ਰੱਖੋ, ਬਸ ਕਿੰਗ ਟਰੱਕ ਲੋਨ ਦਾ ਨੰਬਰ ਕਾਲ ਰੱਖੋ, 647-501-4385।
ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਨਵਾਂ ਹਫ਼ਤਾ ਜਿਹੜਾ ਉਹ ਸ਼ੁਰੂ ਹੋ ਗਿਆ, ਤੇ ਮੈਨੂੰ ਲੱਗਦਾ ਵੀ ਤੁਸੀਂ ਵੀ ਨਵੀਂ ਐਨਰਜੀ ਦੇ ਨਾਲ ਆਪਣੇ ਕੰਮਾਂ ਕਾਰਾਂ ਦੇ ਉੱਤੇ ਆਏ ਹੋਵੋਗੇ। ਉਮੀਦ ਕਰਦੇ ਹਾਂ ਤੁਹਾਡਾ ਇਹ ਵਾਲਾ ਹਫ਼ਤਾ ਜਿਹੜਾ ਹੁਣ ਸ਼ੁਰੂ ਹੋਇਆ, ਇਹ ਚੰਗਾ ਬੀਤੂਗਾ। ਕੁੱਝ ਫਿਕਰ, ਚਿੰਤਾਵਾਂ, ਤੌਖਲੇ ਸਾਡੇ ਦਿਮਾਗਾਂ ਦੇ ਵਿੱਚ ਹੈਗੇ ਨੇ, ਕੋਵਿਡ ਦੀ ਪ੍ਰੋਬਲਮ ਨੂੰ ਮੁੱਖ ਰੱਖਦੇ ਹਾਂ, ਕਿਉਂਕਿ ਕੇਸਿਸ ਥੋੜ੍ਹੇ ਜਿਹੇ ਵਧਣ ਲੱਗੇ ਨੇ, ਪਰ ਇੰਨਾ ਵੀ ਘਬਰਾਉਣ ਦੀ ਲੋੜ ਨਹੀਂ। ਜਿਵੇਂ ਅਸੀਂ ਲਗਾਤਾਰ 4 ਮਹੀਨਿਆਂ ਤੋਂ ਕਹਿ ਰਹੇ ਹਾਂ ਤੁਹਾਨੂੰ, ਪ੍ਰੋਗਰਾਮ ਦੇ ਸ਼ੁਰੂ 'ਚ ਹੀ ਆਪਾਂ ਗੱਲ ਕਰਦੇ ਹੁੰਦੇ ਇਸ ਇਸ਼ੂ ਦੇ ਉੱਤੇ ਕਿ ਸਾਵਧਾਨ ਹੋਣ ਦੀ ਜ਼ਰੂਰਤ ਆ, ਬਹੁਤੇ ਜ਼ਿਆਦਾ ਜਿਹੜੇ ਇਕੱਠ ਹੁੰਦੇ ਨੇ ਉਹਨਾਂ ਤੋਂ ਬਚਣ ਦੀ ਜ਼ਰੂਰਤ ਆ, ਪ੍ਰਿਕੋਸ਼ਨਰੀ ਮੈਜਰ ਜਿਹੜੇ ਤੁਸੀਂ ਲੈ ਰਹੇ ਹੋ ਉਹਨਾਂ ਵੱਲ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਆ, ਕਿਉਂਕਿ ਕਿਤੇ ਨਾ ਕਿਤੇ ਜਦੋਂ ਕਿਸੇ ਮਹਾਂਮਾਰੀ ਦਾ ਪ੍ਰਕੋਪ ਘਟਦਾ ਅਸੀਂ ਥੋੜ੍ਹੇ ਜਿਹੇ ਅਵੇਸਲੇ ਹੋ ਜਾਂਦੇ ਹਾਂ। ਬਸ ਜੀ, ਸਾਵਧਾਨੀ ਹਟੀ ਦੁਰਘਟਨਾ ਘਟੀ, ਇਸ ਕਰਕੇ ਬਚਾਓ ਵਿੱਚ ਹੀ ਬਚਾਓ ਹੈ, ਬਚਾਅ ਕਰਾਂਗੇ ਤਾਂ ਬਚਾਅ ਰਹੂਗਾ। ਸਾਵਧਾਨ ਰਹੋ ਦੋਸਤੋ, ਆਪਣਾ ਖਿਆਲ ਰੱਖਿਆ ਕਰੋ, ਤੇ ਜਿਹੜੇ ਵੀ ਪ੍ਰਿਕੋਸ਼ਨਰੀ ਮੈਜਰਸ ਨੇ, ਕਿਉਂਕਿ ਇੰਨੇ ਮਹੀਨਿਆਂ ਤੋਂ ਬੋਲ ਰਹੇ ਹਾਂ ਤੁਹਾਨੂੰ ਸਾਰਿਆਂ ਨੂੰ ਪਤਾ, ਉਹਨਾਂ ਵੱਲ ਥੋੜ੍ਹਾ ਜਿਹਾ ਧਿਆਨ ਦੇਈਏ ਆਪਾਂ, ਖਾਸ ਕਰਕੇ ਜਦੋਂ ਆਪਾਂ ਬਾਹਰੋਂ ਬਾਹਰ ਹੁੰਦੇ ਹਾਂ, ਅੱਖਾਂ ਮੂੰਹ ਨੱਕ ਨੂੰ ਹੱਥ ਨਾ ਲਾਈਏ, ਕਾਰ ਦੇ ਵਿੱਚ ਸੈਨੀਟਾਈਜ਼ਰ ਪਿਆ ਹੁੰਦਾ ਤੇ ਰੱਖਣਾ ਚਾਹੀਦਾ, ਤੇ ਜਦੋਂ ਆਪਾਂ ਘਰ ਦੁਬਾਰਾ ਐਂਟਰ ਕਰਦੇ, ਵੈਸੇ ਤਾਂ ਜਿੰਨੇ ਵਾਰੀ ਹੈਂਡ ਵਾਸ਼ ਕਰ ਲੈ ਜਾਣ ਵਧੀਆ, ਪਰ ਜਦੋਂ ਘਰ ਤੋਂ ਨਿਕਲ ਗਏ ਤੇ ਦੁਬਾਰਾ ਜਦੋਂ ਘਰੇ ਐਂਟਰ ਕਰਨਾ ਤਾਂ ਚੰਗੀ ਗੱਲ ਆ, ਸਿੱਧਾ ਆਪਾਂ ਵਾਸ਼ਰੂਮ ਜਾ ਕੇ ਆਪਣੇ ਹੈਂਡ ਪ੍ਰੋਪਰਲੀ ਵਾਸ਼ ਕਰੀਏ ਤਾਂ ਚੰਗੀ ਗੱਲ ਆ। ਕਿਤੇ ਨਾ ਕਿਤੇ ਆਪਾਂ ਬਾਹਰਲੇ ਜਿਹੜੇ ਆਪਣੇ ਘਰ ਦੇ ਦਰਵਾਜ਼ੇ ਦੇ ਮੇਨ ਐਂਟਰੈਂਸ ਦੇ ਕੁੰਡੇ ਹੁੰਦੇ ਆ ਜਿਹੜੇ, ਉਹ ਜਿਹੜੇ ਹੈਂਡਲ ਹੁੰਦੇ ਆ ਉਹ ਵੀ ਸਾਫ਼ ਕਰ ਲਿਆ ਕਰੀ ਤਾਂ ਚੰਗੀ ਗੱਲ ਆ। ਸਫਾਈ ਦੀਆਂ ਆਦਤਾਂ ਬਣਾਈਏ ਤਾਂ ਆਪਾਂ ਬਚੇ ਰਹਾਂਗੇ। ਵੈਸੇ ਇੱਕ ਇੱਕ ਕੌੜੀ ਹਕੀਕਤ ਇਹ ਹੈ ਕਿ ਜਿਹੜੀਆਂ ਇਹ ਵਾਇਰਲ ਡਿਜ਼ੀਜ਼ ਹੁੰਦੀਆਂ ਨੇ, ਇਹਦੀ ਇੱਕ ਨਾ ਹਰਡ ਇਮਿਊਨਿਟੀ ਹੁੰਦੀ ਆ। ਹਰਡ ਮਤਲਬ ਝੁੰਡ ਕਹਿ ਲਓ, ਹਰਡ ਨੂੰ ਇੱਜੜ ਵੀ ਕਹਿ ਦਿੰਦੇ ਹਾਂ, ਝੁੰਡ ਵੀ ਕਹਿ ਦਿੰਦੇ ਹਾਂ, ਝੁੰਡ ਜ਼ਿਆਦਾ ਵਧੀਆ ਸ਼ਬਦ ਆ, ਵੀ ਬਹੁਤੇ ਲੋਕਾਂ ਨੂੰ ਹੌਲੀ ਹੌਲੀ ਹੋਈ ਜਾਂਦੀ ਆ, ਹੌਲੀ 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 ਇਮਿਊਨਿਟੀ ਬਣਦੀ ਜਾਂਦੀ ਆ। ਜਦੋਂ ਬਹੁਤ ਸਾਰੇ ਲੋਕਾਂ ਨੂੰ ਹੋ ਕੇ ਇਮਿਊਨਿਟੀ ਬਣ ਜਾਂਦੀ ਆ ਤੇ ਉਹਦਾ ਇੱਕ ਆਪਣਾ ਸਾਈਕਲ ਜਿਹਾ ਪੂਰਾ ਹੋ ਜਾਂਦਾ, ਐਂਟੀਬਾਡੀਜ਼ ਬਹੁਤਿਆਂ ਦੇ ਸਰੀਰ ਦੇ ਵਿੱਚ ਆ ਜਾਂਦੀਆਂ, ਉਦੋਂ ਫਿਰ ਇਹ ਬਿਮਾਰੀ ਹੈ ਜਿਹੜੀ ਆਪਣੇ ਆਪ ਮੁਕਾਬਲਾ ਜਿਹੜਾ ਉਹ ਆਪਣਾ ਸਿਸਟਮ ਕਰਨ ਲੱਗ ਜਾਂਦਾ। ਵੈਕਸੀਨੇਸ਼ਨ ਇੱਕ ਚੰਗਾ ਹਥਿਆਰ ਹੈਗਾ ਇਹਦੇ ਖਿਲਾਫ ਲੜਨ ਦੇ ਲਈ, ਪਰ ਜਿਹੜੇ ਜਿਨ੍ਹਾਂ ਦਾ ਸਿਸਟਮ ਹੈਲਥ ਸਿਸਟਮ ਕੰਪਰੋਮਾਈਜ਼ਡ ਆ, ਆਪਾਂ ਬਾਰ ਬਾਰ ਗੱਲਾਂ ਕਰਦੇ ਹਾਂ, ਉਹਨਾਂ ਨੂੰ ਐਕਸਟਰਾ ਕੋਸ਼ੀਅਸ ਹੋਣ ਦੀ ਜ਼ਰੂਰਤ ਆ। ਨਹੀਂ ਵੀ ਹੈਲਥ ਸਿਸਟਮ ਕੰਪਰੋਮਾਈਜ਼ਡ, ਘਰੇ ਸਾਡੇ ਬਜ਼ੁਰਗ ਹੈਗੇ ਨੇ, ਤੇ ਫਿਰ ਵੀ ਸਾਨੂੰ ਐਕਸਟਰਾ ਕੋਸ਼ੀਅਸ ਹੋਣ ਦੀ ਜ਼ਰੂਰਤ ਆ। ਨੌਜਵਾਨ ਥੋੜੇ ਜਿਹੇ ਕੇਅਰਲੈਸ ਹੁੰਦੇ ਨੇ, ਇਸ ਕਰਕੇ ਨੌਜਵਾਨਾਂ ਨੂੰ ਭਾਵੇਂ ਆਪ ਤਾਂ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ, ਪਰ ਨੌਜਵਾਨ ਕੈਰੀਅਰ ਹੋ ਸਕਦੇ ਨੇ। ਇਸ ਕਰਕੇ ਜੇ ਤੁਸੀਂ ਆਪਣੇ ਮਾਂ ਪਿਓ ਨੂੰ ਪਿਆਰ ਕਰਦੇ ਹੋ, ਆਪਣੇ ਮਾਂ ਪਿਓ ਦਾ ਦਾਦੇ ਦਾਦੀ ਦਾ ਖਿਆਲ ਰੱਖਦੇ ਹੋ, ਜਾਂ ਜੇ ਘਰ ਦੇ ਵਿੱਚ ਤੁਹਾਡੇ ਕੋਈ ਇਹੋ ਜਿਹਾ ਮੈਂਬਰ ਆ ਜਿਹਨੂੰ ਦਮਾ, ਬਲੱਡ ਪ੍ਰੈਸ਼ਰ, ਕਿਡਨੀ ਪ੍ਰੋਬਲਮ, ਹਾਰਟ ਪ੍ਰੋਬਲਮ ਹੈਗੀ ਆ, ਤੇ ਫਿਰ ਉਹਦਾ ਖਿਆਲ ਜ਼ਰੂਰ ਰੱਖਣਾ ਜੀ ਆਪਣੀ ਸਿਹਤ ਤੋਂ ਪਹਿਲਾਂ, ਤੇ ਉਹਦੇ ਲਈ ਜ਼ਰੂਰੀ ਆ ਕਿ ਤੁਸੀਂ ਭਾਈ ਜ਼ਿਆਦਾ ਪ੍ਰਿਕੋਸ਼ਨ ਵਰਤੋ, ਕਿਤੇ ਇਹ ਨਾ ਹੋਵੇ ਤੁਸੀਂ ਤਾਂ ਹੱਟੇ ਕੱਟੇ ਹੋਵੋ, ਹੈਲਦੀ ਹੋਵੋ, 56 ਇੰਚ ਚੌੜੀ ਤੁਹਾਡੀ ਛਾਤੀ ਹੋਵੇ, ਮਸਲ ਤੁਹਾਡੇ ਪੂਰੇ ਬਣੇ ਹੋਣ, ਤੇ ਪਰ ਤੁਸੀਂ ਇਸ ਵਾਇਰਸ ਦੇ ਕੈਰੀਅਰ ਹੋਵੋ, ਫਿਰ ਪੰਗਾ ਪੈ ਜਾਊਗਾ ਦੋਸਤੋ। ਇਸ ਕਰਕੇ ਤੁਸੀਂ ਵੀ ਸਾਵਧਾਨੀਆਂ ਵਰਤੋ, ਪੂਰੀਆਂ ਸਾਵਧਾਨੀਆਂ ਵਰਤੋ। ਖੈਰ ਜੀ, ਕਈ ਦਿਨਾਂ ਤੋਂ ਮੈਂ ਗੱਲ ਕਰਨੀ ਚਾਹੁੰਦਾ ਸੀ, ਇੱਕ ਦੋ ਦੋਸਤਾਂ ਨੇ ਮੈਨੂੰ ਨੋਟ ਵੀ ਕਰਾਇਆ, ਕਹਿੰਦੇ ਜੀ ਹੁਣ ਸਟੂਡੈਂਟ ਜਿਹੜੇ ਹੈਗੇ ਨੇ, ਆ ਸਾਡੇ ਨੇੜੇ ਸਟੂਡੈਂਟ ਦਾ ਕਤਲ ਹੋਇਆ, ਤੇ ਇਹ ਤਾਂ ਚਲੋ ਜਿਹੜਾ ਕੁਝ ਹੋਇਆ ਸਾਰਿਆਂ ਦੇ ਸਾਹਮਣੇ ਆ, ਵੱਡੀ ਗਿਣਤੀ ਚ ਕਮਿਊਨਿਟੀ ਇਕੱਠੀ ਹੋਈ ਆ, ਬੜੇ ਅਫਸੋਸ ਵਾਲੀ ਗੱਲ ਆ। ਪਰ ਜਦੋਂ ਹੁਣ ਸਟੂਡੈਂਟਾਂ ਦੀ ਗੱਲ ਚੱਲੀ ਹੈ, ਤੇ ਇੱਕ ਗੱਲ ਤੁਸੀਂ ਇਹ ਵੀ ਕਰੋ ਬਈ, ਸਾਡਾ ਜਿਹੜਾ ਨਜ਼ਰੀਆ ਸਟੂਡੈਂਟਸ ਬਾਰੇ ਉਹ ਬਦਲਣਾ ਚਾਹੀਦਾ, ਕਿਉਂਕਿ ਕੁਝ ਮੀਡੀਆ ਵਾਲੇ ਖਾਮ ਖਾ ਐਵੇਂ ਹੀ ਇੱਥੇ ਜਿਹੜੇ ਲੋਕ ਨੇ ਉਹਨਾਂ ਨੂੰ ਖਾਮ ਖਾਈ ਉਹਨਾਂ ਨੂੰ ਚੱਕਦੇ ਰਹਿੰਦੇ ਨੇ ਸਟੂਡੈਂਟਾਂ ਨੇ ਆਹ ਕਰਤਾ ਉਹ ਕਰਤਾ। ਦੋਸਤੋ ਗੱਲ ਇਹ ਹੈ ਲੱਖਾਂ ਦੀ ਗਿਣਤੀ ਦੇ ਵਿੱਚ ਸਟੂਡੈਂਟਸ ਆਏ ਨੇ, ਲੱਖਾਂ ਦੀ ਗਿਣਤੀ ਚ ਆਏ ਨੇ, ਜੇ ਸੌ ਕੁ ਮਾੜੇ ਵੀ ਨੇ ਤਾਂ 0.0001% ਦੇ ਨੇੜ ਬਣ ਗਿਆ। ਇਸ ਕਰਕੇ ਉਹ ਵੈਸੇ ਵੀ ਕਮਿਊਨਿਟੀ ਚ ਕਿਤੇ ਨਾ ਕਿਤੇ ਕੁੱਝ ਨਾ ਕੁੱਝ ਵਾਪਰਦਾ ਰਹਿੰਦਾ। ਪਰ ਮੈਂ ਇਸ ਵਿਸ਼ੇ ਤੇ ਗੱਲ ਨਹੀਂ ਕਰਨੀ, ਮੈਂ ਇਸ ਵਿਸ਼ੇ ਤੇ ਗੱਲ ਕਰਨੀ ਆ ਕਿ ਜਿਹੜੇ ਇਹ ਸਟੂਡੈਂਟ ਨੇ ਇਹਨਾਂ ਦੀ ਦੇਖੋ ਐਕਸਪਲੋਟੇਸ਼ਨ ਕਿੰਨੀ ਹੁੰਦੀ ਆ। ਪਹਿਲਾਂ ਜਦੋਂ ਪੰਜਾਬ ਦੇ ਵਿੱਚ ਉਹ ਤੁਰਨ ਲੱਗਦੇ ਨੇ, ਤਹੱਈਆ ਕਰਦੇ ਨੇ ਅਸੀਂ ਵਿਦੇਸ਼ ਜਾਣਾ, ਤੇ ਪਹਿਲਾਂ ਆਰਥਿਕ ਬੋਝ ਆ ਜਿਹੜਾ ਪਰਿਵਾਰ ਤੇ ਪੈਂਦਾ। ਆਈਲੈਟਸ ਵਾਲੇ ਜਿਹੜੇ ਹੈਗੇ ਨੇ ਸੈਂਟਰਾਂ ਵਾਲੇ, ਉੱਥੋਂ ਕੰਮ ਸ਼ੁਰੂ ਹੋ ਜਾਂਦਾ ਜੀ। ਫਿਰ ਉਸ ਤੋਂ ਅੱਗੇ ਜਿਹੜੇ ਇਮੀਗ੍ਰੇਸ਼ਨ ਕੰਸਲਟੈਂਟ ਨੇ, ਜਿਹੜੇ ਤਾਂ ਕਾਨੂੰਨੀ ਤਰੀਕੇ ਨਾਲ ਸਾਰਾ ਕੁਝ ਕਰਦੇ ਨੇ, ਲੀਗਲ ਫੀਸਾਂ ਲੈਂਦੇ ਨੇ, ਉਹ ਤਾਂ ਗੱਲ ਠੀਕ ਹੈ, ਪਰ ਆਪਾਂ ਗੱਲ ਕਰ ਰਹੇ ਐਕਸਪਲੋਟੇਸ਼ਨ ਦੀ। ਉਸ ਤੋਂ ਬਾਅਦ ਦੇ ਵਿੱਚ ਇੱਥੇ ਦੋ ਦੋ ਕਮਰਿਆਂ ਵਾਲੇ ਜਿਹੜੇ ਕਾਲਜਸ ਹੁੰਦੇ ਨੇ ਉਹ ਇਹਨਾਂ ਨੂੰ ਐਕਸਪਲੋਇਟ ਕਰ ਰਹੇ ਨੇ। ਸਭ ਤੋਂ ਵੱਡੀ ਗੱਲ ਇਹ ਹੈ ਵੀ ਜੇ ਸਾਡਾ ਸਿਸਟਮ ਇਹਨਾਂ ਨੂੰ ਬੁਲਾ ਰਿਹਾ ਤੇ ਫਿਰ ਉਹ ਦੋ ਦੋ ਕਮਰਿਆਂ ਵਾਲੇ ਕਾਲਜਾਂ ਦੇ ਨੂੰ ਕਿਉਂ ਮਨਜ਼ੂਰੀ ਦਿੰਦਾ? ਫਿਰ ਚਲੋ ਵੱਡੀ ਗਿਣਤੀ ਚ ਆ ਕੇ ਕਾਲਜਾਂ 'ਚ ਦਾਖਲਾ ਲੈ ਲੈਂਦੇ ਨੇ, ਫਿਰ ਉਹਨਾਂ ਦੇ ਰਹਿਣ ਦਾ ਕੋਈ ਬੰਦੋਬਸਤ ਨਹੀਂ। ਜੇ ਰਹਿਣ ਦਾ ਕੋਈ ਬੰਦੋਬਸਤ ਨਹੀਂ ਜਿੱਥੇ ਉਹ ਰਹਿੰਦੇ ਨੇ, ਫਿਰ ਸਿਟੀ ਵਾਲੇ ਖਾਸ ਕਰਕੇ ਬ੍ਰਹਮਟਵਣ ਤੇ ਖਾਸ ਬਿਮਾਰੀ ਇਹਨਾਂ ਨੂੰ ਖਾਸ ਵਾਇਰਸ ਚਿੰਬੜਿਆ ਹੋਇਆ, ਜਿੱਥੇ ਉਹ ਬੰਦੋਬਸਤ ਕੀਤਾ ਨਹੀਂ ਪਹਿਲਾਂ, ਉਹ ਪ੍ਰੋਵਿੰਸ ਨੇ ਕਰਨਾ ਸੀ, ਸਟੂਡੈਂਟ ਰੈਂਟਲ ਹੈ ਨਹੀਂ, ਤੇ ਫਿਰ ਇਹ ਜਿੱਥੇ ਰਹਿੰਦੇ ਨੇ ਉੱਥੇ ਘੇਰਿਆ ਜਾਂਦਾ। ਹਾਂ ਇੱਕ ਇਹ ਵੀ ਪ੍ਰੋਬਲਮ ਵੀ ਚਲੋ ਲੈਂਡ ਲਾਰਡ ਤੇ ਟੈਨੈਂਟ ਵਾਲੀ ਪ੍ਰੋਬਲਮ ਵੀ ਆ ਗਈ, ਵੀ ਤੁਸੀਂ ਕਹਿ ਸਕਦੇ ਹੋ ਵੀ ਲੈਂਡ ਲਾਰਡ ਵੀ ਇਹਨਾਂ ਨੂੰ ਐਕਸਪਲੋਇਟ ਕਰਦੇ ਆ। ਕੋਈ ਬੰਦਾ ਕਹਿ ਸਕਦਾ ਆਪਦੇ ਆਪਦੇ ਐਸਪੈਕਟ ਤੋਂ ਉਹਦੀ ਗੱਲ, ਆਪਦੇ ਪੱਖ ਤੋਂ ਉਹਦੀ ਗੱਲ ਠੀਕ ਹੋ ਸਕਦੀ ਹੈ, ਪਰ ਮੇਰਾ ਇੱਥੇ ਗੱਲ ਕਹਿਣ ਦਾ ਮਕਸਦ, ਮੈਂ ਜ਼ਿਆਦਾ ਜ਼ਿੰਮੇਵਾਰ ਕਾਲਜ ਵਾਲ ਨੂੰ ਠਹਿਰਾਉਣਾ, ਕਿਉਂਕਿ ਜੇ ਉਹਨਾਂ ਨੇ ਲਿਮਿਟਡ ਨੰਬਰ ਆਫ ਸਟੂਡੈਂਟਸ ਜਾਂ ਅਨਲਿਮਿਟਡ ਆਫ ਸਟੂਡੈਂਟਸ ਬੁਲਾਏ ਨੇ ਤਾਂ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਭਾਈ ਉਹਨਾਂ ਦੇ ਰਹਿਣ ਦਾ ਬੰਦੋਬਸਤ ਕੀਤਾ ਜਾਵੇ। ਜੇ ਪ੍ਰੋਵਿੰਸ ਨੇ ਕਿਤੇ ਕਾਲਜ ਖੋਲਿਆ, ਪ੍ਰੋਵਿੰਸ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਟੂਡੈਂਟ ਰੈਂਟਲ ਦਾ ਬੰਦੋਬਸਤ ਕੀਤਾ ਜਾਵੇ। ਜਦੋਂ ਜ਼ਿੰਮੇਵਾਰੀ ਹੈ ਨਹੀਂ ਤਾਂ ਨਾਗਰਿਕ ਜਿਹੜੇ ਸਿਟੀਜ਼ਨਸ ਨੇ ਉਹ ਆਪਣੇ ਘਰਾਂ ਦੇ ਵਿੱਚ ਸਗੋਂ ਪ੍ਰੋਵਿੰਸ ਦਾ ਤੇ ਸਿਟੀ ਵਾਲਿਆਂ ਦਾ ਭਾਰ ਚੱਕ ਰਹੇ ਨੇ, ਰੀਜਨ ਵਾਲਿਆਂ ਦਾ। ਚਲੋ ਖੈਰ ਗੱਲ ਆਉਂਦੀ ਹੈ ਜੀ ਉਹਨਾਂ ਚੋਂ ਮੋਟੀਆਂ ਫੀਸਾਂ ਲਈਆਂ ਜਾਂਦੀਆਂ, ਚਲੋ ਹੁਣ ਫੀਸਾਂ ਵੀ ਲੈ ਲਈਆਂ, ਤੇ ਜਿਹੜੇ ਉਹਨਾਂ ਨੂੰ ਕੋਰਸਿਸ ਕਰਾਏ ਜਾਂਦੇ ਨੇ ਨਾ ਉਹਨਾਂ ਨੂੰ ਬੇਰਾ ਮੱਟੇ ਨੀ ਕੋਈ ਪੁੱਛਦਾ ਗਾ, ਖਾਮ ਖਾਈ ਐਵੇਂ ਬੁਲਾਈ ਜਾਂਦੇ ਆ, ਐਵੇਂ ਉਹਨਾਂ ਨੂੰ ਮਤਲਬ ਕੋਰਸ ਜੇ ਕਰਾ ਕੇ ਨਾ ਕੋਈ ਕੰਮ ਹੁੰਦਾ ਨਾ ਕਾਰ ਹੁੰਦਾ ਨਾ ਉਹ ਕੋਰਸ ਦੇ ਆਸਰੇ ਕੋਈ ਬੰਦਾ ਇੱਥੇ ਕੰਮ ਕਰ ਸਕਦਾ। ਅਲਟੀਮੇਟਲੀ ਗੱਲ ਹੁੰਦੀ ਆ ਪੱਕੇ ਹੋਣ ਦੀ, ਉਸ ਤੋਂ ਬਾਅਦ ਫਿਰ ਉਹਨਾਂ ਦਾ ਵਰਕ ਪਰਮਿਟ ਵਾਲਾ ਕੰਮ ਸ਼ੁਰੂ ਹੋ ਜਾਂਦਾ, ਫਿਰ ਇੰਪਲੋਇਰ ਵੱਲੋਂ ਫਿਰ ਐਕਸਪਲੋਟੇਸ਼ਨ ਸ਼ੁਰੂ ਹੋ ਜਾਂਦੀ ਹੈ, ਤੇ ਉਸ ਤੋਂ ਬਾਅਦ ਹੌਲੀ ਹੌਲੀ ਜਾ ਕੇ ਕਿਤੇ ਪੀਆਰ ਦਾ ਕੇਸ ਲੱਗਦਾ। ਉਹਨਾਂ ਦੀ ਜਾਨ ਆ ਜਿਹੜੀ ਸੂਈ ਤੇ ਟੰਗੀ ਰਹਿੰਦੀ ਹੈ। ਬਹੁਤ ਸਾਰੇ ਜਿਹੜੇ ਸਟੂਡੈਂਟ ਆ ਉਹ ਇਹ ਮਾਨਸਿਕ ਬੋਝ ਨਾ ਝੱਲਦੇ ਹੋਏ, ਸਾਡੇ ਕੋਲ ਇਹ ਵੀ ਖਬਰਾਂ ਆ ਰਹੀਆਂ, ਮਾਨਸਿਕ ਬੋਝ ਨਾ ਝੱਲਦੇ ਹੋਏ ਉਹ ਮਾਨਸਿਕ ਉਲਝਣਾਂ ਦਾ ਸ਼ਿਕਾਰ ਹੋ ਜਾਂਦੇ ਨੇ, ਸੁਸਾਈਡ ਤੱਕ ਕਰ ਲੈਂਦੇ ਨੇ ਦੋਸਤੋ ਬੱਚੇ। ਇੱਕ ਪਾਸੇ ਤਾਂ ਆਹ ਪ੍ਰੋਬਲਮ ਆ ਜਿੱਥੇ ਜਿੱਥੇ ਕ੍ਰਾਈਮ ਆ, ਜਿੱਥੇ ਕਤਲ ਹੋ ਜਾਂਦਾ, ਇੱਕ ਪਾਸੇ ਆ ਵੀ ਉਹ ਆਰਥਿਕ ਤੌਰ ਤੇ ਮਾਂ ਪਿਓ ਤੋਂ ਪੈਸੇ ਲੈ ਕੇ ਇਸ ਸਿਸਟਮ ਦੇ ਬੁਖਲਾਏ ਹੋਏ ਐਕਸਪਲੋਟੇਸ਼ਨ ਸਹਿੰਦੇ ਇੱਥੇ ਪਹੁੰਚਦੇ ਨੇ, ਤੇ ਇੱਥੇ ਫਿਰ ਉਹ ਆਪਣੇ ਪਰਿਵਾਰਾਂ ਤੋਂ ਦੂਰ ਮਾਨਸਿਕ ਵਿਕਾਰਾਂ ਦਾ ਸ਼ਿਕਾਰ ਹੋ ਜਾਂਦੇ ਨੇ, ਤੇ ਕਈ ਵਾਰੀ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਨੇ। ਗਾਂ ਉਹਨਾਂ ਦੀਆਂ ਮੈਡੀਕਲ ਸਹੂਲਤਾਂ ਦਾ ਤੁਹਾਨੂੰ ਪਤਾ ਵੀ ਕੀ ਹਾਲ ਆ, ਜੇ ਇੰਸ਼ੋਰੈਂਸ ਕਰਾਈ ਹੋਵੇ ਤਾਂ ਠੀਕ ਆ, ਨਾ ਕਰਾਈ ਹੋਵੇ ਤਾਂ ਫਿਰ ਉਸ ਤੋਂ ਵੀ ਮਾੜਾ ਹਾਲ ਹੁੰਦਾ। ਸਰ ਕੁਝ ਸੰਸਥਾਵਾਂ ਮਦਦ ਕਰਦੀਆਂ, ਸਾਨੂੰ ਉਹਨਾਂ ਦੇ ਧੰਨਵਾਦੀ ਹੋਣਾ ਚਾਹੀਦਾ। ਹੁਣ ਆ ਗਈ ਗੱਲ ਬਈ ਜੇ ਤੁਸੀਂ ਭਾਈ ਬੁਲਾਉਣਾ ਹੀ ਆ ਸਟੂਡੈਂਟਸ ਨੂੰ, ਠੀਕ ਹੈ, ਇਹ ਦੇਸ਼ ਨੌਜਵਾਨਾਂ ਬਿਨਾਂ ਨਹੀਂ ਚੱਲਦਾ, ਫਿਰ ਇੰਨਾ ਸਾਰਾ ਆਹ ਤੁਸੀਂ ਪ੍ਰੋਸੈਸ ਦੇ ਵਿੱਚ ਸਾਰਿਆਂ ਨੂੰ, ਸਰਕਾਰ ਤੇ ਮੇਰਾ ਸਵਾਲ ਆ ਵੀ ਸਾਰਿਆਂ ਨੂੰ ਤੁਸੀਂ ਅਲਾਓ ਕਰ ਦਿਓ ਇਹਨਾਂ ਦੀ ਐਕਸਪਲੋਇਟੇਸ਼ਨ ਕਰੋ, ਕਿਉਂ ਨੀ ਤੁਸੀਂ ਸਿੱਧੇ ਤੌਰ ਤੇ ਬੁਲਾ ਲੈਂਦੇ? ਤੇ ਜਦੋਂ ਬੁਲਾ ਹੀ ਲਏ ਆ ਤੁਸੀਂ ਉਹਨਾਂ ਦੇ ਕੁਛ ਸਰਟਨ ਕੰਡੀਸ਼ਨ ਲਾ ਕੇ ਉਹਨਾਂ ਨੂੰ ਸਿੱਧੀ ਪੀ ਆਰ ਦੇ ਦਿਓ। ਇਹ ਕੀ ਤਰੀਕਾ ਹੋਇਆ ਵੀ ਹਫ਼ਤੇ 'ਚ 12 ਦਿਨ ਕੰਮ ਕਰਨਾ, ਹਫ਼ਤੇ ਦੇ ਵਿੱਚ 20 ਘੰਟੇ ਕੰਮ ਕਰਨਾ, ਜਦੋਂ ਤੁਹਾਨੂੰ ਪਤਾ ਹੈ ਕਿ 2 ਕਮਰਿਆਂ ਵਾਲਾ ਕਾਲਜ ਆ, 2 ਕਮਰਿਆਂ ਵਾਲੇ ਕਾਲਜ ਦੇ ਵਿੱਚ ਉਹ ਸਟੂਡੈਂਟਾਂ ਨੇ ਬਹੁਤੀ ਦੇਰ ਬਾਹਰ ਰਹਿਣਾ, ਫਿਰ ਤੁਸੀਂ ਇਹ ਸ਼ਰਤ ਲਾਈ ਹੈ ਜਿਹੜੀ ਵੀ 20 ਘੰਟੇ ਹੀ ਕੰਮ ਕਰ ਸਕਦੇ ਆ, ਇਹ ਸ਼ਰਤ ਜਦ ਫਿਰ ਪ੍ਰੋਪਰ ਕਾਲਜ ਬਣਾਓ, ਪ੍ਰੋਪਰ ਥਾਵਾਂ ਹੋਣ, ਪ੍ਰੋਪਰਲੀ ਪੜ੍ਹਨ ਉਹ 5-6 ਦਿਨ, ਪ੍ਰੋਪਰਲੀ ਪੜ੍ਹ ਕੇ ਉਹਨਾਂ ਦੇ ਹੱਥਾਂ ਦੇ ਵਿੱਚ ਕੁਆਲੀਫਿਕੇਸ਼ਨ ਹੋਣ, ਉਹ ਪ੍ਰੋਪਰ ਤਰੀਕੇ ਦੇ ਨਾਲ ਉਹਨਾਂ ਨੂੰ ਉਹਨਾਂ ਦਾ ਕੰਮ ਦਾ ਐਕਸਪੀਰੀਅੰਸ ਬਣੇ, ਕੋਅਪ ਕੋ ਖੈਰ ਹੈਗੇ ਨੇ ਕੋਅਪ ਕੋਰਸਿਸ, ਮੈਂ ਉਸ ਤੋਂ ਇਨਕਾਰ ਹੀ ਨਹੀਂ ਹੁੰਦਾ, ਪ੍ਰੋਪਰ ਤਰੀਕੇ ਦੇ ਨਾਲ ਔਨ ਜੋਬ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਵੇ ਤੇ ਜੋਬ ਮਾਰਕੀਟ ਦੇ ਵਿੱਚ ਜਾਣ। ਇਹ ਤਾਂ ਹੁੰਦਾ ਨਹੀਂ, ਜਿਹੜੀ ਪੜ੍ਹਾਈ ਉਹਨਾਂ ਨੂੰ ਕਰਾਈ ਜਾਂਦੀ ਉਹਨਾਂ ਦੇ ਕਿਸੇ ਕੰਮ ਦੀ ਪੜ੍ਹਾਈ ਨਹੀਂ ਹੁੰਦੀਗੀ, ਤੇ ਫਿਰ ਤੁਸੀਂ ਸ਼ਰਤਾਂ ਉਹਨਾਂ ਤੇ ਵੱਡੀਆਂ ਵੱਡੀਆਂ ਲਾ ਦਿੰਦੇ ਹੋ। ਇਸ ਕਰਕੇ ਵੀ ਉਹ ਕੈਨੇਡੀਅਨ ਨਹੀਂ, ਇਹ ਕੈਨੇਡੀਅਨ ਵੈਲਿਊਜ਼ ਦੇ ਮੁਤਾਬਕ ਜਦੋਂ ਤੁਸੀਂ ਇਹਨੂੰ ਮਾਪ ਤੋਲ ਕੇ ਵੇਖੋਗੇ ਮੈਨੂੰ ਇਹਦੇ ਚ ਵੱਡਾ ਪਾੜਾ ਲੱਗਦਾ ਇਸ ਕਰਕੇ ਕਿਉਂਕਿ ਉਹ ਕਿਸੇ ਹੋਰ ਦੇਸ਼ ਦੇ ਸ਼ਹਿਰੀ ਹੁੰਦੇ ਨੇ, ਇਸ ਕਰਕੇ ਉਹਨਾਂ ਨਾਲ ਵਿਤਕਰੇ ਕਰੀ ਜਾਂਦੇ ਹੋ ਖਾਮ ਖਾਈ। ਉਹਨਾਂ ਦੇ ਹੱਕ ਚ ਕੋਈ ਬੋਲਣ ਵਾਲੇ ਨੀ ਹੁੰਦਾ। ਰੇਡੀਓ ਟੀਵੀ ਵਾਲੇ ਆਪਣਾ ਪ੍ਰੋਗਰਾਮ ਚਮਕਾਉਣ ਲਈ ਜੇ ਉਹਨਾਂ ਤੋਂ ਇੱਕ ਅੱਧਾ ਕੋਈ ਉਹਨਾਂ ਚੋਂ ਦੋ ਚਾਰ ਮਾੜੇ ਹੁੰਦੇ ਨੇ ਉਹਨੂੰ ਹਾਈਲਾਈਟ ਕਰਨ ਲਈ ਆਪਣੀ TRP ਵਧਾਈ ਜਾਂਦੇ ਨੇ। ਜਿਉਂ ਇਹੋ ਜਿਹਾ ਮਾਹੌਲ ਕ੍ਰੀਏਟ ਕੀਤਾ ਜਾਂਦਾ ਵੀ ਪਤਾ ਨੀ ਸਟੂਡੈਂਟਾਂ ਨੇ ਇੱਥੇ ਕੈਨੇਡਾ ਨੂੰ ਖਾ ਜਾਣਾ, ਪਤਾ ਨੀ ਕੀ ਕਰ ਦੇਣਾ, ਹਾਲਾਂਕਿ ਸਵੇਰ ਤੋਂ ਸ਼ਾਮ ਤੱਕ ਉਹ ਉਹਨਾਂ ਨੂੰ ਫਿਕਰ ਹੁੰਦਾ ਵੀ ਪਿੱਛੇ ਮਾਂ ਪਿਓ ਵੀ ਪਤਾ ਨੀ ਉਹਨਾਂ ਤੋਂ ਫੀਸ ਦਿੱਤੀ ਵੀ ਜਾਣੀ ਆ ਕਿ ਨਹੀਂ ਦਿੱਤੀ ਜਾਣੀ, ਕਾਫੀ ਸਾਰੀਆਂ ਪ੍ਰੋਬਲਮ ਚੋਂ ਲੰਘਦੇ ਨੇ। ਹੁਣ ਜਦੋਂ ਨਵੇਂ ਇਮੀਗ੍ਰੈਂਟ ਆਉਂਦੇ ਹੁੰਦੇ ਸੀ ਉਹਨਾਂ ਨਾਲ ਵੀ ਇਸ ਤਰ੍ਹਾਂ ਦਾ ਵਰਤਾਅ ਕੀਤਾ ਜਾਂਦਾ ਸੀ। ਲੋਕਾਂ ਨੂੰ ਲੱਗਦਾ ਸੀ ਇੱਥੇ ਬੈਠੇ ਪਹਿਲਾਂ ਜਿਹੜੇ ਪਹਿਲਾਂ ਬੈਠੇ ਵੀ ਪਤਾ ਨੀ ਇਹ ਕੈਨੇਡਾ ਨੂੰ ਲੁੱਟ ਕੇ ਖਾ ਜਾਣਗੇ। ਇਸ ਤਰ੍ਹਾਂ ਹੁਣ ਜਿਹੜੇ ਆਪ ਉਹਨਾਂ ਦੇਸ਼ਾਂ ਚੋਂ ਨੇ ਜਿਹੜੇ ਆਪ ਕਿਸੇ ਵੇਲੇ ਇਮੀਗ੍ਰੈਂਟ ਨੇ ਹੁਣ ਪੱਕੇ ਹੋ ਗਏ, ਉਹਨਾਂ ਨੂੰ ਐਂ ਲੱਗਦਾ ਵੀ ਪਤਾ ਨੀ ਸਟੂਡੈਂਟ ਆਉਣ ਨਾਲ ਸਾਡੇ ਬੱਚਿਆਂ ਨੂੰ ਜੋਬ ਨਹੀਂ ਮਿਲਣੀ। ਨਹੀਂ ਦੋਸਤੋ, ਇਹ ਜੀ ਕੋਈ ਗੱਲ ਨੀ, ਇੱਥੇ ਬੜੀਆਂ ਜੋਬਸ ਨੇ, ਬੜੇ ਨੈਚੁਰਲ ਰਿਸੋਰਸਿਸ ਨੇ। ਉਹ ਇਸ ਪਾਸੇ ਨੀ ਸੋਚਦੇ ਵੀ ਜਦੋਂ ਅਸੀਂ ਵੱਡੀ ਗਿਣਤੀ ਆ ਜਿਹੜੀ ਬਜ਼ੁਰਗਾਂ ਦੀ ਆ ਸਾਰੀ ਦੁਨੀਆ ਦੇ ਵਿੱਚ, ਕੈਨੇਡਾ ਦੇ ਵਿੱਚ ਵੀ ਇੱਕ ਵੇਲਾ ਇਹ ਆ ਜਾਣਾ ਆ ਹੁਣ 8-9 ਸਾਲਾਂ ਨੂੰ, 7-8 ਸਾਲਾਂ ਨੂੰ, 2030 ਤੋਂ ਬਾਅਦ ਕਹਿ ਲਓ ਜਾਂ 2030 ਦੇ ਨੇੜੇ ਤੇੜੇ 10 ਸਾਲਾਂ ਨੂੰ, ਜਦੋਂ ਬਜ਼ੁਰਗਾਂ ਦੀ ਗਿਣਤੀ ਕਾਫੀ ਹੋ ਜਾਣੀ ਆ, ਮੈਜੋਰਿਟੀ ਬਜ਼ੁਰਗਾਂ ਦੀ, ਮੇਰਾ ਖਿਆਲ ਮੈਨੂੰ ਐਂ ਲੱਗਦਾ ਵੀ ਬੱਚੇ ਤੇ ਨੌਜਵਾਨਾਂ ਨੂੰ ਬਜ਼ੁਰਗਾਂ ਦੀ ਗਿਣਤੀ ਜ਼ਿਆਦਾ ਹੋਊਗੀ, ਤੇ ਬਜ਼ੁਰਗਾਂ ਦੀ ਗਿਣਤੀ ਜ਼ਿਆਦਾ ਹੋਊ ਤੇ ਸਿਸਟਮ ਫਿਰ ਕਿਵੇਂ ਚੱਲੂਗਾ? ਬਜ਼ੁਰਗਾਂ ਦੇ ਤਾਂ ਵਿਚਾਰਿਆਂ ਦੇ ਆਪਦੇ ਗੋਡੇ ਨੀ ਕੰਮ ਕਰ ਲੈਂਦੇ, ਇੰਨੇ ਸਿਸਟਮ ਦਾ ਭਾਰ ਉਹ ਕਿਵੇਂ, ਇਹ ਸਿਸਟਮ ਆਪਣਾ ਭਾਰ ਕਿਵੇਂ ਚੱਕੂਗਾ? ਇਹ ਸਿਸਟਮ ਨੂੰ ਨੌਜਵਾਨਾਂ ਦੀ ਜ਼ਰੂਰਤ ਹੋਊ। ਬਜ਼ੁਰਗਾਂ ਦਾ ਵਿਚਾਰਿਆਂ ਨੇ ਸੀਨੀਅਰ ਹੋਮਸ ਦੇ ਵਿੱਚ ਹੋਣਾ, ਉਹਨਾਂ ਨੂੰ ਸਹੂਲਤਾਂ ਦੇਣ ਦੇ ਲਈ, ਸਿਸਟਮ ਦਾ ਕੰਮ ਕਾਰ ਚਲਾਉਣ ਦੇ ਲਈ ਨੌਜਵਾਨਾਂ ਦੀ ਲੋੜ। ਤੇ ਜਿਹੜੇ ਨੌਜਵਾਨਾਂ ਦੀ ਤੁਸੀਂ ਪਹਿਲਾਂ ਹੀ ਸਵੇਰ ਤੋਂ ਸ਼ਾਮ ਤੱਕ ਐਕਸਪਲੋਟੇਸ਼ਨ ਕਰੀ ਜਾਂਦੇ ਹੋ ਤੇ ਉਹਨਾਂ ਦੀ ਮਾਨਸਿਕ ਸਥਿਤੀ ਕਿਹੋ ਜਿਹੀ ਹੋਊਗੀ? ਇਸ ਤੋਂ ਵੀ ਵੱਡੀ ਗੱਲ, ਕਈ ਵਾਰ ਕਿਤੋਂ ਕਿਤੋਂ ਇੰਡੀਕੇਸ਼ਨ ਇਹ ਮਿਲ ਜਾਂਦੀ ਆ ਵੀ ਕੈਨੇਡਾ ਦਾ ਐਜੂਕੇਸ਼ਨ ਸਿਸਟਮ ਬੜਾ ਮਾੜਾ, ਵੀ ਅਸੀਂ ਇਹਨਾਂ ਨੂੰ ਪੜ੍ਹਨ ਲਈ ਬੁਲਾ ਰਹੇ ਹਾਂ। ਪੜ੍ਹਨ ਲਈ ਜੇ ਰੀਅਲੀ ਤੁਸੀਂ ਕੰਪੈਰੀਜ਼ਨ ਕਰਨਾ, ਜੇ ਤੁਹਾਡਾ ਸਿਸਟਮ ਇਹੋ ਜਿਹਾ ਵੀ ਤੁਸੀਂ ਦੋ ਦੋ ਕਮਰਿਆਂ ਦੇ ਕਾਲਜਾਂ ਦੇ ਵਿੱਚ ਪੜ੍ਹਾਉਂਦੇ ਆ, ਪ੍ਰਾਈਵੇਟ ਕਾਲਜਾਂ ਨੂੰ ਤੁਸੀਂ ਖੁੱਲ੍ਹੀ ਛੁੱਟੀ ਦੇ ਰੱਖੀ ਹੈ ਛਿੱਲ ਲਾਉਣ ਦੀ, ਤੇ ਫਿਰ ਤੁਹਾਡੇ ਸਿਸਟਮ ਨੂੰ ਚੰਗਾ ਕਿਹੜਾ ਕਹੂਗਾ ਜੀ? ਕਿ ਸਾਡੇ ਚੁਣੇ ਹੋਏ ਨੁਮਾਇੰਦੇ ਜਦੋਂ ਪਾਲਿਸੀਆਂ ਬਣਦੀਆਂ ਪਤਾ ਨੀ ਕਿਵੇਂ ਸੁੱਤੇ ਪਏ ਰਹਿੰਦੇ ਆ, ਜਾਂ ਸਮੋਸੇ ਸਮਾਸੇ ਬਾਹਲੇ ਖਾਧੇ ਹੁੰਦੇ ਆ ਸਨਿਚਰ ਐਤਵਾਰ ਨੂੰ ਇਹਨਾਂ ਨੇ ਭੋਗਾਂ ਤੇ ਬੈਠ ਕੇ, ਤੇ ਕੜਾਹ ਪ੍ਰਸ਼ਾਦੀ ਦੇਖ ਦੂ ਚੰਗੀ ਛਕੀ ਹੁੰਦੀ ਹੈ, ਇਹ ਧਿਆਨ ਹੀ ਨੀ ਦਿੰਦੇ ਗੇ ਵੀ ਤੁਸੀਂ ਸਰਕਾਰ ਦੇ ਕੰਨ ਖਾਓ, ਸਰਕਾਰ ਦੇ ਵਿੱਚ ਬੈਠੇ ਹੋ, ਤੁਸੀਂ ਪਾਲਿਸੀਆਂ ਬਣਾਓ ਵੀ ਜਿਹੜੇ ਨੌਜਵਾਨ ਆ ਰਹੇ ਨੇ ਇੰਨੇ ਵੱਡੇ ਪੱਧਰ ਤੇ ਉਹਨਾਂ ਦੀ ਐਕਸਪਲੋਟੇਸ਼ਨ ਹੋ ਰਹੀ ਹੈ, ਬਸ ਤੁਹਾਡਾ ਧਿਆਨ ਵੋਟਾਂ ਬੰਨੀ ਹੋਈ ਵੀ ਜਿਹੜੇ ਜਿਹੜੇ ਸਿਟੀਜ਼ਨ ਨੇ ਤੁਹਾਨੂੰ ਵੋਟ ਪਾਉਣੀ ਆ। ਖੈਰ ਤੁਸੀਂ ਤਾਂ ਉਹਦੀ ਖਾਤਰ ਵੀ ਨਹੀਂ ਬੋਲਦੇ ਗੇ, ਨਹੀਂ ਤਾਂ ਚਲੋ ਘੱਟੋ ਘੱਟ ਉਹਨਾਂ ਦੀ ਖਾਤਰ ਤਾਂ ਬੋਲੋ, ਚਲੋ ਉਹਨਾਂ ਦੀ ਖਾਤਰ ਵੀ ਨਹੀਂ ਬੋਲਦੇ ਤੇ ਜਿਹਨਾਂ ਦੀ ਐਕਸਪਲੋਟੇਸ਼ਨ ਹੋ ਰਹੀ ਉਹਨਾਂ ਦੀ ਖਾਤਰ ਤਾਂ ਕੀ ਬੋਲਣਾ? ਅੱਜ ਪਰਸੋਂ ਜੇ ਉੱਥੇ ਆਪਾਂ ਗੱਲ ਕਰਕੇ ਹਟੇ ਸੀ ਵੀ ਉਂਝ ਤਾਂ ਇੱਥੇ ਕੈਨੇਡਾ ਦਾ ਸਿਸਟਮ ਤਬਦੀਲ ਹੋ ਰਿਹਾ, ਹੁਣ ਧਾਰਮਿਕ ਸਥਾਨਾਂ ਤੋਂ ਸਪੀਕਰਾਂ ਦੇ ਵਿੱਚ ਅਨਾਊਂਸਮੈਂਟਾਂ ਵੀ ਹੋ ਰਹੀਆਂ ਨੇ, ਰੱਬ ਦਾ ਨਾਂ ਧੱਕੇ ਨਾਲ ਕੰਨਾਂ ਦੇ ਵਿੱਚ ਸੁਣਾਇਆ ਜਾ ਰਿਹਾ, ਮੰਤਰ ਕੰਨਾਂ ਦੇ ਵਿੱਚ, ਕੰਨਾਂ ਦੇ ਪਰਦੇ ਤੇ ਭਾਵੇਂ ਦਿਨ 'ਚ 2 ਮਿੰਟ ਹੋਣ 4 ਮਿੰਟ ਹੋਣ, ਇਹ ਜੇ ਕੰਮਾਂ ਨੂੰ ਤਾਂ ਬੜੇ ਸ਼ੇਅਰ ਹੁੰਦੇ ਨੇਗੇ, ਤੇ ਪਰ ਜਦੋਂ ਕਿਤੇ ਸੱਚੀ ਮੁੱਚੀ ਜਿਹੜੇ ਜਿਹਨਾਂ ਦੇ ਨਾਂ ਤੇ ਜਿਹੜੀਆਂ ਘੱਟ ਗਿਣਤੀਆਂ ਧਾਰਮਿਕ ਘੱਟ ਗਿਣਤੀਆਂ ਨਾਲ ਵਿਤਕਰਾ ਹੁੰਦਾ, ਉਹ ਅਫਗਾਨਿਸਤਾਨ ਦਾ ਮਸਲਾ ਹੋਵੇ ਜਿੱਥੇ ਹਿੰਦੂ ਤੇ ਸਿੱਖਾਂ ਨਾਲ ਜਿਹਨਾਂ ਨੂੰ ਜ਼ਰੂਰਤ ਆ ਕਿ ਇਸ ਵੇਲੇ ਉਹ ਕੈਨੇਡਾ ਦੇ ਮੂੰਹ ਵੱਲ ਦੇਖਦੇ ਨੇ ਵੀ ਭਾਈ ਸਾਡੀ ਜਾਨ ਖਤਰੇ 'ਚ, ਇੱਥੇ ਆ ਜਾਓ, ਉਹ ਤਾਂ ਕੁਛ ਨਹੀਂ ਬੋਲਦੇ। ਭਾਰਤ ਦੇ ਵੀ ਜਿੱਥੋਂ ਵੱਡੀ ਗਿਣਤੀ 'ਚ ਭਾਰਤੀਆਂ ਦੀਆਂ ਵੋਟਾਂ ਜਿਹੜੀਆਂ ਜਿਹੜੇ ਭਾਰਤ ਨਾਲ ਸੰਬੰਧਿਤ ਨੇ ਇੱਥੇ ਨੇ, ਇੱਥੇ ਪੱਕੇ ਹੋਏ ਨੇ, ਜਿਹਨਾਂ ਨੂੰ ਕਈ ਵਾਰੀ ਅਸੀਂ ਪ੍ਰਵਾਸੀ ਕਹਿ ਦਿੰਦੇ ਹਾਂ, ਪ੍ਰਵਾਸੀ ਭਾਰਤੀ ਜਿਹੜੇ ਕੈਨੇਡੀਅਨਸ ਨੇ ਜਿਹਨਾਂ ਦਾ ਬੈਕਗਰਾਊਂਡ ਇੰਡੀਅਨ ਆ, ਉੱਥੇ ਧਰਮ ਦੇ ਨਾਂ 'ਤੇ ਕਿੰਨਾ ਵਿਤਕਰਾ ਹੋ ਰਿਹਾ, ਉਹਦੇ ਉੱਥੇ ਕਦੇ ਆਵਾਜ਼ ਹੀ ਨਹੀਂ ਉਠਾਉਂਦੇ, ਬਿਲਕੁਲ ਆਵਾਜ਼ ਨਹੀਂ ਉਠਾਉਂਦੇ ਗੇ ਵੀ ਉੱਥੇ ਮਾਈਨੋਰਿਟੀਜ਼ ਨਾਲ, ਮੁਸਲਮਾਨਾਂ ਨਾਲ, ਸਿੱਖਾਂ ਨਾਲ, ਈਸਾਈਆਂ ਨਾਲ ਜਿਹੜੀ ਸਰਕਾਰ ਹਕੂਮਤ ਆ ਉਹ ਧੱਕਾ ਕਰੇ, ਬਿਲਕੁ�ਲ ਬੋਲਦੇ ਹੀ ਨਹੀਂ, ਬਸ ਚੁੱਪ। ਮੇਰਾ ਖਿਆਲ ਬਾਪੂ ਦੇ ਜਿਹੜੇ 3 ਬਾਂਦਰ ਆ ਨਾ, ਉਹਨਾਂ ਦੇ ਵਿੱਚੋਂ 1 ਬਾਂਦਰ ਸੀ ਜਿਹੜਾ ਵੀ ਮੂੰਹ ਤੇ ਹੱਥ ਰੱਖੀ ਰੱਖਣਾ, ਉਹ ਇਹਨਾਂ ਨੂੰ ਬਹੁਤ ਪਸੰਦ ਆ। ਖੈਰ ਜੀ, ਆਪਣੀ ਗੱਲ ਸਟੂਡੈਂਟਾਂ ਤੇ ਚੱਲ ਰਹੀ ਸੀਗੀ, ਇਹ ਨੌਜਵਾਨ ਨੇ ਜਿਹੜੇ ਕਾਫੀ ਵੱਡੀ ਗਿਣਤੀ 'ਚ ਦੁਵਿਧਾ ਦਾ ਸ਼ਿਕਾਰ ਨੇ, ਇਹਨਾਂ ਦਾ ਹੱਥ ਫੜਨ ਦੀ ਜ਼ਰੂਰਤ ਹੈਗੀ ਆ। ਹੱਥ ਫੜ ਕੇ ਇਹਨਾਂ ਨੂੰ ਸਿਸਟਮ ਦੇ ਵਿੱਚ ਕੁਝ ਇਹੋ ਜਿਹੇ ਰੈਡੀਕਲ ਚੇਂਜਸ ਲਿਆਉਣ ਦੀ ਜ਼ਰੂਰਤ ਆ ਵੀ ਇਹਨਾਂ ਦੀ ਇੰਨੀ ਐਕਸਪਲੋਟੇਸ਼ਨ ਨਾ ਹੋਵੇ। ਖੈਰ ਜੀ, ਆਪਣੀ ਗੱਲਾਂ ਇਸ ਤਰ੍ਹਾਂ ਚੱਲਦੀਆਂ ਰਹਿਣੀਆਂ ਨੇ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ।
ਐਚਕੇ ਟਾਇਰ ਸੈਂਟਰ ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ ਬ੍ਰਿਜਸਟੋਨ ਹੈਂਕੌਕ ਮਿਸ਼ਲਿਨ ਡਨਲੋਪ ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2446 ਜਾਂ ਫਿਰ ਲੰਡਨ 647-4182 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ ਮਿਸਿਸਾਗਾ।
वक्त बदला तो वक्त के साथ बदले एंटरटेनमेंट के साधन भी। अब केबल सैटेलाइट या आईपीटीवी बॉक्स की कोई जरूरत नहीं। आज ही डाउनलोड करिए ई बाबा एंटरटेनमेंट ऐप। ई बाबा एंटरटेनमेंट ऐप एंड्रॉइड टीवी और सेटअप बॉक्स गूगल प्ले स्टोर पर अवेलेबल है। सो जल्दी से जल्दी खुद भी ये ऐप डाउनलोड कीजिए और अपने फैमिली फ्रेंड्स के साथ ये जानकारी शेयर कीजिए। ई बाबा एंटरटेनमेंट ऐप।
ਲੰਮੇ ਰੂਟਾਂ ਦੇ ਗੇੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ ਏਜ਼ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ, 5,500 ਤੋਂ 6,000 ਮਾਈਲਸ ਪਰ ਵੀਕ ਟੀਮਸ ਲਈ, 3,000 ਤੋਂ 4,000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HST ਵੀ ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9100 ਈਗਲ ਫਰੇਟ ਸਿਸਟਮ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਸਰਜੀਤ ਬਰਾੜ ਵੱਲੋਂ ਇੱਕ ਵਾਰੀ ਫੇਰ ਤੁਹਾਡਾ ਨਿੱਘਾ ਸਵਾਗਤ ਜੀ ਅੱਜ ਦੇ ਨਗਾਰਾ ਰੇਡੀਓ ਦੇ ਵਿੱਚ। ਦੋਸਤੋ, ਕਾਫੀ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਪੰਜਾਬ ਤੋਂ ਵੀ ਤੁਹਾਡੀ ਸ਼ਿਵਿੰਦਰ ਨਾਲ ਗੱਲਬਾਤ ਕਰਾਵਾਂਗੇ। ਸ਼ਿਵਿੰਦਰ ਨੂੰ ਅਸੀਂ ਲਾਈਨ ਦੇ ਉੱਤੇ ਲੈ ਲਿਆ, ਪਰ ਮੇਰਾ ਖਿਆਲ ਇੱਕ ਦੋ ਕਾਲਰ ਨੇ ਕੁਝ ਗੱਲ ਕਰਨੀ ਚਾਹੁੰਦੇ, ਪਰ ਉਹਨਾਂ ਨੂੰ ਲਾਈਨ ਤੇ ਲੈਣ ਤੋਂ ਪਹਿਲਾਂ ਮੈਂ ਸੁਨੇਹਾ ਦੇ ਦਾਂ ਜੀ। ਪ੍ਰਦੀਪ ਗੋਇਲ ਦਾ ਕਾਰਾਂ ਦੀ ਸਭ ਤੋਂ ਸਸਤੇ ਰੇਟਾਂ ਦੇ ਇੰਸ਼ੋਰੈਂਸ ਕਰਦੇ ਨੇ ਜੀ ਪ੍ਰਦੀਪ ਗੋਇਲ, 647-2785-3000 ਪ੍ਰਦੀਪ ਗੋਇਲ ਦਾ ਨੰਬਰ ਆ। ਤੁਸੀਂ ਜੀ ਨੋ ਓਬਲੀਗੇਸ਼ਨ ਕੋਟੇਸ਼ਨ ਲਓ ਇਹਨਾਂ ਤੋਂ ਹੁਣੇ, ਫਿਰ ਤੁਸੀਂ ਕੰਪੇਅਰ ਕਰਕੇ ਦੇਖਿਓ ਵੀ ਪਰ ਮੰਥ ਤੁਸੀਂ ਇੰਸ਼ੋਰੈਂਸ ਦਾ ਕਿੰਨਾ ਪ੍ਰੀਮੀਅਮ ਦਿੰਦੇ ਹੋ। ਤੁਸੀਂ ਹੈਰਾਨ ਹੋਵੋਗੇ, ਤੁਹਾਡੇ $50-60-100 ਮਹੀਨੇ ਦੇ ਬਚ ਜਾਣਗੇ। ਫਿਰ ਤੁਸੀਂ ਇਹ ਸੋਚੋਗੇ ਵੀ ਕਾਸ਼ ਪ੍ਰਦੀਪ ਗੋਇਲ ਨਾਲ 2 ਸਾਲ ਪਹਿਲਾਂ ਲਿੰਕ ਕਰ ਲੈਂਦੇ ਤੇ ਫਿਰ ਇੰਨੇ ਪੈਸੇ ਬਚ ਜਾਣੇ ਸੀ। ਚਲੋ ਜੀ, ਹੁਣ ਬਚਾ ਲਓ ਤੁਸੀਂ ਪੈਸੇ। ਜੇ ਕਿਤੇ ਤੁਹਾਨੂੰ ਟਿਕਟ ਵਗੈਰਾ ਮਿਲ ਗਈਆਂ, ਇੰਸ਼ੋਰੈਂਸ ਕੰਪਨੀਆਂ ਨੂੰ ਇੰਸ਼ੋਰੈਂਸ ਵਧਾਉਣ ਦਾ ਬਹਾਨਾ ਮਿਲ ਜਾਂਦਾ, ਕਈ ਵਾਰੀ ਇੰਸ਼ੋਰੈਂਸ ਡਿਕਲਾਈਨ ਕਰ ਦਿੰਦੀਆਂ ਨੇ। ਜੇ ਸਾਰੇ ਕੇਸਾਂ ਦੇ ਵਿੱਚ ਤੁਸੀਂ ਪ੍ਰਦੀਪ ਗੋਇਲ ਨੂੰ ਲਿੰਕ ਕਰ ਲਿਓ, 647-278-5000-3 ਦਾ ਨੰਬਰ ਆ ਜੀ। ਰਿਨਿਊਅਲ ਆਈ ਆ ਤਾਂ ਜਿਵੇਂ ਮੈਂ ਹੁਣੇ ਤੁਹਾਨੂੰ ਕਿਹਾ, ਫਿਰ ਤਾਂ ਤੁਸੀਂ ਹੁਣੇ ਹੀ ਕਾਲ ਕਰੋ, 6472785003 ਦਾ ਨੰਬਰ ਆ। ਹਾਂਜੀ, ਸਾਡੇ ਨਾਲ ਕੁਝ ਸੱਜਣ ਨੇ, ਕੁਝ ਕਾਲਰ ਨੇ ਕਹਿਣਾ ਚਾਹੁੰਦੇ ਨੇ ਕੁਝ। ਨਿੱਘਾ ਸਵਾਗਤ ਜੀ ਤੁਹਾਡਾ, ਤੁਸੀਂ ਆਉਂਦਾ ਹੀ ਰਹੋ ਜੀ।
ਹਾਂਜੀ, ਲਖਵਿੰਦਰ ਮੁਲਤਾਨੀ ਬੋਲਦਾ ਜੀ, ਹੈਮਿਲਟਨ ਤੋਂ।
ਹਾਂਜੀ ਮੁਲਤਾਨੀ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ। ਮਹਾਰਾਜ ਜੀ, ਮੈਂ ਸਟੂਡੈਂਟਾਂ ਨੂੰ ਰਿਕੁਐਸਟ ਕੀਤੀ ਸਟੋਨੀ ਕ੍ਰੀਕ ਵਾਲਿਆਂ ਨੂੰ ਕਿ ਜਿਹਨੂੰ ਕੋਈ ਟ੍ਰਬਲ ਹੈਗੀ, ਜਸਟ ਗੈਟ ਮਾਈ ਫੋਨ ਨੰਬਰ, ਆਈ ਵਿਲ ਮੇਕ ਅਰੇਂਜਮੈਂਟ ਫਾਰ ਐਵਰੀਥਿੰਗ। ਤੇ ਕੋਈ ਫੋਨ ਨਹੀਂ ਆਇਆ, ਤੇ ਇਟ ਮੀਨਸ ਸਟੋਨੀ ਕ੍ਰੀਕ ਦੇ ਸਟੂਡੈਂਟ ਓਕੇ ਨੇ।
ਧੰਨਵਾਦ ਜੀ। ਨਹੀਂ, ਮੈਂ ਓਕੇ ਜਾਂ ਨਾ ਓਕੇ ਹੋਣ ਦੀ ਗੱਲ ਨਹੀਂ ਕਰਦਾ, ਮੈਂ ਤਾਂ ਇੱਕ ਜਿਹੜੀ ਜਨਰਲ ਪ੍ਰੋਬਲਮ ਸੀਗੀ ਮੈਂ ਉਹਦੀ ਗੱਲ ਕਰਦਾ ਸੀਗਾ।
ਪ੍ਰੋਬਲਮ ਤੇ ਮੈਂ ਡਿਸਕਸ ਤੁਹਾਡੇ ਨਾਲ ਕਰਨੀ ਚਾਹੁੰਦਾ ਹਾਂ। ਮੈਂ ਫੇਸਬੁੱਕ ਤੇ ਪਾਈ ਅੱਜ ਮਾਰਚ ਚ, ਕੋਈ ਸੇਵਲ ਚ ਮੈਨੂੰ ਮੇਰੇ ਫਰੈਂਡਾਂ ਦਾ ਫੋਨ ਆਇਆ, ਕਹਿੰਦੇ 2 ਬੋਤਲਾਂ ਦਾਰੂ ਦੇ ਜਾ ਸਾਨੂੰ, ਕਹਿੰਦੇ ਮੈਂ ਤੁਹਾਡੀ ਸਵਾਦ ਤੁਹਾਨੂੰ ਦੇਣਾ, ਇੰਨਾ ਕੇ ਖਿਆਲ ਹੈ।
ਧੰਨਵਾਦ ਜੀ ਤੁਹਾਡਾ। ਮੇਰਾ ਖਿਆਲ ਤੁਸੀਂ ਅਜੇ ਵੀ ਮੇਰੀ ਗੱਲ ਨਹੀਂ ਸਮਝ ਰਹੇ। ਮੈਂ ਨਾ ਮੇਰਾ ਕਿਸੇ ਸਟੂਡੈਂਟ ਨਾਲ ਲਿੰਕ ਆ, ਨਾ ਮੈਂ ਤਾਂ ਇੱਕ ਜਨਰਲ ਪ੍ਰੋਬਲਮ ਜਿਹੜੀ ਮੇਰੀਆਂ ਮੈਨੂੰ ਫੀਲ ਹੋ ਰਹੀ ਆ। ਕਈ ਵਾਰੀ ਹੋ ਸਕਦਾ ਜਿਹੜਾ ਬੰਦਾ ਪ੍ਰੋਬਲਮ ਚ ਹੁੰਦਾ ਹੋਵੇ ਉਹਨੂੰ ਫੀਲ ਨਾ ਹੁੰਦੀ ਹੋਵੇ,
ਠੀਕ
ਹੈ, ਤੇ ਇਸ ਕਰਕੇ ਮੈਂ ਗੱਲ ਕਰ ਰਿਹਾ। ਮੈਂ ਤਾਂ ਕਰਕੇ ਇਹ 15-10 ਮਿੰਟ ਲਗਾਏ ਨੇ ਵੀ ਇਹ ਮੈਨੂੰ ਪ੍ਰੋਬਲਮ ਰੀਅਲੀ ਪ੍ਰੋਬਲਮ ਲੱਗਦੀ ਆ। ਜੇ ਤੁਹਾਨੂੰ ਪ੍ਰੋਬਲਮ ਨਹੀਂ ਲੱਗਦੀ ਫਿਰ ਆਪਾਂ ਇਸ ਤਰ੍ਹਾਂ ਸੋਚ ਲੈਂਦੇ ਵੀ ਸਾਡਾ ਬੱਚਾ ਕਿਸੇ ਹੋਰ ਦੇਸ਼ ਦੇ ਵਿੱਚ ਹੋਵੇ ਤੇ 2 ਕਮਰਿਆਂ ਵਾਲਾ ਹੋਵੇ ਕਾਲਜ, ਤੇ ਉਹ ਤੋਂ ਫੀਸ ਲਈ ਜਾਂਦੀ ਹੋਵੇ $15,000 ਸਮੈਸਟਰ ਦੀ।
ਭਾਈ ਜੀ, ਫੀਸ ਦੀ ਗੱਲ ਛੱਡ ਦੇਣਾ ਤੇ ਲਾਂਗੀ ਲਾ ਤਾਂ ਕੈਨੇਡਾ ਵਾਲਿਆਂ ਤੇ ਕੋਰਸ ਪਤਾ ਕਿਹੜਾ ਦਿੰਦੇ ਪੈਣ? 15,000 ਲੈ ਗਏ ਟ੍ਰੈਵਲ ਏਜੰਸੀ ਦਾ, ਜਿਹੜਾ ਕਿ $30 ਦਾ ਕੋਰਸ ਤੇ 2 ਕੋਰਸ ਨੇ।
ਬਸ ਫਿਰ ਹੁਣ ਆਪਾਂ ਇਸ ਗੱਲ ਤੇ ਇਸੇ ਗੱਲ ਤੇ ਮੈਂ ਲਿਆਉਣਾ ਚਾਹੁੰਦਾ ਸੀ। ਮੈਂ ਤਾਂ
ਮੈਂ ਤੁਹਾਨੂੰ ਕਹਿੰਦਾ ਜੇ ਰੇਡੀਓ ਵਾਲੇ ਫਾਇਦਾ ਸਾਨੂੰ ਨਾ ਸਟੂਡੈਂਟ ਲਿਆ ਲਾ ਕੇ ਬਾਬਾ ਕੇ ਦੈਟਸ ਨੌਨਸੈਂਸ ਹੈ। ਆਈ ਡੋਨਟ ਵਾਂਟ ਆਈ ਵਿਲ ਮੈਂ ਬਿਲਕੁਲ ਨਿਰਭੈਰ ਨਿਰਭਉ ਹਾਂ, ਪਰ ਪ੍ਰੋਬਲਮ ਹੈਗੀ ਜਦ ਸਟੂਡੈਂਟ ਬਣਨਾ ਦੈਟਸ ਬਹੁਤ ਵੱਡੀ ਗੱਲ ਹੈ। ਮੈਨੂੰ ਫੋਨ ਕਰ ਸਕਦਾ ਕੋਈ ਸਟੂਡੈਂਟ ਸਟੋਨੀ ਕ੍ਰੀਕ ਦਾ ਕਹਿਣ ਕੋਈ ਟ੍ਰਬਲ ਕੋਈ ਜੋਬ ਦੀ ਹੈਗੀ ਕੋਈ ਮਕਾਨ ਦੀ ਕੋਈ ਕਹਿ ਦੀ ਹੈਗੀ ਸਟੋਨੀ ਕ੍ਰੀਕ ਵਾਲਾ ਮੈਨੂੰ ਸਕਦਾ।
ਧੰਨਵਾਦ ਜੀ, ਧੰਨਵਾਦ, ਮਿਹਰਬਾਨੀ ਧੰਨਵਾਦ ਤੁਹਾਡਾ। ਤੁਸੀਂ ਜਿੰਨੇ ਆਪਦੇ ਲੈਵਲ ਤੇ ਕਰਨੀ ਚਾਹੁੰਦੇ ਹੋ ਹਮੇਸ਼ਾ ਐਪਰੀਸ਼ੀਏਟ ਕਰਨਾ ਚਾਹੀਦਾ, ਪਰ ਜਿਹੜੀ ਆ ਸਿਸਟਮ ਦੇ ਵਿੱਚ ਪ੍ਰੋਬਲਮ ਪਈ ਆ, ਮੈਂ ਉਸ ਪ੍ਰੋਬਲਮ ਦੀ ਗੱਲ ਕਰ ਰਿਹਾ ਸੀ ਕਿ ਇੰਨੀਆਂ ਇੰਨੀਆਂ ਫੀਸਾਂ ਲੈ ਕੇ ਜਦੋਂ ਉਹਨਾਂ ਨੂੰ ਹੱਥ ਦੇ ਵਿੱਚ ਕਾਗਜ਼ ਫੜਾ ਦਿੱਤਾ ਜਾਂਦਾ, ਉਹ ਕਾਗਜ਼ ਦਾ ਕੋਈ ਮੁੱਲ ਹੀ ਨਹੀਂ ਹੁੰਦਾ ਗਾ।
ਬਾਈ ਜੀ, ਮੇਰੇ ਕੋਲ ਕੰਸਟਰਕਸ਼ਨ ਕੰਪਨੀ ਹੈ, ਇੱਥੇ ਮੁੰਡੇ ਆਏ ਤੇ ਮੈਨੂੰ ਕਹਿੰਦੇ ਵੀ ਅਸੀਂ ਟਰੈਵਲ ਏਜੰਸੀ ਦਾ ਕੋਰਸ ਕਰਨੇ ਪੈਂਦਾ, ਕਾਹਦਾ ਕੋਰਸ ਤੇ 30 ਬਾਕਸ ਦਾ ਕੋਰਸ ਹੈ, ਉਹ 15,000 ਡਾਲ ਦਿੱਤਾ ਦੋ ਸਾਲਾਂ ਦਾ ਕਦੇ।
ਧੰਨਵਾਦ ਵੀਰ ਜੀ, ਧੰਨਵਾਦ, ਅਸੀਂ ਹੁਣ ਸ਼ਿਵਿੰਦਰ ਨਾਲ ਵੀ ਗੱਲਬਾਤ ਕਰਨੀ ਹੈ, ਮਿਹਰਬਾਨੀ। ਬਸ ਮੈਂ ਇਹੀ ਗੱਲ ਕਰਨੀ ਚਾਹੁੰਦਾ ਸੀ ਜੀ ਕਿ ਇਸ ਪ੍ਰੋਸੈਸ ਚੋਂ ਲੰਘਦੇ ਆ ਸਟੂਡੈਂਟਾਂ ਨੂੰ 3-4 ਸਾਲ ਲੰਘ ਜਾਣ, ਉਹਨਾਂ ਨੂੰ ਨਾ ਮਹਿਸੂਸ ਹੁੰਦਾ ਹੋਵੇ, ਕਿਉਂਕਿ ਯੰਗ ਏਜ ਹੁੰਦੀ ਹੈ, ਯੰਗ ਏਜ ਦੇ ਵਿੱਚ ਬੰਦਾ ਪ੍ਰੋਬਲਮ ਦੇ ਨਾਲ ਸਿੱਝਣਾ ਸਿੱਖ ਜਾਂਦਾ, ਇਹ ਵੀ ਗੱਲ ਠੀਕ ਆ, ਪ੍ਰੋਬਲਮ ਦੇ ਨਾਲ ਸਿੱਝਣਾ ਸਿੱਖ ਜਾਂਦਾ, ਮਜ਼ਬੂਤ ਹੋ ਜਾਂਦਾ, ਪਰ ਅਲਟੀਮੇਟਲੀ ਐਕਸਪਲੋਟੇਸ਼ਨ ਨੂੰ ਤਾਂ ਅਸੀਂ ਐਕਸਪਲੋਟੇਸ਼ਨ ਹੀ ਕਹਾਂਗੇ, ਉਹਨੂੰ ਅਸੀਂ ਕੁਛ ਹੋਰ ਵਰਡ ਨਹੀਂ ਦੇ ਸਕਦੇ ਉਹਦੇ ਲਈ। ਸਾਡੇ ਸਿਸਟਮ ਦੇ ਵਿੱਚ ਨੁਕਸ ਪਏ ਨੇ ਤੇ ਕਾਲਜਾਂ ਵਾਲਿਆਂ ਨੂੰ ਜਿਹੜਾ ਖੁੱਲ੍ਹਾ ਲਾਇਸੈਂਸ ਦਿੱਤਾ ਹੋਇਆ ਸਾਡੀ ਸਰਕਾਰ ਨੇ, ਵੀ ਲੁੱਟ ਲਓ ਤੁਸੀਂ ਵਿਦੇਸ਼ੀਆਂ ਨੂੰ ਜਿੰਨਾ ਮਰਜ਼ੀ ਲੁੱਟੀ ਜਾਓ, ਇਹ ਮਾੜੀ ਗੱਲ ਆ, ਇਹ ਨੀਤੀ ਮਾੜੀ ਆ। ਜਦੋਂ ਇਹ ਜੀ ਨੀਤੀ ਗੱਲ ਕਹਿੰਦੇ ਆ ਕਿ ਗੱਲ ਸਹੇ ਦੀ ਨਹੀਂ, ਗੱਲ ਪੈਸੇ ਦੀ ਹੁੰਦੀ ਆ, ਫਿਰ ਇਹ ਜਿਹੜਾ ਉਹ ਵੀ ਆਜੂਗਾ, ਜਦੋਂ ਸਾਡੇ ਇੱਥੇ ਐਜੂਕੇਸ਼ਨ ਆ ਜਿਹੜੀ ਉਹ ਲਗਾਤਾਰ ਮਹਿੰਗੀ ਹੋ ਰਹੀ ਹੈ, ਐਜੂਕੇਸ਼ਨ ਦੀਆਂ ਸਹੂਲਤਾਂ ਜਿਹੜੀਆਂ ਘੱਟ ਰਹੀਆਂ ਨੇ, ਹੈਲਥ ਦੀਆਂ ਸਹੂਲਤਾਂ, ਹੈਲਥ ਦੀਆਂ ਜਿੰਨੀਆਂ ਫੈਸਿਲਿਟੀਜ਼ ਮਿਲੀਆਂ ਉਹ ਵੀ ਘੱਟ ਰਹੀਆਂ ਨੇ, ਫਿਰ ਅਸੀਂ ਚੀਕਾਂਗੇ। ਉਦੋਂ ਨੂੰ ਜਦੋਂ ਅਸੀਂ ਚੀਕਾਂਗੇ ਤੇ ਫਿਰ ਮੇਰਾ ਖਿਆਲ ਉਦੋਂ ਨੂੰ ਦੇਰ ਹੋ ਜੂ। ਗੱਲ ਤਾਂ ਇਹ ਚੱਲ ਰਹੀ ਸੀ ਕਿ ਵੱਡੀ ਗਿਣਤੀ 'ਚ, ਲੱਖਾਂ ਦੀ ਗਿਣਤੀ ਸਟੂਡੈਂਟ ਆ ਰਹੇ ਨੇ, ਉਹਨਾਂ ਪ੍ਰਤੀ ਵੀ ਸਰਕਾਰ ਨੂੰ ਕੋਈ ਨਾ ਕੋਈ ਵਧੀਆ ਨਰਮ ਪਾਲਿਸੀ ਤਿਆਰ ਕਰਨੀ ਚਾਹੀਦੀ ਆ, ਉਹ ਇਸ ਸਿਸਟਮ ਦੇ ਵਿੱਚ ਕਿਸ ਤਰੀਕੇ ਦੇ ਨਾਲ ਅਸਿਮੀਲੇਟ ਹੋ ਜਾਣ ਵਧੀਆ ਤਰੀਕੇ ਦੇ ਨਾਲ, ਇਹੋ ਜਿਹੀਆਂ ਪਾਲਿਸੀਜ਼ ਅਖਤਿਆਰ ਕਰਨੀਆਂ ਚਾਹੀਦੀਆਂ ਨੇ। ਖੈਰ ਜੀ, ਸਾਡੇ ਨਾਲ ਸ਼ਿਵਿੰਦਰ ਜੁੜ ਚੁੱਕੇ ਨੇ ਜੀ। ਸ਼ਿਵਿੰਦਰ ਜੀ, ਦਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ। ਸ਼ਿਵਿੰਦਰ ਜੀ, ਦੋ ਤਿੰਨ ਗੱਲਾਂ ਆਪਾਂ ਕਰਨੀਆਂ ਨੇ। ਤੁਸੀਂ ਆਫ ਦਾ ਯਾਰ ਪਹਿਲਾਂ ਗੱਲ ਕਰ ਰਹੇ ਸੀ ਕਿ ਕਿਸੇ ਨੇ ਕੋਈ ਮੁੱਦਾ ਹੀ ਨਹੀਂ ਉਠਾਇਆ, ਇੱਕ ਯਾਦਗਾਰ ਬਣਾਈ ਹੋਈ ਸੀਗੀ ਜਿਹੜੇ 47 ਦੇ ਵਿੱਚ ਸ਼ਹੀਦ ਹੋ ਗਏ ਸੀਗੇ ਤੇ ਉਹ ਯਾਦਗਾਰ ਚੁੱਪ ਚੁਪੀਤੇ ਢਾਤੀ।
ਬਿਲਕੁਲ ਚਰਨਜੀਤ, ਇਹ ਮਾਮਲਾ ਜਿਹੜਾ ਹੈਗਾ ਸੱਚੀ ਮੁੱਚੀ ਗੰਭੀਰ ਵੀ ਸੀਗਾ ਤੇ ਇਹਦੇ ਬਾਰੇ ਕਿਸੇ ਨੇ ਨਾ ਜਿਹੜਾ ਹੈਗਾ ਮੁੱਦਾ ਉੱਠਿਆ ਵੀ ਨੀ, ਖਾਸ ਕਰ ਪ੍ਰਵਾਸੀ ਮੀਡੀਆ ਥੋੜਾ ਘੱਟ ਰਿਹਾ, ਕੁਛ ਮਤਲਬ ਗਿਣਤੀ ਦੇ ਲੋਕਾਂ ਨੇ ਉਠਾਇਆ, ਭਾਰਤ ਦੇ ਵਿੱਚ ਹਲੇ ਮੁੱਦਾ ਥੋੜਾ ਜਿਹਾ ਉੱਠਿਆ, ਇੱਕ ਦੋ ਮੀਡੀਆਦਾਰਾਂ ਨੇ ਉਠਾਇਆ, ਪਰ ਇਹਦਾ ਮੈਂ ਥੋੜਾ ਜਿਹਾ ਮੁੱਦੇ ਨਾਲ ਜੋੜ ਦਿਆਂ ਕਿ ਮੁੱਦਾ ਇਹ ਸੀਗਾ, ਸਾਨੂੰ ਸਭ ਨੂੰ ਪਤਾ ਜਿਹੜਾ 47 ਦੇ ਨੂੰ ਅਸੀਂ ਯਾਦ ਕਰਦੇ ਹਾਂ, 47 ਦਾ ਉਹ ਦਹਾਕਾ ਹੈਗਾ ਜਾਂ ਉਹ ਜਿਹੜਾ ਹੈਗਾ ਬੜਾ ਸੀਗਾ 47 ਦਾ, ਜਿਹੜਾ ਕਿ ਜਿਹਨੂੰ ਪੰਜਾਬੀ ਨਹੀਂ ਭੁਲਾ ਸਕਦੇ, ਕਿ ਪੰਜਾਬੀਆਂ ਨੇ ਜਿਹੜਾ ਹੈਗਾ ਭੰਨ ਕੇ ਹਕੂਮਤਾਂ ਭਾਰਤ ਤੇ ਪਾਕਿਸਤਾਨ ਦੀਆਂ, ਕੋਈ ਇੱਕ ਹਕੂਮਤ 14 ਨੂੰ, ਇੱਕ 15 ਨੂੰ ਆਜ਼ਾਦੀ ਦਾ ਦਿਨ ਮਨਾਉਂਦੀ ਹੈ, ਉਹਨਾਂ ਲਈ ਖੁਸ਼ੀ ਦਾ ਦਿਨ ਹੈ, ਉਹਨਾਂ ਲਈ ਇੱਕ ਹਰਸ ਉਲਾਸ ਦਾ ਦਿਨ ਹੈ, ਪਰ ਉਸ ਸਮੇਂ ਦੋ ਕੌਮਾਂ ਨੇ ਉਹਨਾਂ ਨੂੰ ਚੈਨ ਨਹੀਂ ਮਿਲਿਆ ਸੀਗਾ। ਉਹ ਦੋ ਕੌਮਾਂ ਕਿਹੜੀਆਂ ਨੇ? ਇੱਕ ਪੰਜਾਬੀ ਤੇ ਦੂਜੀ ਬੰਗਾਲੀ। ਇਹਨਾਂ ਨੇ ਇਹਨਾਂ ਦੀ ਜਿਹੜਾ ਹੈਗਾ ਵਾ ਇਹ ਕੌਮਾਂ ਦਾ ਸਾਰਾ ਕੁਛ ਹੀ ਉੱਜੜ ਗਿਆ ਸੀਗਾ ਦੋਹੇ ਕੌਮਾਂ ਦਾ। ਇਹ ਉਹ ਵੀ ਦਿਨ ਹੈ ਸਾਨੂੰ ਪੰਜਾਬੀਆਂ ਨੂੰ ਜਦੋਂ ਅਸੀਂ ਦੇਖਣਾ ਪਏਗਾ, ਅਸੀਂ ਉਹ ਬਹੁਤ ਵੱਡੀਆਂ ਵੱਡੀਆਂ ਡੀਗਾਂ ਮਾਰਦੇ ਹਾਂ, ਸਾਡੇ ਆਪਣੇ ਸਿਰ ਦੇ ਉੱਤੇ ਸਾਡੇ ਆਪਣਿਆਂ ਦਾ ਕਤਲ ਹੈ। ਮਤਲਬ ਕੋਈ ਜੇ ਕੋਈ ਦੇਖਣਾ ਹੋਵੇ ਵੀ ਇਹ ਜੀ ਕਿਹੜੀ ਕੌਮ ਆ ਜਿਹਦੇ ਆਪਣੇ ਸਿਰ ਦੇ ਉੱਤੇ ਆਪਣਿਆਂ ਦਾ ਕਤਲ ਹੋਵੇ। 10 ਲੱਖ ਪੰਜਾਬੀ ਮਾਰੇ ਗਏ ਸੀਗੇ ਉਹਦੇ ਵਿੱਚ, ਉਹ ਪੰਜਾਬੀਆਂ ਨੇ ਮਾਰੇ ਸੀਗੇ, ਕਿਸੇ ਹੋਰ ਨੇ ਨਹੀਂ ਮਾਰੇ ਸੀਗੇ। ਪੰਜਾਬੀਆਂ ਨੇ ਆਪੋ ਆਪਣੇ ਧਰਮ ਦੇ ਜਿਹੜੇ ਹੈਗੇ ਆ ਮੁਕੱਦਸ ਨਾਰੇ ਲਾ ਕੇ, ਕਿਸੇ ਨੇ ਅੱਲਾਹੁ ਅਕਬਰ ਕਹਿ ਕੇ, ਕਿਸੇ ਨੇ ਬੋਲੇ ਸੋ ਨਿਹਾਲ ਕਹਿ ਕੇ, ਕਿਸੇ ਨੇ ਜਿਹੜਾ ਹੈਗਾ ਜੈ ਸ਼੍ਰੀ ਰਾਮ ਕਹਿ ਕੇ ਆਪਣੇ ਜਿਹੜੇ ਹੈਗੇ ਆ ਨੂੰ, ਆਪਣੇ ਜਾਇਆਂ ਨੂੰ ਜਿਹੜਾ ਹੈਗਾ ਹਮਸਾਇਆਂ ਨੂੰ ਉਹਨਾਂ ਨੇ ਮਾਰਿਆ, ਬਲਾਤਕਾਰ ਕੀਤੇ ਆਪਣੀਆਂ ਧੀਆਂ ਭੈਣਾਂ ਦੇ ਨਾਲ ਹੀ ਉਹਨਾਂ ਨੇ। ਇਹ ਪੰਜਾਬੀਆਂ ਦੀ ਜਿਹੜੀ ਹੈਗੀ ਆ ਇੱਕ ਉਹ ਦਿਖਾਂਤ ਸੀ ਉਸ ਸਮੇਂ ਦੇ ਦਿਖਾਂਤ ਨੂੰ ਭੁਲਾਇਆ ਨਹੀਂ ਜਾ ਸਕਦਾ। ਪੰਜਾਬ ਦੀ ਜਿਹੜੀ ਮਾਨਸਿਕਤਾ ਉਹਨੇ ਕਦੇ ਵੀ ਨਾ ਆਜ਼ਾਦੀ ਦਾ ਜਿਹੜਾ ਦਿਨ ਹੈ ਚਰਨਜੀਤ ਜੀ ਆਪਾਂ ਦੇਖੀਏ ਤਾਂ ਉਹਨੂੰ ਜਿਹੜਾ ਹੈਗਾ ਵਾ ਆਜ਼ਾਦੀ ਵਾਂਗੂ ਨਹੀਂ ਮਨਾਇਆ ਹੈਗਾ। ਤੁਸੀਂ ਦੇਖੋ ਜੀ 47 ਨੂੰ ਆਪਾਂ ਯਾਦ ਕਿਵੇਂ ਕਰਦੇ ਹਾਂ, ਜੇ ਆਪਾਂ ਆਪਣੇ ਬਜ਼ੁਰਗਾਂ ਨਾਲ ਗੱਲ ਕਰੀਏ ਉਹਨਾਂ ਨੇ ਕਹਿਣਾ ਜੀ ਉਦੋਂ ਤਾਂ ਹੱਲੇ ਪਏ ਸੀਗੇ, ਉਦੋਂ ਤਾਂ ਵੱਡੇ ਰੌਲੇ ਸੀਗੇ, ਉਦੋਂ ਤਾਂ ਵੰਡ ਵੰਡਈਆ ਹੋ ਗਿਆ ਸੀ, ਵੱਢ ਟੁੱਕ ਹੋ ਗਈ ਸੀ, ਆਹ ਸ਼ਬਦ ਨੇ ਮਤਲਬ ਸਾਡੇ ਕਲਚਰ ਦੇ ਵਿੱਚ। ਇਹਦਾ ਮਤਲਬ ਵੀ ਉਹ ਜਦੋਂ ਸਾਡੇ ਕਲਚਰ ਦੇ ਵਿੱਚ ਉਸ ਟਾਈਮ ਨੂੰ ਯਾਦ ਕੀਤਾ ਜਾਂਦਾ ਨਾ, ਉਹ ਕੋਈ ਸੁਭਾਗਾ ਸਮੇਂ ਦੇ ਮੁਤਾਬਕ ਸੁਭਾਗਾ ਨਹੀਂ ਯਾਦ ਕੀਤਾ ਜਾਂਦਾ। ਇਹਦੇ ਵਿੱਚ ਹੋਰ ਵੀ ਦੇਖੋ, ਜੇ ਅਸੀਂ ਲਿਟਰੇਚਰ ਨੂੰ ਦੇਖਦੇ ਹਾਂ, ਅਸੀਂ ਲਹਿੰਦੇ ਪੰਜਾਬ ਦੀ ਲਿਟਰੇਚਰ ਨੂੰ ਦੇਖਦੇ ਹਾਂ, ਉਹਦੇ ਵਿੱਚ ਉਰਦੂ ਸ਼ਾਇਰੀ ਦੀ ਗੱਲ ਕਰੀਏ, ਉਰਦੂ ਸ਼ਾਇਰੀ ਵਿੱਚ ਜਿਹੜੇ ਹੈਗੇ ਆ ਪਾਕਿਸਤਾਨ ਦੇ ਵਿੱਚ, ਇੱਕ ਤਾਂ ਯੂਪੀ ਵਾਲੇ ਜਿਹੜੇ ਯੂਪੀ ਬਿਹਾਰ ਤੋਂ ਗਏ ਨੇ, ਉਹਨਾਂ ਨੇ ਵੀ ਲਿਟਰੇਚਰ ਲਿਖਿਆ, ਇੱਕ ਸਾਡੇ ਜਿਹੜੇ ਪੰਜਾਬੀ ਰਾਈਟਰਾਂ ਨੇ ਵੀ ਉਰਦੂ 'ਚ ਲਿਖਿਆ। ਉਹਨਾਂ ਦੇ ਵਿੱਚ ਦੋ ਚੀਜ਼ਾਂ ਮਿਲਦੀਆਂ ਹੈਗੀਆਂ ਜੇ ਦੇਖੀਆਂ ਜਾਣ, ਜਿਹੜੇ ਤਾਂ ਜਿਵੇਂ ਯੂਪੀ ਜਾਂ ਬਿਹਾਰ ਤੋਂ ਗਏ ਸੀ, ਉਹਨਾਂ ਲਈ ਤਾਂ ਜਿਹੜਾ ਹੈਗਾ 47 ਦਾ ਵਰ੍ਹਾ ਸੀ ਨਾ, ਉਹ ਸੀਗਾ ਇੱਕ ਨਵਾਂ, ਮਤਲਬ ਜਿਵੇਂ ਕਿ ਉਹਦੀ ਉਹਦੀ ਜਿਹੜਾ ਹੈਗਾ ਜੀ ਇਸਲਾਮ ਦੇ ਵਿੱਚ ਨਾ, ਜਿਹੜਾ ਪ੍ਰਵਾਸ ਕਰਨ ਨੂੰ ਜਿਵੇਂ ਇੱਕ ਮੁਕੱਦਸ ਮੰਨਿਆ ਜਾਂਦਾ, ਉਹ ਪ੍ਰਵਾਸ ਉਸ ਮੁਕੱਦਸ ਪ੍ਰਵਾਸ ਨਾਲ ਤੁਲਨਾ ਕਰਦੇ ਨੇ। ਲੇਕਿਨ ਜਿਹੜੇ ਪੰਜਾਬੀ ਮੂਲ ਦੇ ਉੱਥੇ ਦੇ ਮੁਸਲਮਾਨ ਰਾਈਟਰ ਨੇ, ਉਹਨਾਂ ਨੇ ਕਦੇ ਵੀ ਮਤਲਬ ਵੰਡ ਨੂੰ ਨਾ ਜਿਹੜਾ ਇੰਜੋਏ ਖੁਸ਼ੀ ਦੇ ਤੌਰ 'ਤੇ, ਜਸ਼ਨ ਦੇ ਤੌਰ 'ਤੇ ਨਹੀਂ ਜਿਹੜਾ ਪੇਸ਼ ਕੀਤਾ ਆਪਣੇ ਲਿਟਰੇਚਰ ਦੇ ਵਿੱਚ, ਆਪਣੀ ਕਲਾ ਦੇ ਵਿੱਚ। ਇੱਥੋਂ ਤੱਕ ਕਿ ਅਹਿਮਦ ਰਾਹੀ ਸੀਗੇ, ਬਹੁਤ ਵੱਡੇ ਲਹਿੰਦੇ ਪੰਜਾਬ ਦੇ ਸਾਡੇ ਸ਼ਾਇਰ ਹੋਏ ਨੇ, ਉਹ ਆਖਰੀ ਦਮ ਤੱਕ ਜਦੋਂ ਉਹ ਨਾ ਮਤਲਬ ਹੋਸਪਿਟਲ ਪਏ ਸੀ ਨਾ, ਉਹ ਇਹ ਕਹਿੰਦੇ ਰਹੇ ਕਿ ਲਾਹੌਰ ਦੇ ਹੋਸਪਿਟਲ ਪਏ ਕਹਿੰਦੇ ਰਹੇ ਕਿ ਮੈਨੂੰ ਅੰਮ੍ਰਿਤਸਰ ਲੈ ਚਲੋ, ਮੈਨੂੰ ਅੰਮ੍ਰਿਤਸਰ ਲੈ ਚਲੋ, ਕਿਉਂਕਿ ਅੰਮ੍ਰਿਤਸਰ ਦੇ ਉਹ ਜੰਪਲ ਸੀਗੇ, ਬੜੇ ਨਾਮਵਰ ਸ਼ਾਇਰ ਸੀ ਉਹ ਸਾਡੇ ਪੰਜਾਬੀ ਦੇ ਵੱਡੇ। ਤੇ ਇੱਥੋਂ ਤੱਕ ਕਿ ਲਹਿੰਦੇ ਪੰਜਾਬ ਦੀਆਂ ਕਈ ਸਾਰੀਆਂ ਫਿਲਮਾਂ ਦੇ ਵਿੱਚ ਨੂਰਜਾਂ ਦਾ ਦੇ ਕਈ ਸਾਰੇ ਗਾਣੇ ਨੇ, ਬੇਵੰਜਲੀ ਵਾਲੜਿਆ, ਤੂੰ ਤਾਂ ਮੋਲੀ ਉਹ ਮੁਟਿਆਰੇ, ਸਾਰੇ ਗਾਣੇ ਉਹਨਾਂ ਦੇ ਲਿਖੇ ਹੋਏ ਸੀਗੇ। ਤੇ ਉਹ ਸ਼ਾਇਰ ਜਿਹੜੇ ਹੈਗੇ ਆ ਆਖਰੀ ਸਮੇਂ ਦੇ ਵਿੱਚ ਜਿਹੜਾ ਅੰਮ੍ਰਿਤਸਰ ਅੰਮ੍ਰਿਤਸਰ ਪੁਕਾਰ ਦੇ ਜਿਹੜਾ ਹੈਗਾ ਪੂਰੇ ਹੋਏ। ਇਹਦਾਂ ਦੀਆਂ ਕਿੰਨੀਆਂ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਨੇ, ਅਜੇ ਵੀ ਬਹੁਤ ਸਾਰੇ ਲੋਕਾਂ ਨੇ ਜਿਹੜਾ ਸੰਭਾਲ ਕੇ ਰੱਖੀਆਂ। ਸਾਡੀ ਜਿਹੜੀ ਸਾਂਝੀ ਸਭਿਅਤਾ ਹੈਗੀ ਆ, ਸਾਡਾ ਜਿਹੜਾ ਸਾਂਝਾ ਕਲਚਰ ਹੈ, ਲਿਟਰੇਚਰ ਹੈ, ਉਹ ਸਾਨੂੰ ਕਿਤੇ ਨਾ ਕਿਤੇ ਜੋੜੀ ਰੱਖਦਾ। ਤਾਂ ਹੀ ਜਦੋਂ ਪੂਰੇ ਅੱਜ ਕੱਲ੍ਹ ਦੀ ਜਿਹੜੀ ਗਵਰਨਮੈਂਟ ਆ, ਸੰਘੀ ਗਵਰਨਮੈਂਟ ਆ, ਉਹ ਕਹਿੰਦੀ ਹੈ ਨਾ ਕਿ ਪਾਕਿਸਤਾਨ ਨੂੰ ਸਬਕ ਸਿਖਾ ਦਿਓ, ਇੱਦਾਂ ਕਰ ਦਿਓ, ਸਿਰਫ ਪੰਜਾਬ ਹੀ ਇੱਕ ਇਹੋ ਜਿਹਾ ਸੂਬਾ ਹੁੰਦਾ ਜਿੱਥੋਂ ਇਹ ਆਵਾਜ਼ ਉੱਠਦੀ ਹੈ ਕਿ ਸਾਨੂੰ ਜੰਗ ਨਹੀਂ ਚਾਹੀਦੀ, ਅਸੀਂ ਜੇ ਜੰਗ ਹੋਈ ਤਾਂ ਮਰਨਗੇ ਪੰਜਾਬੀ, ਚਾਹੇ ਪੰਜਾਬੀ ਇੱਧਰਲੇ ਹੋ ਚਾਹੇ ਪੰਜਾਬੀ ਉੱਧਰਲੇ ਹੋਣ, ਇਹ ਆਵਾਜ਼ ਪੰਜਾਬ ਦੇ ਵਿੱਚ ਉੱਠਦੀ ਹੈ। ਤੁਸੀਂ ਪੰਜਾਬ ਪਾਰ ਕਰੋ, ਹਰਿਆਣੇ ਚਲੇ ਜਾਓ, ਤਾਂ ਇੱਕਦਮ ਆਵਾਜ਼ ਬਦਲ ਜਾਂਦੀ ਹੈਗੀ ਹੈ। ਇਹ ਮਤਲਬ ਇਹ ਕਿਤੇ ਨਾ ਕਿਤੇ ਸਾਡੀ ਤਹਿਜ਼ੀਬ ਨੇ ਸਾਨੂੰ ਜੋੜੀ ਰੱਖਿਆ, ਪਰ ਹਕੂਮਤਾਂ ਨੂੰ ਜਿਹੜਾ ਇਹ ਚੀਜ਼ਾਂ ਜਿਹੜੀਆਂ ਵਾਰਾਂ ਨਹੀਂ ਖਾਂਦੀਆਂ ਹੈਗੀਆਂ। 1996 ਦੇ ਵਿੱਚ ਜਦੋਂ ਭਾਰਤ ਦੀ 50ਵੀਂ ਆਜ਼ਾਦੀ ਦਾ ਵਰ੍ਹਾ ਮਨਾਇਆ ਜਾ ਰਿਹਾ ਸੀ, ਤਾਂ ਇੱਧਰਲੇ ਪੰਜਾਬ ਦੇ ਕੁਛ ਭਾਰਤੀ ਪੰਜਾਬ ਦੇ ਚੜ੍ਹਦੇ ਪੰਜਾਬ ਦੇ ਕੁਛ ਨੌਜਵਾਨਾਂ ਨੇ ਨਾ ਇਕੱਠੇ ਹੋ ਕੇ ਉਪਰਾਲਾ ਕੀਤਾ ਕਿ ਇਹਨੂੰ ਆਪਾਂ ਜਿਹੜੇ ਜਸ਼ਨ ਦੇ ਤੌਰ 'ਤੇ ਤਾਂ ਮਨਾਉਂਦੇ ਹਾਂ, ਪਰ ਇਹ ਤਾਂ ਆਪਣੇ ਪੰਜਾਬੀਆਂ ਲਈ ਬੜੇ ਦੁੱਖ ਦਾ ਦਿਨ ਸੀਗਾ ਵੀ 10 ਲੱਖ ਪੰਜਾਬੀ ਮਾਰੇ ਗਏ ਸੀ, 1 ਕਰੋੜ ਪੰਜਾਬੀ ਉੱਜੜ ਗਏ ਸੀ। ਉਹਨਾਂ ਨੇ ਇੱਕ ਸਮਾਰਕ ਬਣਾਇਆ, ਸਮਾਰਕ ਬਣਾਉਣ ਲਈ ਇਜਾਜ਼ਤ ਵੀ ਲੈ ਲਈ ਸਰਕਾਰ ਤੋਂ ਦੇ ਦਿੱਤੀ, ਉਹ ਸਮਾਰਕ ਜਿਹੜਾ ਬਣ ਗਿਆ। ਉਹ ਸਮਾਰਕ ਜਿਹੜਾ ਹੈਗਾ 5 ਪਾਣੀ ਆ, ਜਿਹੜੇ ਸਾਡੇ ਪੰਜਾਬ ਦੇ 5 ਦਰਿਆ ਨੇ, ਉਹਨਾਂ ਦਾ ਪਾਣੀ ਜਿਹੜਾ ਉੱਥੇ ਚੜ੍ਹਾਇਆ ਗਿਆ। ਫਿਰ ਜਿਹੜਾ ਉਹਦੇ ਦੋ ਪਾਸੇ, ਇੱਕ ਪਾਸੇ ਫੈਜ਼ ਦੀ ਕਵਿਤਾ, ਇੱਕ ਪਾਸੇ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਜਿਹੜੀ ਉਹਨਾਂ ਨੇ ਪੰਜਾਬ ਦੇ ਬਾਰੇ ਲਿਖੀ ਸੀਗੀ, ਉਹ ਕੇਰੀ ਹੋਈ ਸੀਗੀ। ਉਹਨੂੰ ਹੁਣ ਨੈਸ਼ਨਲ ਜਿਹੜੀ ਹਾਈਵੇ ਅਥਾਰਟੀ ਨੇ ਜਿਹੜਾ ਸਮਾਰਕ ਢਾ ਦਿੱਤਾ, ਕਿਹਾ ਗਿਆ ਜੀ ਦੁਬਾਰੇ ਬਣਾ ਦਾਂਗੇ, ਇਹ ਜੀ ਕੁਛ ਕਾਰਨ ਸੀਗੇ ਅਸੀਂ ਤਾਂ ਢਾ ਦਿੱਤਾ, ਸਾਨੂੰ ਕੁਛ ਜਿਹੜੀਆਂ ਹੈਗੇ ਦਿੱਕਤ ਆ ਰਹੀਆਂ ਸੀਗੀਆਂ, ਗਲਤੀ ਮੰਨ ਲਈ, ਪਰ ਦੁਬਾਰੇ ਬਣਾਉਣ ਦੀ ਗੱਲ ਕਹੀ ਆ। ਹੁਣ ਤੁਸੀਂ ਆਪ ਦੇਖੋ ਕਿ ਜੇਕਰ ਕਿਸੇ ਇਹ ਧਾਰਮਿਕ ਬੰਦੇ ਦਾ ਹੁੰਦਾ, ਕੋਈ ਧਾਰਮਿਕ ਕਿਸੇ ਧਾਰਮਿਕ ਲੀਡਰ ਦਾ ਜਾਂ ਧਾਰਮਿਕ ਜਿਹੜਾ ਮਹਾਂਪੁਰਸ਼ ਦਾ ਹੁੰਦਾ, ਫਿਰ ਕਿਤੇ ਢਾਇਆ ਜਾਂਦਾ, ਇਹ ਬਿਲਕੁਲ ਨਹੀਂ ਢਾਇਆ ਜਾਣਾ ਸੀ, ਬਹੁਤ ਰੌਲਾ ਪੈ ਜਾਣਾ ਸੀਗਾ। ਹੁਣ ਜੇ ਦੁਬਾਰੇ ਬਣਾ ਵੀ ਦਿੱਤਾ ਜਾਊਗਾ ਸਰਕਾਰੀ ਪੱਧਰ ਉੱਤੇ, ਤਾਂ ਜਿਹੜਾ ਸਰਕਾਰ ਦੇ ਬੰਦਿਆਂ ਨੇ ਬਣਾਇਆ ਹੋਇਆ, ਸਰਕਾਰ ਦੁਆਰਾ ਬਣਾਇਆ, ਤੇ ਇੱਕ ਬਣਾਇਆ ਸੀਗਾ ਨੌਜਵਾਨਾਂ ਨੇ, ਜਿਹਨਾਂ ਦੀ ਭਾਵਨਾਵਾਂ ਸੀ, ਉਹਨਾਂ ਜ਼ਮੀਨ ਅਸਮਾਨ ਦਾ ਫਰਕ ਹੋਏਗਾ। ਹੁਣ ਸਵਾਲ ਇਹ ਕਿ ਅਸੀਂ ਜਿਹੜੇ ਇਹੋ ਜਿਹੇ ਸਮਾਰਕਾਂ ਦੀ ਰੱਖਿਆ ਕਿਉਂ ਨਹੀਂ ਕਰ ਸਕਦੇ? ਦੇਖੋ, ਜਦ ਤਾਂ ਇਹ ਸਮਾਰਕਾਂ ਦਾ ਇੱਕ ਚਿੰਨਾਤਮਕ ਯੋਗਦਾਨ ਹੁੰਦਾ, ਸਮਾਰਕ ਹੁੰਦੇ ਨੇ, ਜੇ ਬਣਾ ਲਏ ਜਾਣ ਤਾਂ ਉਹਨਾਂ ਦੀ ਜਿਹੜੀ ਹੈਗੀ ਆ ਰੱਖਿਆ ਵੀ ਕੀਤੀ ਜਾਵੇ। ਇਹ ਇਸ ਲਈ ਹੁੰਦੇ ਕਿਉਂਕਿ ਇਹੋ ਜਿਹੇ ਸਮਾਰਕ, ਹੋਰ ਯਾਦਗਾਰਾਂ ਬਥੇਰੀਆਂ ਬਣਾਈਆਂ ਕਿਸੇ ਨੇ ਧਰਮ ਦੇ ਨਾਂ ਤੇ ਬਣਾ ਲਈਆਂ, ਹੋਰ ਬਣਾ ਲਈਆਂ, ਲੇਕਿਨ ਇਹ ਇੱਕੋ ਇੱਕ ਯਾਦਗਾਰ ਸੀ ਚਰਨਜੀਤ, ਕਿਉਂਕਿ 47 ਤੋਂ ਬਾਅਦ ਨਾ ਸਾਡੇ ਦੋਵਾਂ ਮੁਲਕਾਂ ਦੀ ਪਾਰਲੀਮੈਂਟ 'ਚ ਕਿਸੇ ਨੇ ਮਤਾ ਪਾਸ ਕਰਕੇ ਮਾਫ਼ੀ ਨਹੀਂ ਮੰਗੀ, ਜਿਹੜਾ ਐਡਾ ਵੱਡਾ ਕਤਲੋਗਾਰਤ ਹੋਈ ਆ, ਕਿ ਅਸੀਂ ਇਹਦੀ ਮਾਫ਼ੀ ਮੰਗ ਰਹੇ ਹਾਂ, ਕਿ ਅਸੀਂ ਸ਼ਰਮਿੰਦਾ ਹੈਗੇ ਹਾਂ। ਦੋਵਾਂ ਮੁਲਕਾਂ ਦੀ ਪਾਰਲੀਮੈਂਟ ਛੱਡੋ, ਸਾਡੇ ਦੋਵਾਂ ਪੰਜਾਬਾਂ ਦੀਆਂ ਜਿਹੜੀਆਂ ਅਸੈਂਬਲੀਆਂ ਨੇ, ਪਾਕਿਸਤਾਨ ਦੇ ਵਿੱਚ ਜਿਹੜੀ ਵਿਧਾਨ ਸਭਾ ਹੈਗੀ ਉਹਨੂੰ ਸੂਬਾਈ ਅਸੈਂਬਲੀ ਕਹਿੰਦੇ ਆ, ਉਹਦੇ ਵਿੱਚ ਸਾਡੇ ਵਾਲੀ ਜਿਹੜੀ ਪੰਜਾਬ ਵਿਧਾਨ ਸਭਾ 'ਚ, ਉੱਥੇ ਵੀ ਕਿਸੇ ਨੇ ਮਤਾ ਪਾਸ ਕਰਕੇ ਇਹ ਮਾਫ਼ੀ ਨਹੀਂ ਮੰਗੀ ਕਿ ਅਸੀਂ ਜਿਹੜਾ ਇਸ ਗੱਲ ਦੀ ਮਾਫ਼ੀ ਮੰਗਦੇ ਹਾਂ ਕਿ ਅਸੀਂ ਜਿਹੜਾ ਸ਼ਰਮਿੰਦਾ ਵਾਂ ਆਪਣੇ ਪੰਜਾਬ ਦੀ ਧਰਤੀ ਅੱਗੇ ਕਿ ਅਸੀਂ ਆਪਣਿਆਂ ਦਾ ਖੂਨ ਵਹਾਇਆ। ਐਡੀ ਵੱਡੀ ਜਿਹੜੀ ਟ੍ਰੈਜਡੀ ਆ, ਜਿਹਦੀਆਂ ਸਾਡੀਆਂ ਸਰਕਾਰਾਂ ਨੇ ਬੇਸ਼ਰਮੀ ਨਾਲ ਜਿਹੜੀ ਮਾਫ਼ੀ ਨਾ ਮੰਗੀ ਹੋਵੇ, ਉੱਤੋਂ ਜਿਹੜਾ ਪੰਜਾਬ ਦਾ ਡੀ ਜੀ ਪੀ ਦਿਨਕਰ ਗੁਪਤਾ ਕਹਿ ਰਿਹਾ ਕਿ ਜੇਕਰ ਕਰਤਾਰਪੁਰ ਵਾਲੇ ਪਾਸੇ ਕੋਈ ਜਾਊਗਾ ਦੋ ਘੰਟੇ ਦੇ ਵਿੱਚ ਅੱਤਵਾਦੀ ਬਣ ਕੇ ਆਜੂਗਾ, ਇੱਦਾਂ ਦੀਆਂ ਟਿੱਪਣੀਆਂ ਹੋ ਰਹੀਆਂ ਨੇ। ਉਸ ਸਮੇਂ ਦੇ ਵਿੱਚ ਜਿਹੜਾ ਨੌਜਵਾਨਾਂ ਨੇ ਉਸ ਸਮੇਂ ਜਿਹੜਾ ਹੈਗਾ ਇਹ ਤਹੱਈਆ ਕੀਤਾ ਸੀ, ਹੁਣ ਉਹ ਤਹੱਈਆ ਜਿਹੜਾ ਕੀਤਾ ਹੋਇਆ ਸੀ 1996 ਦੇ ਵਿੱਚ ਉਹਨਾਂ ਨੇ ਇੱਕ ਤਹੱਈਆ ਕਰਕੇ ਯਾਦਗਾਰ ਮਨਾਈ, ਹੁਣ ਉਹ ਯਾਦਗਾਰ ਨੂੰ ਜਿਹੜਾ ਜਥਾ ਸਥਿਤੀ ਵਿੱਚ ਨਹੀਂ ਹੈਗੀ। ਇਹ ਇੱਕ ਆਪਣੇ ਆਪ ਦੇ ਵਿੱਚ ਜਿਹੜੀ ਹੈਗੀ ਆ ਬਹੁਤ ਵੱਡੀ ਤੇ ਘਟਨਾ ਜੇ ਕੋਈ ਇਹਨੂੰ ਮਹਿਸੂਸ ਕਰੇ ਤਾਂ। ਜੀ
ਬਿਲਕੁਲ ਜੀ, ਬੜੀ ਸ਼ਰਮਨਾਕ ਘਟਨਾ ਜੀ, ਕੱਲ ਤਾਂ ਤੁਸੀਂ ਮਹਿਸੂਸ ਕਰਨ ਦੀ ਕੀਤੀ ਆ, ਹੁਣ ਪਤਾ ਨੀ ਜੀ ਕਿੰਨਾ ਕੁ ਮਹਿਸੂਸ ਕਰਦੇ ਨੇ ਲੋਕ। ਪਰ ਇਹ ਵੀ ਗੱਲ ਤੁਹਾਡੀ 16 ਨੇ ਸੱਚ ਆ ਜੀ, ਵੀ ਜੇ ਇਹਦੀ ਥਾਂ ਕੋਈ ਧਾਰਮਿਕ ਸਥਾਨ ਹੁੰਦਾ ਉਹਦੀ ਇੱਕ ਇੱਟ ਵੀ ਡਿੱਗੀ ਹੁੰਦੀ ਤੇ ਲੋਕਾਂ ਨੇ ਰੌਲਾ ਪਾ ਦੇਣਾ ਸੀ। ਸ਼ਿਵਿੰਦਰ ਜੀ ਉੱਥੇ ਰਹਿੰਦਿਆਂ ਵੇਖਿਆ ਜੀ, ਗੁਰਦੁਆਰਾ ਮੰਦਿਰ ਭਾਵੇਂ ਸੜਕ ਦੇ ਵਿਚਾਲੇ ਉਸਾਰ ਲਓ, ਤੇ ਜੇ ਉਹਨੂੰ ਕੋਈ ਕੁਛ ਕਹਿੰਦਾ ਤੇ ਫਿਰ ਉਹ ਡਾਂਗਾਂ ਲੈ ਕੇ ਬਰਸ਼ੇ ਲੈ ਕੇ ਪੈ ਜਾਂਦੇ ਨੇ। ਗੱਲ ਬਿਲਕੁਲ ਠੀਕ ਹੈ ਜੀ, ਕਿਉਂਕਿ ਇਹ ਸਮਾਰਕ ਬਣਾਈ ਸੀ ਭਾਰਤ ਤੇ ਪਾਕਿਸਤਾਨ ਦੇ ਜਿਹੜੇ ਮੌਜੂਦਾ ਜਿਹੜੇ ਹੁਣ ਭਾਰਤ ਪੰਜਾਬ ਦੋਨੇ ਈਸਟ ਤੇ ਵੈਸਟ ਪੰਜਾਬ ਦੇ ਲੋਕ ਸ਼ਹੀਦ ਹੋਏ ਸੀ, ਇਸ ਕਰਕੇ ਲੋਕ ਕੇਅਰ ਹੀ ਨਹੀਂ ਕਰਦੇ ਜੀ, ਲੋਕ ਆਪਦੇ ਵਡਮੁੱਲੇ ਵਿਰਸੇ ਨੂੰ ਭੁੱਲ ਚੁੱਕੇ ਨੇ ਜੀ, ਕਿ ਉਹਨਾਂ ਨੇ ਯਾਦ ਕਰਨਾ। ਸਰ ਜੀ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਰਾਜ ਕਲਸੀ ਸਪੋਂਸਰ ਕਰ ਰਹੇ ਨੇ ਜੀ, ਪ੍ਰੋਪਰਟੀ ਵੇਚਣ ਖਰੀਦਣ ਦਾ ਕੰਮ ਕਰਦੇ ਨੇ, ਰੀਅਲ ਸਟੇਟ ਏਜੰਟ ਨੇ ਜੀ ਪਿਛਲੇ 15 ਸਾਲਾਂ ਤੋਂ। ਤੁਸੀਂ ਘਰ ਵੇਚਣਾ, ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਲੈਣੀ ਹੈ, ਆਪਣੀ ਪ੍ਰੋਪਰਟੀ ਲਿਸਟ ਕਰਨੀ ਹੈ, ਇੱਕ ਵਾਰੀ ਸੰਪਰਕ ਕਰਿਓ ਰਾਜ ਕਲਸੀ ਨਾਲ, 416-566-2075 ਰਾਜ ਕਲਸੀ ਦਾ ਨੰਬਰ ਆ। ਔਰਾ ਕਿਚਨ ਵਾਲੇ ਬੜੀਆਂ ਸੋਹਣੀਆਂ ਕਿਚਨ ਬਣਾਉਂਦੇ ਨੇ ਜੀ, ਕਸਟਮ ਮੇਡ ਕਿਚਨ, ਹਾਈ ਐਂਡ ਕਿਚਨ ਬਣਾਉਂਦੇ ਨੇ। 905-673-2872, ਕਦੇ ਬਿਲਡਰ ਨਾਲ ਵੀ ਕੰਪੈਰੀਜ਼ਨ ਕਰਕੇ ਵੇਖਿਓ, ਜਦੋਂ ਬਿਲਡਰ ਆਪਾਂ ਜਦੋਂ ਘਰ ਲੈਂਦੇ ਹਾਂ ਤੇ ਫਿਰ ਡੈਕੋਰ ਸੈਂਟਰ ਚ ਬੁਲਾਉਂਦੇ ਆ ਵੀ ਤੁਹਾਡੀ ਕਿਚਨ ਕਿਹੋ ਜੀ ਚਾਹੀਦੀ ਆ, ਕਿਹੋ ਜੇ ਕਾਊਂਟਰ ਟੋਪਸ, ਕਿਹੋ ਜਿਹੀਆਂ ਕੈਬਨਿਟਸ ਹੋਣ, ਤਿਗਣੀ ਚੌਗਣੀ ਪ੍ਰਾਈਸ ਲਾਉਂਦੇ ਆ ਜੀ, ਬਾਅਦ ਦੇ ਵਿੱਚ ਆਪਾਂ ਨੂੰ ਪਤਾ ਲੱਗਦਾ। ਪਰ ਜੇ ਤੁਸੀਂ ਕਲੋਜ਼ਿੰਗ ਕਰਾ ਲਓ ਬਿਲਡਰ ਤੋਂ ਤੇ ਬੇਸਿਕ ਕਿਚਨ ਦੇ ਨਾਲ, ਤੇ ਬਾਅਦ ਦੇ ਵਿੱਚ ਇਹਨਾਂ ਤੋਂ ਉਹੋ ਜਿਹੀ ਤੁਸੀਂ ਅਪਗ੍ਰੇਡ ਲਓ, ਉਹੋ ਜਿਹੀ ਕਿਚਨ ਬਣਾਓ ਜਿਹੋ ਜਿਹੀ ਬਿਲਡਰ ਬਣਾਉਂਦਾ, ਤੁਸੀਂ ਹੈਰਾਨ ਰਹਿ ਜਾਓਗੇ ਕਿ ਉਹਨਾਂ ਦੀ ਪ੍ਰਾਈਸ 3-4 ਗੁਣਾ ਵੱਧ ਹੁੰਦੀ ਹੈ। ਸਰ ਜੀ ਘਰ ਭਾਵੇਂ ਨਵਾਂ ਜਾਂ ਪੁਰਾਣਾ ਜੇ ਕਿਚਨ ਬਣਾਉਣੀ ਤੇ ਔਰਾ ਕਿਚਨ ਦੇ ਜਾਣਾ ਜੀ, ਤੁਸੀਂ 905-673-2872 ਔਰਾ ਕਿਚਨ ਦਾ ਨੰਬਰ ਹੈਗਾ। ਸਾਡੇ ਨਾਲ ਸ਼ਿਵਿੰਦਰ ਜੁੜੇ ਹੋਏ ਨੇ, ਸਾਡੀ ਗੱਲਬਾਤ ਚੱਲ ਰਹੀ ਆ ਤੇ ਅਸੀਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਉਂਦੇ ਹਾਂ ਜੀ ਵਾਪਸ।
ਜਿਵੇਂ ਵਧੇਰੇ ਕਾਰੋਬਾਰ ਅਤੇ ਸੇਵਾਵਾਂ ਮੁੜ ਕੇ ਖੁੱਲਦੀਆਂ ਹਨ, ਸਾਡੇ ਸਾਰਿਆਂ ਲਈ ਇੱਕ ਦੂਸਰੇ ਦੀ ਰੱਖਿਆ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਣਾ ਜ਼ਰੂਰੀ ਹੈ। ਸਰੀਰਕ ਦੂਰੀ ਰੱਖਣ ਤੇ ਅਮਲ ਕਰਨਾ ਜਾਰੀ ਰੱਖੋ ਅਤੇ 2 ਮੀਟਰ ਦੂਰ ਰਹੋ। ਜਿੱਥੇ ਸਰੀਰਕ ਦੂਰੀ ਰੱਖਣਾ ਚੁਣੌਤੀ ਹੈ ਅਤੇ ਜਿੱਥੇ ਲੋੜ ਹੋਵੇ ਉੱਥੇ ਚਿਹਰੇ ਨੂੰ ਢੱਕਣ ਲਈ ਕੋਈ ਕਵਰ ਪਾਓ। ਆਪਣੇ ਹੱਥਾਂ ਨੂੰ ਅਕਸਰ ਧੋਣਾ ਜਾਰੀ ਰੱਖੋ। ਜੇ ਤੁਸੀਂ ਚਿੰਤਤ ਹੋ ਕਿ ਤੁਹਾਨੂੰ ਕੋਵਿਡ-19 ਹੋਇਆ ਹੋ ਸਕਦਾ ਹੈ ਜਾਂ ਤੁਹਾਡਾ ਵਾਇਰਸ ਨਾਲ ਸੰਪਰਕ ਹੋਇਆ ਹੋ ਸਕਦਾ ਹੈ ਤਾਂ ਟੈਸਟ ਕਰਾਓ। ਅੰਦਰ ਜਾਂ ਬਾਹਰ ਸੁਰੱਖਿਅਤ ਰਹੋ, ਜ਼ਿੰਦਗੀਆਂ ਬਚਾਓ। ਵਧੇਰੇ ਜਾਣਕਾਰੀ ਲਈ ontario.ca/coronavirus ਤੇ ਜਾਓ। ਓਨਟੇਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
P for popular, P for pizza,
P for pehla,
pehla
haan ji na dooja na teeja, khao hamesha number 1 popular pizza
jithe na sirf tusi apne manpasand pizza balki swad le kharare wings te garlic bread da vi maza le sakde ho।
bhai bachiyan te jawanan nu hi nahi, eh ta saadi bebe nu vi pata hai।
aho ji bhukh lagi hai bali te kamao number
9058744242
9058744242 popular pizza।
ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾਮ ਟੌਪ ਚੁਆਇਸ ਇਲੈਕਟ੍ਰੋਨਿਕਸ ਪਿਛਲੇ ਲੰਬੇ ਸਮੇਂ ਤੋਂ 15 ਜੈਵਲਨ ਡਰਾਈਵ ਵੁੱਡਬ੍ਰਿਜ ਵਿੱਚ ਸੌਵਾਂ ਦਿੰਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ CN ਦੇ ਯਾਰਡ ਦੇ ਬਿਲਕੁਲ ਲਾਗੇ। ਟੌਪ ਚੁਆਇਸ ਇਲੈਕਟ੍ਰੋਨਿਕਸ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ 9057990045। ਟੌਪ ਚੁਆਇਸ ਇਲੈਕਟ੍ਰੋਨਿਕਸ, ਸਭ ਤੋਂ ਸਸਤਾ ਟੌਪ ਚੁਆਇਸ।
ਸਾਡੇ ਨਾਲ ਕੁਝ ਕਾਲਰ ਨੇ ਜੀ, ਕਾਲਰ ਦੀ ਗੱਲਬਾਤ ਪਹਿਲਾਂ ਸੁਣ ਲਈਏ ਤੇ ਫਿਰ ਆਪਾਂ ਪ੍ਰੋਗਰਾਮ ਨੂੰ ਅੱਗੇ ਤੋਰਾਂਗੇ। ਹਾਂਜੀ ਵਿਵੇਕਾ, ਸਵਾਗਤ ਤੁਹਾਡਾ ਜੀ, ਤੁਸੀਂ ਆਉਂਦੇ ਰਹੋ।
ਹਾਂਜੀ ਸ਼ਮਿੰਦਰ ਸਿੰਘ ਜੀ ਤੇ ਵਿਰਾਟ ਸਾਹਿਬ, ਤੁਹਾਨੂੰ ਸਤਿ ਸ੍ਰੀ ਅਕਾਲ, ਮੈਂ ਗੁਰਮੇਲ ਸਿੰਘ ਜੀ ਬੋਲਦਾ ਜੀ।
ਹਾਂਜੀ ਧੀਰ ਸਾਹਿਬ, ਹਾਂਜੀ ਸਤਿ ਸ੍ਰੀ ਅਕਾਲ।
ਤੇ ਜਦੋਂ ਮੈਨੂੰ ਉਸ ਦਿਨ ਪਤਾ ਲੱਗਿਆ ਸੀ ਨਾ, ਦਿਲ ਨੂੰ ਬਹੁਤ ਹੀ ਜ਼ਿਆਦਾ ਦੁੱਖ ਹੋਇਆ ਵੀ ਦੇਖੋ ਤੁਸੀਂ ਸਿਰਫ ਇੱਕ ਰਾਜਾ ਮਹਾਰਾਜਾ ਹੋਇਆ ਜਿਹਨੇ ਪੰਜਾਬ ਨੂੰ ਪਿਆਰ ਕੀਤਾ, ਉਹ ਸੀ ਮਹਾਰਾਜਾ ਰਣਜੀਤ ਸਿੰਘ। ਉਸ ਦੀ ਮੌਤ ਤੋਂ ਬਾਅਦ ਪੰਜਾਬ ਨੇ ਕਦੇ ਵੀ ਸੁੱਖ ਦੇ ਦਿਨ ਨਹੀਂ ਦੇਖੇ ਅੱਜ ਤੱਕ। ਹਾਂਜੀ ਤੇ ਇਹ ਤੁਸੀਂ ਦੇਖੋ ਵੀ ਜਦੋਂ ਵੀ ਇਹ ਪੰਜਾਬ ਦੇ ਨਾਂ ਤੇ ਕੋਈ ਹੁੰਦਾ ਕੋਈ ਇਤਿਹਾਸ, ਪੰਜਾਬੀਆਂ ਨੇ ਦੁੱਖ ਉਸ ਵੇਲੇ ਭੋਗਿਆ, ਸਾਡੇ ਆਪਣੇ ਬੰਦਿਆਂ ਲਈ ਆਪਣਿਆਂ ਦਾ ਹੀ ਖੂਨ ਕੀਤਾ, ਇਹ ਜਿਹੜੀ ਸਾਡੀ ਇੰਡੀਆ ਦੀ ਗੌਰਮੈਂਟ ਆ, ਇਹ ਤਾਂ ਪੰਜਾਬੀਆਂ ਦੇ ਪਿੱਛੇ ਹੱਥ ਤੁਹਈਆ ਕੀਤਾ ਹੋਇਆ ਵੀ ਪੰਜਾਬ ਦੇ ਇਤਿਹਾਸ ਨੂੰ ਖਤਮ ਕਰਨਾ ਹੀ ਕਰਨਾ। ਸਰਦਾਰ ਜਗਦੇਵ ਸਿੰਘ ਜੱਸੋਵਾਲ ਸਾਡੇ ਕਾਲਜ 'ਚ ਆਉਂਦੇ ਹੁੰਦੇ ਸੀ, ਉਹਨਾਂ ਨੇ ਬੜੀ ਮਿਹਨਤ ਕਰਕੇ ਸਾਰਿਆਂ ਨੂੰ ਇਕੱਠੇ ਕਰਕੇ ਇਹ ਸਮਾਰਕ ਬਣਾਇਆ ਸੀ। ਤੇ ਤੁਸੀਂ ਦੇਖੋ ਵੀ ਜੇ ਕੋਈ ਸੜਕ ਬਣਾਉਣੀ ਆ, ਉਹ ਕਿ ਸਮਾਰਕ ਕੋਈ 10 ਮੀਲ ਚੌੜਾ ਸੀ, ਤੁਸੀਂ ਇਸ ਸੜਕ ਨੂੰ ਇੱਧਰ ਉੱਧਰ ਦੇ ਪਾਸੇ ਦੀ ਨਹੀਂ ਸੀ ਲਗਾ ਸਕਦੇ। ਇਹਨਾਂ ਨੇ ਜਦੋਂ ਵੀ ਕੋਈ ਗੱਲ ਕਰਨੀ ਆ, ਕੋਈ ਗੁਰਦੁਆਰਾ ਢਾ ਦੇਣਾ, ਕੋਈ ਮਸਜਿਦ ਢਾ ਦੇਣੀ ਆ, ਤੇ ਜੋ ਜਾਂ ਕੋਈ ਪੰਜਾਬ ਦੀ ਕੋਈ ਇਹੋ ਜਿਹੀ ਇਤਿਹਾਸਕ ਜਗ੍ਹਾ ਢਾ ਦੇਣੀ ਆ, ਇਹਨਾਂ ਨੇ ਤਾਂ ਸਾਡਾ ਪੰਜਾਬ ਦਾ ਇਤਿਹਾਸ ਦਾ ਬੇੜਾ ਗਰਕ ਕਰਨ ਦਾ ਤੁਹੀਆ ਕੀਤਾ ਹੋਇਆ ਜੀ। ਔਰ ਲੋਕਾਂ ਨੂੰ ਕਿਉਂ ਕੀ ਸੱਪ ਸੁੰਘ ਗਿਆ, ਲੋਕੀ ਕਿਉਂ ਨੀ ਆਵਾਜ਼ ਉਠਾਉਂਦੇ ਇਹਨਾਂ ਚੀਜ਼ਾਂ ਦੇ ਵਿੱਚ, ਜਾਂ ਉੱਥੇ ਦਾ ਮੀਡੀਆ ਦਾ ਗੋਦੀ ਮੀਡੀਆ ਬਣਿਆ ਹੋਇਆ, ਉੱਥੇ ਕੋਈ ਇਹੋ ਜਿਹਾ ਕੋਈ ਸੰਸਥਾ ਉੱਠੇ ਜਿਹੜੀ ਮੁੜ ਕੇ ਉਸੇ ਜਗ੍ਹਾ ਦੇ ਉੱਤੇ ਸਮਾਰਕ ਬਣਾਵੇ, ਇੱਧਰ ਉੱਧਰ ਨਾ ਬਣਾਵੇ, ਉਸੇ ਤਰ੍ਹਾਂ ਦਾ ਬਣਾਵੇ, ਤਾਂ ਸਾਡੇ ਮਨਾਂ 'ਚ ਸ਼ਾਂਤੀ ਆਊਗੀ। ਨਹੀਂ ਤਾਂ ਇਹ ਲੱਗਦਾ ਨੀ ਵੀ ਇਹ ਲੋਕ ਸਿੱਧੇ ਰਸਤੇ ਆਉਣਗੇ, ਇਹਨਾਂ ਨੂੰ ਤਾਂ ਪਤਾ ਨੀ ਕੀ ਕਹੀਏ ਹੁਣ, ਸਾਡਾ ਇਤਿਹਾਸ ਬਣਾਉਣ ਦਾ ਇਹਨਾਂ ਨੇ ਤੁਹਾਡਾ ਕੀਤਾ ਹੋਇਆ ਜੀ। ਸਤਿ ਸ੍ਰੀ ਅਕਾਲ,
ਮਿਹਰਬਾਨੀ ਜੀ। ਹਾਂਜੀ ਸ਼ਰਵਿੰਦਰ ਜੀ, ਚਰਨਜੀਤ ਫੈਲਦੇ ਆਪਣੇ ਪੰਜਾਬ ਦੇ ਪੰਜਾਬੀ ਮਾਂ ਦੇ ਜੰਮੇ ਹੋਏ ਪੁੱਤ ਨੇ, ਉਰਦੂ ਤੇ ਉਹਨਾਂ ਨੇ ਸ਼ਾਇਰੀ ਕੀਤੀ ਹੈ, ਪਰ ਵਿੱਚ ਵੀ ਬਹੁਤ ਘੱਟ ਲੋਕਾਂ ਨੂੰ ਪਤਾ ਉਹਨਾਂ ਨੇ ਪੰਜਾਬੀ ਚ ਵੀ ਲਿਖਿਆ ਹੈਗਾ। ਲਾਹੌਰ ਦੇ ਵਿੱਚ ਇੱਕ ਸਮਾਗਮ ਦੌਰਾਨ ਫੈਜ ਜਦੋਂ ਗਾਉਂਦੇ ਸੀ ਨਾ, ਉਹਨਾਂ ਨੇ ਇੱਕ ਪੰਜਾਬੀ ਦੇ ਵਿੱਚ ਨਜ਼ਮ ਪੜ੍ਹੀ, ਪੰਜਾਬੀ ਚ ਨਜ਼ਮ ਪੜ੍ਹ ਕੇ ਰੋਣ ਲੱਗ ਗਏ। ਕਹਿੰਦੇ ਰੋਣ ਲੱਗੇ ਤਾਂ ਉਹਨਾਂ ਦੇ ਸ਼ਬਦ ਪਤਾ ਕੀ ਸੀਗੇ ਕਿ ਜ਼ਿੰਦਗੀ 'ਚ ਅੱਜ ਪਹਿਲੀ ਵਾਰ ਸੱਚ ਬੋਲਿਆ, ਪਹਿਲਾਂ ਝੂਠ ਹੀ ਬੋਲਦਾ ਰਿਹਾ। ਮਤਲਬ ਉਹ ਆਪਣੀ ਸ਼ਾਇਰਾਨਾ ਅੰਦਾਜ਼ 'ਚ ਕਹਿਣਾ ਚਾਹੁੰਦੇ ਸੀ ਕਿ ਮੈਂ ਆਪਾਂ ਅੱਜ ਆਪਣੀ ਜਦੋਂ ਪੰਜਾਬੀ ਜ਼ਬਾਨ ਦੇ ਵਿੱਚ ਜਿਹੜੀ ਕਵਿਤਾ ਪੜ੍ਹੀ ਹੈ ਨਾ, ਇਹੀ ਮੇਰਾ ਇੱਕ ਸੱਚ ਹੈਗਾ। ਮਤਲਬ ਇੱਕ ਬੰਦੇ ਦੀ ਜਿਹੜੀ ਆਪਣੀ ਜ਼ਬਾਨ ਨਾਲ ਮੋਹ ਕੀ ਹੁੰਦਾ, ਤੇ ਪੰਜਾਬੀ ਜ਼ਬਾਨ ਦੇ ਵਿੱਚ ਹੀ ਉਹਨਾਂ ਨੇ ਇੱਕ ਕਵਿਤਾ ਇਹ ਲਿਖੀ ਆ ਜਿਹਦੇ ਵਿੱਚ ਨਾ ਉਹ ਆਪਣੇ ਪੰਜਾਬੀਆਂ ਨੂੰ ਵੀ ਮਿਹਣਾ ਮਾਰ ਰਹੇ ਨੇ, ਉਹ ਕਿਸ ਗੱਲੋਂ ਕਿ ਅਸੀਂ ਜਿਹੜਾ ਆਪਣੀ ਨਾ ਜਿਹੜੀ ਸਕਾਫਤ ਹੈ, ਆਪਣਾ ਕਲਚਰ ਹੈ, ਉਹਨੂੰ ਮਤਲਬ ਇੱਕ ਜਿਹੜੀ ਸਾਡੀ ਇੱਕ ਭਰਾਤ ਦੀ ਵਿਰਾਸਤ ਹੈ, ਉਹਨੂੰ ਅਸੀਂ ਰੋਲ ਦਿੱਤਾ ਧਰਮਾਂ ਦੇ ਮਗਰ ਲੱਗ ਕੇ। ਮਤਲਬ ਸਾਡੀ ਸ਼ਨਾਖਤ ਪੰਜਾਬੀ ਦੀ ਜਗ੍ਹਾ ਹਿੰਦੂ ਮੁਸਲਮਾਨ ਸਿੱਖ ਦੀ ਹੋ ਗਈ, ਇਹ ਗੱਲ ਪੱਕੀ ਹੈ। ਜੇ ਉਰੇ ਕੋਈ ਗੁਰਦੁਆਰਾ ਬਣਿਆ ਹੁੰਦਾ ਨਾ, ਉਹ ਢਾ ਦਿੱਤਾ ਜਾਂਦਾ, ਜਾਂ ਮੰਦਰ ਢਾ ਦਿੱਤਾ ਜਾਂਦਾ, ਬਹੁਤ ਵੱਡਾ ਹੱਲਾ ਹੋ ਜਾਣਾ ਸੀਗਾ। ਹੁਣ ਯਾਦ ਪੰਜਾਬੀਆਂ ਦੀ, ਹੁਣ ਪੰਜਾਬੀਆਂ ਦੇ ਅਹਿਸਾਸ ਹੀ ਨਹੀਂ ਹੈਗਾ ਆਪਣੀ ਜਿਹੜੀ ਸਾਂਝੇਪਨ ਦਾ, ਆਪਣੀ ਭਰਾਤਰੀ ਭਾਵ ਦਾ, ਆਪਣੀ ਉਸ ਵਿਰਾਸਤ ਦਾ। ਉਹਨੂੰ ਹੀ ਮਿਹਣਾ ਮਾਰ ਕੇ ਨਾ ਜਿਹੜਾ ਸਾਰਾ ਨੁਕਸਾਨ ਹੋਇਆ, ਉਹਦੇ ਬਾਰੇ ਫੈਜ਼ ਹੋਰਾਂ ਨੇ ਲਿਖਿਆ ਸੀਗਾ ਕਿ ਥੋੜ ਗੱਡ ਕੇ ਗੁਲਾਬ ਮੰਗੋ, ਅੱਕ ਚੋ ਕੇ ਸ਼ਹਿਦ ਸ਼ਰਾਬ ਮੰਗੋ, ਕੰਡੇ ਆਪ ਖਿਲਾਰ ਕੇ ਰਾਹ ਅੰਦਰ ਪੈਰਾਂ ਹੇਠ ਮਲਮਲ ਕੰਮ ਖਾਬ ਮੰਗੋ, ਕਿਸੇ ਬੀਜਿਆ ਹੈ ਤੁਸਾਂ ਵੱਢਣਾ ਹੈ, ਕਿਸੇ ਕੀਤੀਆਂ ਨੇ ਤੁਸਾਂ ਵਰਤਣਾ ਹੈ, ਆਪ ਵੇਲੇ ਸਿਰ ਪੁੱਛਣਾ ਵਿਛਣਾ ਸੀ, ਹੁਣ ਕਿਸੇ ਸੀ ਕੀ ਤੁਸੀਂ ਹਿਸਾਬ ਮੰਗੋ। ਇਹ ਫੈਜ਼ ਹੋਰਾਂ ਨੇ ਸਾਨੂੰ ਕਈ ਸਾਲ ਪਹਿਲਾਂ ਮਿਹਣਾ ਮਾਰਿਆ ਸੀ ਜੀ। ਬਿਲਕੁਲ ਜੀ ਬਿਲਕੁਲ, ਅੱਧੋਂ ਵੱਧ ਪ੍ਰੋਬਲਮਸ ਉਹ ਪੰਜਾਬੀਆਂ ਦੀ ਆਪਣੀ ਮਾਨਸਿਕਤਾ ਕਰਕੇ ਹੈਗੀਆਂ ਨੇ, ਤੇ ਅੱਧੋਂ ਵੱਧ ਪ੍ਰੋਬਲਮਾਂ ਜੋ ਆਪ ਉਲਝੇ ਹੋਏ ਨੇ, ਇਸ ਤਰ੍ਹਾਂ ਉਲਝੇ ਹੋਏ ਨੇ ਕਿਉਂਕਿ ਉਹਨਾਂ ਨੂੰ ਆਪਣੇ ਪੰਜਾਬੀ ਹੋਣ ਦਾ ਅਹਿਸਾਸ ਹੀ ਨਹੀਂ। ਤੇ ਜੇ ਉਹਨਾਂ ਨੂੰ ਪੰਜਾਬੀ ਹੋਣ ਦਾ ਅਹਿਸਾਸ ਆ, ਉਹ ਉਹੋ ਜਿਹਾ ਅਹਿਸਾਸ ਆ ਜਿਹੋ ਜਿਹਾ ਗਾਣਿਆਂ ਦੇ ਵਿੱਚ ਪੰਜਾਬੀ ਦਿਸਦੇ ਨੇ ਜਾਂ ਭਧਈਆ ਫੁਕਰੇਬਾਜ਼ੀ ਦਿਸਦੇ ਨੇ, ਉਹਨੂੰ ਹੀ ਉਹ ਪੰਜਾਬ ਮਤਲਬ ਸਮਝੀ ਜਾਂਦੇ ਵੀ ਇਹੋ ਜਿਹੇ ਪੰਜਾਬੀ ਹੁੰਦੇ। ਖੈਰ ਸ਼ਿਵਿੰਦਰ ਜੀ, ਮੈਂ ਇੱਕ ਬਿਜ਼ਨਸ ਸੰਦੇਸ਼ ਦੇ ਦਿਆਂ ਦੋਸਤੋ ਤੁਹਾਨੂੰ। ਕਈ ਦਿਨਾਂ ਤੋਂ ਅਸੀਂ ਅਨਾਊਂਸਮੈਂਟ ਕਰ ਰਹੇ ਹਾਂ ਇੱਥੇ ਮਿਸੀਸਾਗਾ ਦੇ ਵਿੱਚ ਡੰਡਾਸ ਤੇ ਹਾਈਵੇ 10 ਦੇ ਇੰਟਰਸੈਕਸ਼ਨ ਤੇ ਜਿਹੜੀਆਂ ਆਰਟਸ ਫੋਰਮ ਕੌਂਡੋਜ ਆ ਰਹੀਆਂ, ਆਰਟਸ ਫੋਰਮ 1 ਨੇ, ਇਹਦਾ ਦੂਸਰਾ ਟਾਵਰ ਯਾਦ ਰੱਖਿਓ ਆਉਂਦੇ ਸਮੇਂ 'ਚ ਆਉਣਾ ਅਗਲੇ ਸਾਲ। ਇਹਦੇ ਵਿੱਚ ਜਿਹੜੇ ਜੇ ਤੁਸੀਂ ਯੂਨਿਟ ਲੈਣਾ ਚਾਹੁੰਦੇ ਹੋ ਤਾਂ 4,90,000 ਤੋਂ ਇੱਕ ਬੈਡਰੂਮ ਤੇ ਡੈਨ ਵਾਲੇ ਯੂਨਿਟ ਸਟਾਰਟ ਹੁੰਦੇ ਨੇ, 5,75,000 ਤੋਂ ਇਸ ਰੇਂਜ ਦੇ ਵਿੱਚ 2 ਬੈਡਰੂਮ 2 ਵਾਸ਼ਰੂਮ ਵਾਲੇ ਯੂਨਿਟ ਸਟਾਰਟ ਹੁੰਦੇ ਨੇ, ਤੇ 5,95,000 ਤੋਂ 2 ਬੈਡਰੂਮ ਤੇ ਡੈਨ ਵਾਲੇ ਸਟਾਰਟ ਹੁੰਦੇ ਨੇ। ਤੁਸੀਂ ਬੁੱਕ ਕਰਾਉਣਾ ਯੂਨਿਟ ਇੱਥੇ ਤੇ ਸੰਪਰਕ ਕਰ ਲਿਓ, ਤੇ ਮੁਸ਼ਕਲ ਹੋਊਗਾ ਜੇ ਤੁਸੀਂ 1-2 ਦਿਨਾਂ ਨੂੰ ਫੋਨ ਕਰੋਗੇ, ਜਲਦੀ ਫੋਨ ਕਰ ਲਿਓ ਤਾਂ ਤੁਹਾਨੂੰ ਯੂਨਿਟ ਮਿਲਣ ਦੀ ਪੋਸੀਬਿਲਿਟੀ ਹੈਗੀ ਹੈ। ਇਸੇ ਤਰ੍ਹਾਂ ਜੇ ਮਿਸੀਸਾਗਾ ਨਹੀਂ, ਤੁਸੀਂ ਬ੍ਰੈਂਪਟਨ ਰਹਿੰਦੇ ਹੋ, ਤੇ ਬ੍ਰੈਂਪਟਨ ਦੇ ਵਿੱਚ ਆਪਾਂ ਕਈ ਵਾਰੀ ਗੱਲ ਕੀਤੀ ਹੈ, ਸ਼ੋਪਰਸ ਵਰਲਡ ਏਰੀਆ ਦੇ ਵਿੱਚ ਕੋਈ 15 ਦੇ ਕਰੀਬ ਪ੍ਰੋਜੈਕਟ ਨਵੇਂ ਆ ਰਹੇ ਨੇ। ਇਹ ਏਰੀਆ ਦੇਖੋ ਤੁਸੀਂ ਕਿੱਥੇ ਕਿੱਥੇ ਥਾਂ ਖਾਲੀ ਪਈ ਆ, ਉਹ ਸਾਰੀ ਬਿਲਡਰਸ ਦੀ ਥਾਂ ਹੈਗੀ ਆ ਜੀ। ਆਉਂਦੇ 5-7 ਸਾਲਾਂ 'ਚ ਸਾਰਾ ਜਿਹੜਾ ਫੇਸ ਆ ਸ਼ੋਪਰਸ ਵਰਲਡ ਦੇ ਨੇੜੇ ਚੇਂਜ ਹੋ ਜਾਣਾ। ਸ਼ੋਪਰਸ ਵਰਲਡ ਵੀ ਇਹ ਸ਼ੋਪਰਸ ਵਰਲਡ ਨਹੀਂ ਰਹਿਣਾ ਆਉਂਦੇ ਸਾਲਾਂ 'ਚ, ਹਾਂ ਉਹਨੂੰ ਟਾਈਮ ਲੱਗੂ ਥੋੜ੍ਹਾ ਜਿਹਾ। ਸ਼ੋਪਰਸ ਵਰਲਡ ਢਾ ਕੇ ਵੀ ਤੁਸੀਂ ਜਿਹੜਾ ਇੱਥੇ ਜਿਹੜੇ ਓਨਰਸ ਨੇ ਉਹਨਾਂ ਦੀ ਸਾਈਟ ਤੇ ਜਾ ਕੇ ਜਾਂ ਗੂਗਲ ਤੇ ਜਾ ਕੇ ਚੈੱਕ ਕਰਿਓ ਕਿਹੋ ਜਿਹਾ ਨਵਾਂ ਸ਼ੋਪਰ ਬਣੂਗਾ। ਵੱਡੇ ਵੱਡੇ ਟਾਵਰ ਤੇ ਮੇਨ ਉਹਦੇ ਤਿੰਨ ਚਾਰ ਲੈਵਲ ਤੇ ਕਮਰਸ਼ੀਅਲ ਸਟੋਰਸ ਦੇ ਨਾਲ ਸ਼ਰਲੇ ਸਾਰੀ ਸਾਈਡ ਦੇ ਉੱਤੇ ਟਾਊਨ ਹਾਊਸ ਇਹ ਜੋ ਜੋ ਨਜ਼ਰ ਆਉਂਦਾ ਗੂਗਲ ਤੇ ਸਰਚ ਕਰਕੇ ਇਹ ਸਾਰੀ ਏਰੀਆ ਦੀ ਪਿਕਚਰ ਬਦਲ ਜਾਣੀ ਹੈ ਜੀ। ਤੁਸੀਂ ਇੱਥੇ ਵੀ ਇੱਥੇ ਪਹਿਲਾ ਪ੍ਰੋਜੈਕਟ ਆ ਸਾਡੇ ਕੋਲ ਫਸਟ ਪ੍ਰੋਜੈਕਟ ਦੇ ਵਿੱਚ ਪੈਸੇ ਲਾਏ ਹੋਏ ਹਮੇਸ਼ਾ ਵੱਧਦੇ ਰਹਿੰਦੇ ਨੇ। ਸਵਾਦ ਹੀ ਤਾਂ ਆਉਂਦਾ ਜੇ ਪਹਿਲਿਆਂ ਦੇ ਵਿੱਚ ਆਪਾਂ ਪੈਸੇ ਲਾਈਏ ਤੇ ਜਦੋਂ ਮਹਿੰਗੀਆਂ ਹੋ ਗਈਆਂ ਚੀਜ਼ਾਂ ਉਦੋਂ ਪੈਸੇ ਲਾਉਣ ਦਾ ਓਨਾ ਫਾਇਦਾ ਨਹੀਂ ਹੁੰਦਾ। ਤੁਸੀਂ ਬ੍ਰੈਂਪਟਨ ਮਿਸੀਸਾਗਾ ਦੇ ਵਿੱਚ ਕੌਂਡੋ ਯੂਨਿਟ ਬੁੱਕ ਕਰਨੇ ਇਨਵੈਸਟਮੈਂਟ ਲਈ ਜਾਂ ਆਪਣੇ ਰਹਿਣ ਦੇ ਲਈ ਸੰਪਰਕ ਕਰ ਲਿਓ 6470080436 ਮੇਰਾ ਨੰਬਰ ਹੈ 6473384436। ਤੇ ਜੇ ਬਾਹਰ ਵੀ ਤੁਸੀਂ ਜਾਣਾ ਚਾਹੁੰਦੇ ਸਾਡੇ ਕੋਲ ਵੁੱਡਸਟਾਕ ਦੇ ਵਿੱਚ ਲੰਡਨ ਦੇ ਵਿੱਚ ਟਾਊਨ ਹਾਊਸ ਤੇ ਡਿਟੈਚ ਹੈਗੇ ਨੇ। ਬੋਲਟਨ ਦੇ ਵਿੱਚ ਸੈਮੀ ਡਿਟੈਚ ਤੇ ਟਾਊਨ ਹਾਊਸਿਸ ਰਿਲੀਜ਼ ਹੋਏ ਨੇ, ਅਜੇ ਪ੍ਰਾਈਸਿਸ ਨਹੀਂ ਆਈਆਂ ਉਹਨਾਂ ਦੀਆਂ ਪਰ ਫਲੋਰ ਪਲਾਨਸ ਵਗੈਰਾ ਆਏ ਹੋਏ ਨੇ। ਜੇ ਤੁਸੀਂ ਇੱਥੇ ਵੀ ਪ੍ਰਾਇਓਰਟੀ ਬੇਸ ਦੇ ਉੱਤੇ ਬੁੱਕ ਕਰਨਾ ਚਾਹੁੰਦੇ ਹੋ ਸੈਮੀ ਡਿਟੈਚ ਡਿਟੈਚ ਜਾਂ ਟਾਊਨ ਹਾਊਸ ਸੰਪਰਕ ਕਰ ਲਿਓ। ਕਿਚਨਰ ਵਾਟਰਲੂ ਦੇ ਵਿੱਚ ਵੀ ਮਾਰਕੀਟ ਆ ਜਿਹੜੀ ਕਾਫੀ ਗਰਮ ਆ ਜੀ, ਉੱਥੇ ਕੋਈ ਪ੍ਰੋਪਰਟੀ ਲੈਣੀ ਆ ਕੋਈ ਕੌਂਡੋ ਯੂਨਿਟ ਬੁੱਕ ਕਰਨਾ ਤੁਸੀਂ ਕਿਚਨਰ ਦੇ ਵਿੱਚ ਖਾਸ ਕਰਕੇ ਫਿਰ ਵੀ ਸੰਪਰਕ ਕਰ ਲਓ। ਵੈਸੇ ਇੱਥੇ ਅਸੀਂ ਲਿਸਟਿੰਗ ਵੀ ਲਾਈਆਂ ਵਾਟਰਲੂ ਯੂਨੀਵਰਸਿਟੀ 'ਚ, ਤੁਹਾਡੇ ਬੱਚੇ ਆਉਂਦੇ ਸਾਲਾਂ ਦੇ ਵਿੱਚ ਜਾ ਰਹੇ ਨੇ ਵਾਟਰਲੂ ਯੂਨੀਵਰਸਿਟੀ 'ਚ ਇੱਕ ਬੈਡਰੂਮ ਤੇ ਡੈਨ ਦਾ ਬਿਲਕੁਲ ਦੋਨੇ ਯੂਨੀਵਰਸਿਟੀ ਦੇ ਵਿਚਕਾਰ, ਲੋਰੀਆ ਯੂਨੀਵਰਸਿਟੀ ਦੇ ਵਾਟਰਲੂ ਯੂਨੀਵਰਸਿਟੀ ਦੇ ਵਿਚਕਾਰ ਸਨਵਿਊ ਸਟਰੀਟ ਦੇ ਉੱਤੇ ਮੈਂ ਅੱਜ ਯੂਨਿਟ ਇੱਕ ਲਿਸਟ ਕੀਤਾ ਜੀ ਇੱਕ ਬੈਡਰੂਮ ਤੇ ਡੈਨ ਵਾਲਾ। ਇਸੇ ਤਰ੍ਹਾਂ ਗੁਐਲਫ ਯੂਨੀਵਰਸਿਟੀ ਦੇ ਨੇੜੇ ਤੁਸੀਂ ਟਾਊਨ ਹਾਊਸ ਲੈਣਾ ਚਾਹੁੰਦੇ ਹੋ ਉੱਥੇ ਵੀ ਸਾਡੇ ਕੋਲ ਰੀਸੇਲ ਵਾਲੇ ਟਾਊਨ ਹਾਊਸ 7 ਸਾਲ 2-2 ਸਾਲ ਪੁਰਾਣੇ ਯੂਨਿਟ ਹੈਗੇ ਨੇ। ਜੇ ਤੁਸੀਂ ਬਰੋਕ ਯੂਨੀਵਰਸਿਟੀ ਕੋਲ ਕੋਈ ਪ੍ਰੋਪਰਟੀ ਲੈਣੀ ਆ ਥੋਰਵਲਡ ਦੇ ਵਿੱਚ ਸੇਂਟ ਕੈਥਰੀਨ ਕੋਲ ਉੱਥੇ ਵੀ ਇਨਵੈਸਟਮੈਂਟ ਲਈ ਜਾਂ ਤੁਹਾਡੇ ਬੱਚੇ ਯੂਨੀਵਰਸਿਟੀ ਜਾ ਰਹੇ ਨੇ ਉਹਨਾਂ ਲਈ ਪ੍ਰੋਪਰਟੀ ਲੈਣੀ ਆ ਤੁਸੀਂ ਤੇ ਸੰਪਰਕ ਕਰ ਲਿਓ 6473008436 ਮੇਰਾ ਨੰਬਰ ਆ 6473384436। ਮੈਂ ਰੀਮੈਕਸ ਰਿਅਲਟੀ ਸਪੈਸ਼ਲਿਸਟ ਨਾਲ ਕੰਮ ਕਰਦਾ ਜੀ। ਹਾਂਜੀ ਸ਼ਿਵਿੰਦਰ ਜੀ ਤੁਹਾਡਾ ਇੱਕ ਵਾਰੀ ਫੇਰ ਨਿੱਘਾ ਸਵਾਗਤ ਤੇ ਪ੍ਰਸ਼ਾਂਤ ਭੂਸ਼ਣ ਜੀ ਡਟੇ ਹੋਏ ਨੇ ਜੀ, ਉਹਨਾਂ ਨੇ ਇਹ ਗੱਲ ਸਾਬਤ ਕਰਤੀ ਆ ਕਿ ਜਿਹੜਾ ਸਿਦਕ ਆ ਜਿਹੜਾ ਉਹਨੂੰ ਕਦੇ ਝੁਕਾਇਆ ਨੀ ਜਾ ਸਕਦਾ। ਉਹਨਾਂ ਨੇ ਜੱਜ ਨੂੰ ਕਹਿਤਾ ਵੀ ਭਾਈ ਮੈਂ ਤਾਂ ਆਪਦੇ ਸ਼ਬਦਾਂ ਦੇ ਉੱਤੇ ਖੜਾ, ਸੁਪਰੀਮ ਕੋਰਟ ਨੂੰ ਕਹਿਤਾ ਮੈਂ ਨੀ ਮਾਫ਼ੀ ਮੰਗਣੀ ਤੇ ਤੁਸੀਂ ਜਿਹੜੀ ਸਜ਼ਾ ਸੁਣਾਉਣੀ ਸੁਝਾ ਦਿਓ। ਬੜੀ ਦੇਰ ਬਾਅਦ ਇਹੋ ਜਿਹਾ ਕੋਈ ਇਨਸਾਨ ਉੱਠਿਆ ਜੀ ਜਿਹਨੇ ਸੁਪਰੀਮ ਕੋਰਟ ਨੂੰ ਚੁਣੌਤੀ ਦਿੱਤੀ ਆ, ਸੁਪਰੀਮ ਕੋਰਟ ਦੇ ਜੱਜਾਂ ਨੂੰ ਲੁਕਣ ਨੂੰ ਰਾਹ ਨੀ ਲੱਭ ਰਿਹਾ।
ਚਰਨਜੀਤ ਉਹਨਾਂ ਨੇ ਐਕਸਪੋਜ਼ ਕੀਤਾ ਪੂਰਾ ਜਿਹੜਾ ਇਹ ਸਾਡਾ ਜਿਹੜਾ ਨਿਆਇਕ ਸਿਸਟਮ ਆ ਨਾ, ਨਿਆਇਕ ਸਿਸਟਮ ਜਿਹੜਾ ਅੱਜ ਕੱਲ ਜੱਫੀਆਂ ਪਾ ਚੁੱਕਾ ਹੈਗਾ ਸਰਕਾਰ ਨਾਲ ਜਾਂ ਪਾ ਰਿਹਾ ਹੈਗਾ, ਉਹਦੇ ਜਿਹੜੇ ਜੱਜ ਨੇ ਉਹ ਤਾਂ ਕਿਉਂਕਿ ਦੇਖੋ ਪ੍ਰਸ਼ਾਂਤ ਭੂਸ਼ਣ ਬਾਰੇ ਮੈਂ ਗੱਲ ਆਖੀ ਸੀ ਕਿ ਇੱਕ ਇਮਾਨਦਾਰ ਵਕੀਲ ਨੂੰ ਜਿਹੜਾ ਜੱਜ ਨਾ ਸਜ਼ਾ ਸੁਣਾਉਣ ਲਈ ਲਾਇਆ ਹੋਇਆ ਉਹ ਮਹਾ ਕਰਪਟ ਹੈ ਮਿਸ਼ਰਾ ਜਿਹਦੀ ਮੈਂ ਗੱਲ ਕਰ ਰਿਹਾ। ਹੁਣ ਮਸਲਾ ਇਹ ਕਿ ਉਹ ਤਾਂ ਜੱਜ ਸਾਹਿਬਾਨ ਤਾਂ ਐਂ ਲੱਗਦਾ ਸੀਗਾ ਕਿ ਜਿਵੇਂ ਉਹਨਾਂ ਨੇ ਪੂਰੀ ਠਾਣ ਹੀ ਰੱਖੀ ਹੈ ਕਿ ਉਹਨਾਂ ਨੇ ਸਜ਼ਾ ਸੁਣਾਉਣੀ ਹੈਗੀ ਹੈ, ਪਰ ਜਿੱਦਾਂ ਉਹ ਵਾਰਤਾਲਾਪ ਹੋਇਆ ਜਿੱਦਾਂ ਉਹਨੇ ਗੱਲ ਕਹੀ, ਕਹਿੰਦੇ ਮੈਂ ਕੋਈ ਆਵੇਸ਼ ਵਿੱਚ ਆ ਕੇ ਗੱਲ ਨਹੀਂ ਕਹੀ ਹੈਗੀ, ਮੈਂ ਬਹੁਤ ਸੁਚੇਤ ਰੂਪ ਦੇ ਵਿੱਚ ਇਹ ਗੱਲ ਆਖੀ ਹੈ ਤੇ ਮੈਂ ਇਹਦੇ ਲਈ ਮਾਫ਼ੀ ਨਹੀਂ ਮੰਗਾਂਗਾ। ਤੇ ਜਿਹੜੀ ਇਹ ਮਾਫ਼ੀ ਨਾ ਮੰਗਣ ਵਾਲੀ ਗੱਲ ਆ ਉਹਨੇ ਮਤਲਬ ਇੱਕ ਤਾਂ ਜਿਹੜਾ ਹੈਗਾ ਐਥੀਕਲੀ ਵੀ ਉਹਨਾਂ ਦੀ ਜਿੱਤ ਹੈਗੀ ਹੈ, ਇੱਕ ਜਿਹੜਾ ਸਿਸਟਮ ਜਿਸ ਤਰ੍ਹਾਂ ਦਾ ਹੈਗਾ ਉਹਨੂੰ ਵੀ ਨੰਗਾ ਕੀਤਾ। ਦੂਜੀ ਗੱਲ ਹੈ ਇਹਨੂੰ ਥੋੜ੍ਹਾ ਜਿਹਾ ਪਿੱਛੇ ਲੈ ਜਾਈਏ, ਇਹਨਾਂ ਦੇ ਪੁਰਾਣਾ ਜੋਟੀਦਾਰ ਹੈ ਜਿਹੜਾ ਕੇਜਰੀਵਾਲ, ਉਹਨੇ ਮਜੀਠੀਏ ਤੋਂ ਮਾਫ਼ੀ ਮੰਗ ਲਈ ਸੀ, ਤੁਹਾਨੂੰ ਯਾਦ ਹੋਣਾ, ਇਸ ਲਈ ਮੰਗ ਲਈ ਸੀ ਕਿ ਮੈਨੂੰ ਜੀ ਵੀ ਮੈਂ ਜੀ ਥੋੜ੍ਹਾ ਜਿਹਾ ਕੰਮ ਕਰਨਾ ਚਾਹੁੰਦਾ ਆਰਾਮ ਨਾਲ ਮੁੱਖ ਮੰਤਰੀ ਬਣ ਕੇ, ਮੈਂ ਰਾਜਨੀਤਿਕ ਚੱਕਰ ਨਹੀਂ ਕੱਟਣਾ ਚਾਹੁੰਦਾ। ਇੱਥੇ ਨਾ ਇਸ ਮੁਲਕ ਦੇ ਵਿੱਚ ਲਾਲੂ ਪ੍ਰਸ਼ਾਦ ਯਾਦਵ ਵਰਗੇ ਬੰਦੇ ਵੀ ਨਾ ਜੇਲ੍ਹ ਕੱਟ ਕੇ ਆਉਂਦੇ ਨੇ, ਭਾਵੇਂ ਵੱਖਰੀ ਗੱਲ ਹੈ ਕਿ ਭ੍ਰਿਸ਼ਟਾਚਾਰ ਦੇ ਦੋਸ਼ ਹੋਣ, ਜੇਲ੍ਹ ਕੱਟਣ ਤੋਂ ਡਰਦੇ ਨਹੀਂ ਹੈਗੇ। ਤੇ ਇਹ ਜਨਾਬ ਆਪਣੇ ਆਪ ਨੂੰ ਕਈ ਲੋਕਾਂ ਨੇ ਉਦੋਂ ਇਹਨੂੰ ਭਗਤ ਸਿੰਘ ਬਰਾਬਰ ਕਹਿ ਦਿੱਤਾ ਸੀ, ਹਾਲਾਂਕਿ ਉਹ ਮੂਰਖ ਸੀਗੇ ਜਿਹੜੇ ਉਹਦੀ ਤੁਲਨਾ ਭਗਤ ਸਿੰਘ ਨਾਲ ਕਰਦੇ ਸੀਗੇ, ਜਾਂ ਕਈ ਕਹਿੰਦੇ ਸੀ ਬਹੁਤ ਸੱਚਾ ਸੁੱਚਾ ਬੰਦਾ, ਕਈ ਕਹਿੰਦੇ ਸੀ ਲੋਕਾਂ ਦਾ ਲੀਡਰ ਆ। ਪਹਿਲੀ ਗੱਲ, ਲੋਕਾਂ ਦੇ ਲੀਡਰ ਜੇਲ੍ਹ ਜਾਣ ਤੋਂ ਨਹੀਂ ਡਰਦੇ ਹੁੰਦੇ, ਉਹ ਪ੍ਰਸ਼ਾਂਤ ਭੂਸ਼ਣ ਨੇ ਦਿਖਾਇਆ ਕਿ ਉਹ ਲੋਕਾਂ ਦਾ ਲੀਡਰ ਬਣਦੇ ਗੁਣ ਉਹਦੇ ਵਿੱਚ ਸਾਰੇ ਪਏ ਹੈਗੇ ਨੇ। ਤੇ ਦੂਜੀ ਗੱਲ, ਲੋਕਾਂ ਦੇ ਲੀਡਰ ਕੋਈ ਨਾ ਵੀ ਮੰਨੇ ਉਹਨੂੰ, ਇੱਕ ਜਿਹੜਾ ਨਾਗਰਿਕ ਹੈ, ਇੱਕ ਜਿਹੜਾ ਹੱਕ ਸੱਚ ਲਈ ਖੜਨ ਵਾਲਾ ਬੰਦਾ, ਉਹ ਵਾਲੇ ਗੁਣ ਉਹਦੇ ਵਿੱਚ ਹੈਗੇ ਨੇ। ਤੇ ਜਦੋਂ ਮਤਲਬ ਇਹ ਕਾਲੇ ਸਮਿਆਂ ਦਾ ਇਤਿਹਾਸ ਲਿਖਿਆ ਜਾਊਗਾ ਨਾ, ਆਹ ਵਾਲੇ ਸਮੇਂ ਦਾ ਜਿਹੜਾ ਹਿੰਦੁਸਤਾਨ ਚੱਲ ਰਿਹਾ, ਤੇ ਪ੍ਰਸ਼ਾਂਤ ਭੂਸ਼ਣ ਦਾ ਨਾਂ ਬੜੀ ਸਤਿਕਾਰ ਨਾਲ ਲਿਆ ਜਾਊਗਾ, ਤੇ ਕੇਜਰੀਵਾਲ ਨੂੰ ਫਿੱਟ ਲਾਹਣ ਪਾਈ ਜਾਊਗੀ। ਤੇ ਇੱਥੋਂ ਤੱਕ ਕਿ ਇੰਨਾ ਕੁਛ ਪ੍ਰਸ਼ਾਂਤ ਭੂਸ਼ਣ ਨਾਲ ਹੋ ਰਿਹਾ, ਅਜੇ ਤੀਕਰ ਆਮ ਆਦਮੀ ਪਾਰਟੀ ਦੇ ਜਿਹੜੀ ਉਹ ਜੁੰਡਲੀ ਆ ਨਾ, ਉਹਦੇ ਵਿੱਚੋਂ ਕਿਸੇ ਨੇ ਕੋਈ ਸ਼ਬਦ ਬੋਲਿਆ ਨਹੀਂ ਹੈਗਾ ਉਹਦੇ ਹੱਕ ਦੇ ਵਿੱਚ। ਇਹ ਵੀ ਬੜੀ ਫਿੱਟ ਲਾਹਣ ਵਾਲੀ ਗੱਲ ਆ, ਲਗਾਤਾਰ ਇੱਥੋਂ ਤੱਕ ਕਿ ਇੱਕ ਫਿੱਟ ਲਾਹਣ ਵਾਲੀ ਇਹ ਵੀ ਗੱਲ ਹੈ ਕਿ ਜਦੋਂ ਸ਼ਾਹੀਨ ਬਾਗ ਦਾ ਇੱਕ ਬੰਦਾ ਬੀਜੇਪੀ ਵਿੱਚ ਸ਼ਾਮਿਲ ਹੋ ਗਿਆ, ਇਹ ਆਹ ਕਹਿਣ ਲੱਗ ਗਏ ਇੱਥੋਂ ਤੱਕ ਆ ਗਏ ਜੀ ਇਹ ਬੀਜੇਪੀ ਨੇ ਕਰਾਇਆ ਹੋਇਆ ਸੀਗਾ ਸ਼ਾਹੀਨ ਬਾਗ ਵਾਲਾ ਕੰਮ।
ਚਾਹੇ ਇੱਕ ਪਾਸੇ ਬੀਜੇਪੀ ਵੱਲੋਂ ਗਾਲਾਂ ਕੱਢਣੀਆਂ ਸ਼ਾਹੀਨ ਬਾਗ ਵਾਲਿਆਂ ਨੂੰ, ਇੱਕ ਪਾਸੇ ਇਹ ਕਹਿਣਾ ਵੀ ਕਾਂਗਰਸ ਬੀਜੇਪੀ ਨੇ ਕਰਾਇਆ ਹੋਇਆ ਸੀਗਾ, ਇਹਦਾ ਮਤਲਬ ਇਹ ਹੈਗਾ ਕਿ ਤੁਸੀਂ ਸ਼ਾਹੀਨ ਬਾਗ ਦੀਆਂ ਔਰਤਾਂ ਜਿਹੜੀਆਂ ਆਪਣੇ ਅਧਿਕਾਰਾਂ ਲਈ ਲੜ ਰਹੀਆਂ ਉਹਨਾਂ ਨੂੰ ਵੀ ਜਿਹੜਾ ਹੈਗਾ ਵਾ ਛੁਟਿਆ ਕੇ ਦੇਖ ਰਹੇ ਹੋ। ਇਹ ਮਤਲਬ ਕੇਜਰੀਵਾਲ ਦਾ ਲਾਣਾ ਹੈਗਾ। ਦਿੱਲੀ ਮਾਮਲਿਆਂ ਵਿੱਚ ਅਸੀਂ ਦੇਖਿਆ ਬਿਲਕੁਲ ਹਿੰਦੂ ਤਵੀ ਪੋਲੀਟਿਕਸ ਨੂੰ ਫੋਲੋ ਕਰਦਾ ਨਜ਼ਰ ਆਇਆ। ਹੁਣ ਉਸੇ ਜਿਹੜੇ ਅੰਦੋਲਨ ਦੇ ਵਿੱਚੋਂ ਲੀਡਰ ਦੋ ਨਿਕਲੇ ਸੀ, ਇੱਕ ਲੀਡਰ ਤੁਹਾਡੇ ਸਾਹਮਣੇ ਮੁੱਖ ਮੰਤਰੀ ਬਣ ਕੇ ਉਹਦੀਆਂ ਕਰਤੂਤਾਂ ਵੀ ਆ ਰਹੀਆਂ ਨੇ, ਤੇ ਦੂਜੇ ਪਾਸੇ ਜਿਹੜਾ ਬੰਦਾ ਹੱਕ ਸੱਚ ਨਾਲ ਖੜਿਆ ਭਾਵੇਂ ਕਿ ਉਹਨੇ ਖੱਟਿਆ ਕੁਛ ਨਹੀਂ ਹੈਗਾ, ਲੇਕਿਨ ਕਰੈਕਟਰ ਜਾਂ ਮੋਰਲੀ ਉਹ ਬੰਦਾ ਜਿਹੜਾ ਹੈਗਾ ਕਾਫੀ ਵੱਡਾ ਕਾਫੀ ਉੱਚੇ ਕੱਦ ਦਾ ਹੋ ਕੇ ਸਾਡੇ ਸਾਹਮਣੇ ਦਿਖਿਆ ਜੀ।
ਬਿਲਕੁਲ ਜੀ, ਵੈਸੇ ਬਹੁਤੇ ਲੋਕ ਕੇਜਰੀਵਾਲ ਕਿੱਡਾ ਵੱਡਾ ਡਰਾਮੇਬਾਜ਼ ਆ ਜੀ ਇਹਦੇ ਬਾਰੇ ਜਾਣਦੇ ਨੇ। ਸ਼ਿਵਿੰਦਰ ਜੀ, ਇੱਕ ਹੋਰ ਵੱਡਾ ਮਸਲਾ ਹੈ ਵੀ ਜਿਵੇਂ ਕਈ ਵਾਰੀ ਲੋਕਾਂ ਦੇ ਵਿੱਚ ਸਮਰੱਥਾ ਹੀ ਨਹੀਂ ਰਹਿੰਦੀ ਉਹ ਪਛਾਣ ਸਕਣ ਕਿ ਕੌਣ ਠੀਕ ਹੈ ਕੌਣ ਗਲਤ ਆ, ਇਸੇ ਤਰ੍ਹਾਂ ਤਬਲੀਗੀ ਜਮਾਤ ਦੇ ਬਾਰੇ ਜਦੋਂ ਪ੍ਰਚਾਰ ਕੀਤਾ ਗਿਆ ਕਿ ਕੋਰੋਨਾ ਆਇਆ ਮੁਸਲਮਾਨ ਲੈ ਆਏ ਜੀ ਕੋਰੋਨਾ, ਅੱਜ ਉਹ ਵੀ ਹਾਈ ਕੋਰਟ ਨੇ ਝਾੜ ਪਾਤੀ, ਤੇ ਹੁਣ ਉਹ ਲੋਕ ਸੋਚਣਗੇ। ਆਪਾਂ ਜਦੋਂ ਰੇਡੀਓ ਦੇ ਪ੍ਰੋਗਰਾਮ ਕਰਦੇ ਹੁੰਦੇ ਸੀ ਕਈ ਬੜੇ ਦੰਦ ਪੀਸਦੇ ਹੁੰਦੇ ਸੀ ਬਈ ਇਹ ਸਰਕਾਰ ਦੇ ਭਾਰਤ ਸਰਕਾਰ ਦੇ ਉਲਟ ਬੋਲਦੇ ਆ, ਹੁਣ ਤਾਂ ਕੋਰਟ ਨੇ ਫੈਸਲਾ ਸੁਣਾਤਾ ਜੀ ਕਿ ਉਹ ਤਬਲੀਗੀਆਂ ਨੂੰ ਖਾਮਖਾ ਬਲੀ ਦੇ ਬੱਕਰੇ ਬਣਾਇਆ ਗਿਆ ਸੀ।
ਅਸਲ ਤੁਸੀਂ ਦੇਖੋ ਨਾ ਕਿ ਇਹਦੇ ਵਿੱਚ ਹੋਇਆ ਵੀ ਕੀ ਆ, ਬੰਬੇ ਹਾਈ ਕੋਰਟ ਨੇ ਕਿਹਾ ਕਿ ਤੁਸੀਂ ਜੇ ਇੱਕ ਪਾਸੇ ਤਾਂ ਪਖੰਡ ਕਰਦੇ ਹੋ ਵੀ ਜਿਹੜਾ ਅਤਿਥੀ ਦੇਵ ਭਵੋ ਕਹਿੰਦੇ ਹੋ ਵੀ ਜਿਹੜਾ ਬਾਹਰਲਾ ਬਾਹਰੋਂ ਆਇਆ ਮਹਿਮਾਨ ਆ ਸਾਡੇ ਲਈ ਰੱਬ ਦੇ ਬਰਾਬਰ ਆ, ਤੇ ਬਾਹਰੋਂ ਆਏ ਮਹਿਮਾਨਾਂ ਨੂੰ ਤੁਸੀਂ ਜੇਲ੍ਹਾਂ 'ਚ ਡੱਕ ਰਹੇ ਹੋ, ਉਹਨਾਂ ਦੇ ਉੱਤੇ ਬਦਨਾਮ ਕਰ ਰਹੇ ਹੋ ਵੀ ਇਹ ਤੇ ਕੋਰੋਨਾ ਫੈਲਾਉਣ ਆਇਆ, ਉਦੋਂ ਮੀਡੀਆ ਨੇ ਜੰਮ ਕੇ ਜਿਹੜਾ ਬਕਵਾਸ ਕੀਤਾ ਤੇ ਉਹ ਬਕਵਾਸ ਨੂੰ ਜਿਹੜਾ ਸਰਕਾਰ ਦੇ ਵੱਲੋਂ ਪਰੋਸਿਆ ਹੋਇਆ ਬਕਵਾਸ ਸੀ ਤੇ ਮੀਡੀਆ ਜਿਹੜਾ ਹੈਗਾ ਉਹ ਲੋਕਾਂ ਦੇ ਮੂੰਹਾਂ ਦੇ ਵਿੱਚ ਪਾ ਰਿਹਾ ਸੀਗਾ, ਲੋਕਾਂ ਦੇ ਦਿਮਾਗਾਂ ਦੇ ਵਿੱਚ ਪਾ ਰਿਹਾ ਸੀਗਾ। ਉਦੋਂ ਕੁਝ ਆਪਾਂ ਸੀਗੇ, ਕੁਛ ਹੋਰ ਬੰਦੇ ਸੀ ਗਿਣਤੀ ਦੇ ਮੀਡੀਆ ਦੇ ਵਿੱਚ ਜਿਹੜੇ ਕਿ ਇਸ ਗੱਲ ਦੀ ਮੁਖਾਲਫਤ ਕਰ ਰਹੇ ਸੀਗੇ ਕਿ ਇਹਨਾਂ ਚੀਜ਼ਾਂ ਨੂੰ ਜਿਹੜਾ ਧਰਮਾਂ ਨਾਲ ਜੋੜ ਰਹੇ ਹੋ ਨਾ ਤੁਸੀਂ ਗਲਤ ਕਰ ਰਹੇ ਹੋ, ਇਹ ਕਿਸੇ ਧਰਮਾਂ ਨਾਲ ਜੁੜੀ ਹੋਈ ਗੱਲ ਹੈ ਹੀ ਨਹੀਂ, ਉਦੋਂ ਆਪਾਂ ਇਹਨੂੰ ਕਹਿੰਦੇ ਰਹੇ ਸੀਗੇ। ਬੰਬਈ ਹਾਈ ਕੋਰਟ ਨੇ ਇਹੀ ਗੱਲ ਆਖੀ ਹੈ ਤੇ ਸਰਕਾਰ ਇਹਦੀ ਜਿਹੜੀ ਹੈਗੀ ਆ ਢੀਠ ਹੈ ਹਿੰਦੁਸਤਾਨ ਦੀ, ਉਹਨੇ ਦੁਬਾਰੇ ਹਾਈ ਕੋਰਟ ਨੂੰ ਕਿਹਾ ਬੰਬੇ ਨੂੰ ਵੀ ਇਹਦੇ ਤੇ ਦੁਬਾਰੇ ਜਿਹੜਾ ਤੁਸੀਂ ਜਿਹੜਾ ਹੈਗਾ ਵੀ ਇਸ ਮਾਮਲੇ ਦੇ ਉੱਤੇ ਦੁਬਾਰਾ ਅਸੀਂ ਜਿਹੜਾ ਅਰਜ਼ੀ ਪਾਉਣਾ ਚਾਹੁੰਦੇ ਹਾਂ ਦੁਬਾਰੇ ਫੈਸਲਾ ਹੋਇਆ ਵੀ ਆਵੇ ਆਪਣੇ ਫੈਸਲੇ ਨੂੰ ਵਿਚਾਰਿਆ ਜਾਵੇ, ਪਰ ਬੰਬੇ ਹਾਈ ਕੋਰਟ ਨੇ ਇਹਨੂੰ ਜਿਹੜਾ ਹੈਗਾ ਵਾ ਸਟੇਅ ਲਾਉਣ ਤੋਂ ਇਨਕਾਰ ਕਰ ਦਿੱਤਾ। ਹੁਣ ਇਹ ਲੱਗਦਾ ਕਿ ਹੋ ਸਕਦਾ ਇਹ ਮਾਮਲਾ ਹੁਣ ਸਰਕਾਰ ਜਿਹੜੀ ਸੁਪਰੀਮ ਕੋਰਟ 'ਚ ਲੈ ਕੇ ਜਾਵੇ, ਕਿਉਂਕਿ ਸਰਕਾਰ ਨੂੰ ਤਾਂ ਲੱਗ ਰਹੀ ਹੈ ਕਿ ਆਪਣੀ ਬਹੁਤ ਵੱਡੀ ਜਿਹੜੀ ਬੇਇੱਜ਼ਤੀ ਲੱਗ ਰਹੀ ਹੈਗੀ ਹੈ, ਤੇ ਮਤਲਬ ਸਰਕਾਰ ਕਿਸ ਲਈ, ਮਤਲਬ ਇੱਕ ਪਾਸੇ ਤੁਸੀਂ ਪਖੰਡ ਕਰਦੇ ਹੋ ਵੀ ਅਸੀਂ ਮਹਿਮਾਨਾਂ ਦੀ ਇੱਜ਼ਤ ਕਰਨ ਵਾਲੇ ਹਾਂ, ਦੂਜੇ ਪਾਸੇ ਉਹਨਾਂ ਮਹਿਮਾਨਾਂ ਨੂੰ ਵੀ ਤੰਗ ਕਰਨ ਲਈ ਜਾਂ ਸਜ਼ਾ ਦੇਣ ਲਈ ਤੁਸੀਂ ਹੁਣ ਵੱਡੀ ਅਦਾਲਤ ਦਾ ਵੀ ਰੁੱਖ ਕਰ ਸਕਦੇ ਹੋ, ਤੇ ਬੰਬੇ ਹਾਈ ਕੋਰਟ ਨੂੰ ਇਹਨਾਂ ਨੇ ਕਿਹਾ ਸੀਗਾ ਕਿ ਆਪਣੀ ਜਿਹੜੀ ਹੈਗੀ ਹੈ ਫੈਸਲੇ ਤੇ ਆਲੇ ਰੋਕ ਲਾ ਦਿੱਤੀ ਜਾਵੇ, ਜੋ ਉਹਨੇ ਇਨਕਾਰ ਕਰ ਦਿੱਤਾ। ਕਹਿਣ ਦਾ ਮਤਲਬ ਇਹ ਹੈਗਾ ਕਿ ਸਰਕਾਰ ਦੀ ਤਾਂ ਹਾਲੇ ਕੁਛ ਨਹੀਂ ਬਦਲਿਆ ਹੈਗਾ, ਹਾਂ ਮੋਰਲੀ ਜਿਹੜਾ ਹੈਗਾ ਵਾ ਇੱਕ ਨੈਤਿਕ ਤੌਰ ਤੇ ਜਿੱਤ ਹੋਈ ਹੈ ਫੈਸਲੇ ਨਾਲ, ਚੰਗਾ ਫੈਸਲਾ ਸੁਣਾਇਆ ਵਾ, ਪਰ ਹੁਣ ਜਿਹੜੀ ਵੱਡੀ ਅਦਾਲਤ ਆ ਜੇ ਵੱਡੀ ਅਦਾਲਤ ਵਿੱਚ ਚਲਾ ਜਾਂਦਾ ਤਾਂ ਸੁਪਰੀਮ ਕੋਰਟ ਉੱਤੇ ਪਹਿਲਾਂ ਹੀ ਬਹੁਤ ਸਾਰੇ ਸਵਾਲ ਖੜੇ ਹੋਏ ਹੈਗੇ ਨੇ, ਤੇ ਸੁਪਰੀਮ ਕੋਰਟ ਹਾਲੇ ਕੀ ਫੈਸਲਾ ਲਊ ਇਹ ਹਾਲੇ ਕਹਿਣਾ ਮੁਸ਼ਕਿਲ ਹੈਗਾ, ਪਰ ਫਿਲਹਾਲ ਇਹ ਜਿੱਤ ਹੈ ਤੇ ਉਹਨਾਂ ਲੋਕਾਂ ਦੀ ਹਾਰ ਹੈ ਜਿਹੜੇ ਲੋਕ ਜਿਹੜਾ ਹੈਗਾ ਵਾ ਇਸ ਤਰ੍ਹਾਂ ਕਹਿੰਦੇ ਰਹੇ ਨੇ ਕਿ ਦੇਖੋ ਜੀ ਤਬਲੀਗੀਆਂ ਨੇ ਐਂ ਕਰਤਾ ਐਂ ਕਰ ਦਿੱਤਾ, ਕਿਉਂਕਿ ਇਹਨਾਂ ਨੇ ਜਿਹੜੀ ਬਦਨਾਮੀ ਕੀਤੀ ਹੈ ਨਾ ਉਹ ਬਦਨਾਮੀ ਕਦੇ ਹਜ਼ੂਰ ਸਾਹਿਬ ਵਾਲੇ ਜਿਹੜੇ ਯਾਤਰੀ ਸੀ ਉਹਨਾਂ ਦੇ ਨਾਂ ਤੇ ਕੀਤੀ, ਕਦੇ ਕਿਸੇ ਦੇ ਨਾਂ ਤੇ ਕੀਤੀ, ਹਾਂ ਜਦੋਂ ਇਹ ਖੁਦ ਮੰਦਰਾਂ ਵਿੱਚ ਜਾ ਕੇ ਜਿਹੜਾ ਆਪ ਲੀਡਰ ਵੱਡੇ ਵੱਡੇ ਜਾਂਦੇ ਰਹੇ ਉਦੋਂ ਉਹਨਾਂ ਨੂੰ ਕਰੋਨਾ ਹੋਇਆ ਉਦੋਂ ਕੁਛ ਨਹੀਂ ਬੋਲੇ ਹੈਗੇ, ਕਿਉਂਕਿ ਇਹਨਾਂ ਨੇ ਜਿਹੜਾ ਹੈਗਾ ਮਿੱਥ ਲਿਆ ਵੀ ਕਰੋਨਾ ਨੂੰ ਅਸੀਂ ਧਰਮ ਦੇ ਖਾਤੇ 'ਚ ਪਾਉਣਾ ਹੀ ਪਾਉਣਾ ਹੈਗਾ। ਸੋ ਉਹ ਚੀਜ਼ ਜਿਹੜੀ ਅਸੀਂ ਹਿੰਦੁਸਤਾਨ 'ਚ ਦੇਖੀ ਆ, ਬਸ ਮੈਂ ਇਹੀ ਕਹਾਂਗਾ 20 ਸਾਲ ਬਾਅਦ ਜਦੋਂ ਨਾ ਜਿਹੜੇ ਇਹਨਾਂ ਦੇ ਬੱਚੇ ਨੇ ਉਹ ਜਦੋਂ ਜਵਾਨ ਹੋ ਕੇ ਨਾ ਥੋੜ੍ਹੇ ਅਕਲਮੰਦ ਹੋਏ ਇਹਨਾਂ ਨੂੰ ਫਿਰ ਸਵਾਲ ਕਰਨਗੇ ਕਿ ਆਹ ਤੁਸੀਂ ਕੁਛ ਕਰਦੇ ਰਹੇ ਹੋ ਜਿਹੜੇ ਲੋਕ ਕਰਦੇ ਰਹੇ ਸਰਕਾਰ ਦੇ ਮਗਰ ਲੱਗ ਕੇ।
ਜੀ ਬਿਲਕੁਲ ਜੀ, ਵੈਸੇ ਤਾਂ ਆਪਾਂ ਤਾਂ ਇੱਛਾ ਇਹ ਕਰਦੇ ਹਾਂ ਪਰ ਕਈ ਵਾਰੀ ਸੱਚਾਈ ਇਸ ਤੋਂ ਉਲਟ ਹੋ ਜਾਂਦੀ ਹੈ, ਜਦੋਂ ਬੱਚਿਆਂ ਨੂੰ ਜਾਂਦਿਆਂ ਨੂੰ ਮੰਦਰਾਂ ਤੇ ਗੁਰਦੁਆਰਾਂ 'ਚ ਪਾਠ ਪੜਾਇਆ ਜਾਂਦਾ ਹੋਵੇ ਦੂਜਿਆਂ ਦੇ ਖਿਲਾਫ਼ ਤੁਸੀਂ ਤ੍ਰਿਸ਼ੂਲ ਤੇ ਕਿਰਪਾਨਾ ਚੱਕਣੀ, ਉਹ ਬੱਚਿਆਂ ਨੇ ਵੀ ਕੀ ਸੋਚਣਾ। ਖੈਰ ਜੀ, ਅਸੀਂ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਜੀ, ਬ੍ਰੇਕ ਤੋਂ ਬਾਅਦ ਵਾਪਸ ਗੱਲਬਾਤ ਲਈ ਸ਼ਿਵਿੰਦਰ ਨਾਲ ਗੱਲਬਾਤ ਕਰਾਂਗੇ।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪੈਟ ਬਦਲਣ ਵਾਲੀ ਆ, ਕਈ ਸਟੋਰਾਂ ਤੇ ਗਿਆ ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰ ਬਲੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ, ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੈਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ਼, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ, ਸਭ ਦੀ ਪ੍ਰਾਈਜ਼ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ, ਹੁਣੇ ਫੋਨ ਕਰ ਲਾ 416-292-6648।
ਬਾਹਲਾ ਹੀ ਮੁਸ਼ਕਿਲ।
ਸਰਕਾਰ ਨੇ ਹਾਲੇ ਤੱਕ ਵੀ ਇਹਨਾਂ ਮੁਸ਼ਕਲਾਂ ਦਾ ਹੱਲ ਨਹੀਂ ਕੀਤਾ, ਪਰ ਅਸੀਂ ਬਿਲਕੁਲ ਵੀ ਪਿੱਛੇ ਨਹੀਂ ਹਟਾਂਗੇ। ਆਓ ਅਸੀਂ ਸਾਰੇ ਰਲ ਕੇ ਬ੍ਰੈਂਪਟਨ ਨਿਵਾਸੀਆਂ ਦੀ ਮਜ਼ਬੂਤੀ ਲਈ ਕੰਮ ਕਰੀਏ।
ਕੀ ਤੁਸੀਂ ਮਜ਼ਬੂਤ ਅਤੇ ਯੂਨੀਕ ਕਿਸਮ ਦਾ ਫਰਨੀਚਰ ਘਰ ਦੇ ਵਿੱਚ ਰੱਖਣ ਦੇ ਸ਼ੌਕੀਨ ਹੋ ਤਾਂ ਬਿਗ ਬੌਸ ਫਰਨੀਚਰ ਪਿਛਲੇ ਲੰਬੇ ਸਮੇਂ ਤੋਂ ਐਲਬਿਨ ਅਤੇ 27 ਦੇ ਇਲਾਕੇ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਹੈ। ਇੱਕ ਵਾਰੀ ਇਹਨਾਂ ਦੇ ਸ਼ੋਰੂਮ ਤੇ ਚੱਕਰ ਜ਼ਰੂਰ ਮਾਰੋ। 1783 ਐਲਬਿਨ ਰੋਡ, ਬਿਗ ਬੌਸ ਫਰਨੀਚਰ, 416-675-8988। ਬਿਗ ਬੌਸ ਸਰਦਾਰੀ ਟੀਵੀ, ਪੰਜਾਬੀਆਂ ਦਾ ਪਹਿਲਾ ਚੈਨਲ ਜਿਸ ਤੇ ਹਰ ਰੋਜ਼ ਕਬੱਡੀ ਦਿਖਾਈ ਜਾਂਦੀ ਹੈ। ਹਰ ਤਰ੍ਹਾਂ ਦੇ ਮਨੋਰੰਜਨ ਵਾਸਤੇ, ਤਤ ਗੁਰਮਤ ਦੇ ਪ੍ਰਚਾਰਕਾਂ ਨੂੰ ਸੁਣਨ ਵਾਸਤੇ, ਗੁਰਮਤ ਨਾਲ ਜੁੜਨ ਵਾਸਤੇ, ਵਧੀਆ ਐਂਟਰਟੇਨਮੈਂਟ ਲਈ ਸਰਦਾਰੀ ਟੀਵੀ ਇਸ਼ਤਿਹਾਰ ਦੇਣ ਲਈ 905-915-84-84। ਹੁਣ ਸਰਦਾਰੀ 24 ਘੰਟੇ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262। ਏਸ਼ੀਅਨ ਫੂਡ ਸੈਂਟਰ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ, ਸਾਡੀ ਗੱਲਬਾਤ ਚੱਲ ਰਹੀ ਹੈ ਪੰਜਾਬ ਦੇ ਵਿੱਚੋਂ ਸ਼ਿਵਿੰਦਰ ਜੀ ਦੇ ਨਾਲ। ਤਬਲੀਗੀ ਜਮਾਤ ਜਿਹਨਾਂ ਨੂੰ ਬਲੀ ਦੇ ਬੱਕਰੇ ਖਾਮ ਖਾ ਬਣਾਇਆ ਗਿਆ ਸੀ ਸਿਰਫ ਇਸੇ ਕਰਕੇ ਦਿਖਾਉਣ ਦੇ ਲਈ, ਵੱਡੀ ਬਹੁਗਿਣਤੀ ਜਿਹੜੀ ਧਾਰਮਿਕ ਬਹੁਗਿਣਤੀ ਆ ਉਹਨਾਂ ਨੂੰ ਖੁਸ਼ ਕਰਨ ਦੇ ਲਈ, ਤੇ ਉਹ ਬੰਬੇ ਹਾਈ ਕੋਰਟ ਨੇ ਫੈਸਲਾ ਦਿੱਤਾ ਕਿ ਖਾਮ ਖਾ ਬਲੀ ਦੇ ਬੱਕਰੇ ਬਣਾਇਆ ਗਿਆ। ਖੈਰ ਜੀ, ਸ਼ਿਵਿੰਦਰ ਜੀ, ਪ੍ਰਸ਼ਾਂਤ ਭੂਸ਼ਣ ਵਾਲੇ ਕੇਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜੇ ਬਹੁਤ ਇੰਪੋਰਟੈਂਟ ਜ਼ਰੂਰੀ ਕੇਸ ਸੀ ਉਹ ਕਿੰਨੇ ਕਿੰਨੇ ਮਹੀਨਿਆਂ ਤੋਂ ਕਿੰਨੇ ਕਿੰਨੇ ਸਾਲਾਂ ਤੋਂ ਲਟਕ ਰਹੇ ਨੇ, ਪਰ ਪ੍ਰਸ਼ਾਂਤ ਭੂਸ਼ਣ ਦੀ ਫਾਈਲ ਚੱਕ ਕੇ ਛੇਤੀ ਫੈਸਲਾ ਕਰਨ ਦੇ ਲਈ ਪਹਿਲਾਂ ਹੀ ਮੂਹਰੇ ਲਿਆਂਦੀ ਜੀ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਪੱਖਪਾਤ ਹੈ ਜੀ।
ਪੱਖਪਾਤ ਤੁਸੀਂ ਦੇਖੋ, ਇਹ ਤਾਂ ਕੋਈ ਮੁੱਦਾ ਹੀ ਨਹੀਂ ਸੀ ਚਰਨਜੀਤ, ਕਿਉਂਕਿ ਉਹਨਾਂ ਨੇ ਜਿਹੜੇ ਸਵਾਲ ਕੀਤੇ ਆ, ਜੇ ਕੋਈ ਮਤਲਬ ਹੁਣ ਅਦਾਲਤੀ ਦੌਰ ਇਸ ਤਰ੍ਹਾਂ ਦਾ ਹੋ ਗਿਆ, ਨਹੀਂ ਤਾਂ ਨੋਰਮਲ ਗੱਲ ਆ ਇੱਦਾਂ ਦੇ ਬਹੁਤ
ਸਾਰੇ। ਤੁਸੀਂ ਅੱਧੇ ਇੱਕ ਮਿੰਟ ਚ, ਕਿਉਂਕਿ ਆਪਣੇ ਕੋਲ ਇੱਕ ਮਿੰਟ ਰਹਿ ਗਿਆ, ਪ੍ਰਸ਼ਾਂਤ ਭੂਸ਼ਣ ਨੇ ਕੀ ਕੀ ਗੱਲ ਉਠਾਈ ਸੀ ਜੱਜਾਂ ਨੂੰ, ਕੀ ਕਿਹਾ ਸੀਗਾ?
ਉਹਨਾਂ ਨੇ ਤਾਂ ਇਹੀ ਕਿਹਾ ਸੀਗਾ ਨਾ ਕਿ ਇੱਕ ਵੱਡਾ ਜੱਜ ਹੈ ਜਿਹੜਾ ਉਹ ਮੋਟਰਸਾਈਕਲ ਦੇ ਉੱਤੇ ਸੀਗਾ, ਬਿਨਾਂ ਹੈਲਮਟ ਤੋਂ ਲੋਕਡਾਊਨ ਦੀ ਉਲੰਘਣਾ ਕੀਤੀ ਹੋਈ, ਤੇ ਪਤਾ ਲੱਗਿਆ ਜਿਹੜਾ ਮੋਟਰਸਾਈਕਲ ਵੀ ਬੀਜੇਪੀ ਦੇ ਨੇਤਾ ਦਾ ਸੀਗਾ। ਹੁਣ ਖਬਰਾਂ ਇਹ ਪਤਾ ਲੱਗ ਰਹੀਆਂ ਨੇ ਕਿ ਉਹਦੀ ਪੁਰਾਣੀ ਸਾਂਝ ਆ ਜਿਹੜੀ ਉਹ ਹੈਗੀ ਆ RSS ਦੇ ਹੈਡਕੁਆਟਰ ਦੇ ਨਾਲ ਵੀ ਹੈ, ਇਹ ਹਾਲੇ ਖਬਰਾਂ ਆ ਰਹੀਆਂ ਨੇ, ਇਹਦੀ ਪੁਸ਼ਟੀ ਹਾਲੇ ਹੋਣੀ ਬਾਕੀ ਹੈ। ਸੋ ਜਦੋਂ ਜੱਜ ਜਿਹੜੇ ਹੈਗੇ ਨੇ, ਸਿੰਬੋਲਿਕ ਨੂੰ ਦੇਖ ਲਓ, ਐਂ ਦੇਖ ਲਓ ਵੀ ਕਿਸੇ ਦੀ ਮੋਟਰਸਾਈਕਲ ਤੇ ਹੈ ਤੇ ਆਪਣੇ ਆਪ ਹੀ ਜਿਹੜਾ ਹੈਗਾ ਵਾ, ਹੁਣ ਖਬਰ ਇੱਕ ਇਹ ਵੀ ਆ ਰਹੀ ਹੈ ਕਿ ਜਿਹੜਾ ਪੁਰਾਣਾ ਚੀਫ ਜਸਟਿਸ ਹੈ ਉਹ ਜਿਹੜਾ ਹੈਗਾ ਵਾ ਆਸਾਮ ਤੋਂ ਬੀਜੇਪੀ ਦਾ ਮੁੱਖ ਮੰਤਰੀ ਦਾ ਚਿਹਰਾ ਹੋ ਸਕਦਾ, ਹਾਲਾਂਕਿ ਇਹਨੂੰ ਜਿਹੜਾ ਬੀਜੇਪੀ ਨੇ ਜਿਹੜਾ ਕਿਹਾ ਕਿ ਇਹੋ ਜਿਹੀ ਇਹਦੇ ਵਿੱਚ ਸੱਚਾਈ ਨਹੀਂ, ਕਿਉਂਕਿ ਕਾਂਗਰਸ ਵਾਲੀ ਧਿਰ ਜਿਹੜੀ ਪ੍ਰਚਾਰ ਕਰ ਰਹੀ ਹੈ। ਪਰ ਜੇ ਇਨ ਫਿਊਚਰ ਕਿ ਰਾਜ ਸਭਾ ਵਿੱਚ ਤਾਂ ਪਹੁੰਚ ਗਿਆ ਉਹ ਬੰਦਾ, ਹਾਲਾਂਕਿ ਰਾਜ ਸਭਾ ਵਿੱਚ ਵੀ ਜਾਣਾ ਪਹਿਲਾਂ ਮਾੜਾ ਮੰਨਿਆ ਜਾਂਦਾ ਸੀ, ਨਿਆਂਪਾਲਿਕਾ ਤੇ ਕਾਰਜਪਾਲਿਕਾ ਵੱਖੋ ਵੱਖਰੇ ਬਣੇ ਜਾਣ, ਇਹ ਸੋ ਇਸ ਕਗਾਰ ਤੇ ਮੁਲਕ।
ਬਿਲਕੁਲ ਜੀ, ਬਿਲਕੁਲ ਸ਼ਿਵਿੰਦਰ ਜੀ, ਆਪਾਂ ਹੁਣ ਬਾਕੀ ਗੱਲਾਂ ਕੱਲ ਨੂੰ ਕਰਾਂਗੇ, ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਦੋਸਤੋ ਬਹੁਤ ਬਹੁਤ ਧੰਨਵਾਦ, ਮਿਹਰਬਾਨੀ ਬਹੁਤ ਬਹੁਤ, ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ।
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
ਜਿਵੇਂ ਵਧੇਰੇ ਕਾਰੋਬਾਰ ਅਤੇ ਸੇਵਾਵਾਂ ਮੁੜ ਕੇ ਖੁੱਲਦੀਆਂ ਹਨ, ਸਾਡੇ ਸਾਰਿਆਂ ਲਈ ਇੱਕ ਦੂਸਰੇ ਦੀ ਰੱਖਿਆ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਣਾ ਜ਼ਰੂਰੀ ਹੈ। ਸਰੀਰਕ ਦੂਰੀ ਰੱਖਣ ਤੇ ਅਮਲ ਕਰਨਾ ਜਾਰੀ ਰੱਖੋ ਅਤੇ 2 ਮੀਟਰ ਦੂਰ ਰਹੋ। ਜਿੱਥੇ ਸਰੀਰਕ ਦੂਰੀ ਰੱਖਣਾ ਚੁਣੌਤੀ ਹੈ ਅਤੇ ਜਿੱਥੇ ਲੋੜ ਹੋਵੇ ਉੱਥੇ ਚਿਹਰੇ ਨੂੰ ਢੱਕਣ ਲਈ ਕੋਈ ਕਵਰ ਪਾਓ। ਆਪਣੇ ਹੱਥਾਂ ਨੂੰ ਅਕਸਰ ਧੋਣਾ ਜਾਰੀ ਰੱਖੋ। ਜੇ ਤੁਸੀਂ ਚਿੰਤਤ ਹੋ ਕਿ ਤੁਹਾਨੂੰ COVID-19 ਹੋਇਆ ਹੋ ਸਕਦਾ ਹੈ ਜਾਂ ਤੁਹਾਡਾ ਵਾਇਰਸ ਨਾਲ ਸੰਪਰਕ ਹੋਇਆ ਹੋ ਸਕਦਾ ਹੈ ਤਾਂ ਟੈਸਟ ਕਰਾਓ। ਅੰਦਰ ਜਾਂ ਬਾਹਰ ਸੁਰੱਖਿਅਤ ਰਹੋ, ਜ਼ਿੰਦਗੀਆਂ ਬਚਾਓ। ਵਧੇਰੇ ਜਾਣਕਾਰੀ ਲਈ ontario.ca/coronavirus ਤੇ ਜਾਓ। ਓਨਟੇਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
ਓ ਮੈਂ ਕਿਹਾ ਜਲਦੀ ਤਿਆਰ ਹੋ ਜਾ, ਫਰਨੀਚਰ ਪਸੰਦ ਕਰਦੇ ਕਰਦੇ ਵੀ ਟਾਈਮ ਲੱਗਣਾ।
ਹਾਂ, ਸੋਡੀ ਫਰਨੀਚਰ ਹੀ ਤਾਂ ਜਾਣਾ ਹੈ, ਆਪਣੇ ਘਰ ਦੇ ਕੋਲ ਏਅਰਪੋਰਟ ਰੋਡ ਵਾਲੀ ਲੋਕੇਸ਼ਨ ਤੇ।
ਹੁਣ ਨਹੀਂ, ਹੁਣ ਆਪਾਂ ਉਹਨਾਂ ਦੀ ਕੈਨੇਡੀ ਲੋਕੇਸ਼ਨ ਤੇ ਜਾਣਾ। ਹੁਣ ਉਹਨਾਂ ਦਾ ਪੂਰਾ ਸਟਾਫ ਪੂਰੀ ਕੁਆਲਿਟੀ ਨਾਲ ਇੱਕੋ ਛੱਤ ਨੀਚੇ ਆਪਣੀਆਂ ਸਰਵਿਸਿਜ਼ ਦੇਵੇਗਾ।
ਸੋਡੀ ਫਰਨੀਚਰ ਕਮਿਊਨਿਟੀ ਦਾ ਸਭ ਤੋਂ ਪੁਰਾਣਾ ਫਰਨੀਚਰ ਸਟੋਰ ਹੁਣ ਆਪਣਾ ਫਰਨੀਚਰ ਕੈਨੇਡੀ ਲੋਕੇਸ਼ਨ ਤੋਂ ਹੀ ਸੈਲ ਕਰੇਗਾ। ਆਪਣੀ ਪਸੰਦ ਦਾ ਫਰਨੀਚਰ ਵਧੀਆ ਡੀਲਸ ਤੇ ਲੈਣ ਲਈ ਅੱਜ ਹੀ ਆਓ ਇਹਨਾਂ ਦੀ ਕੈਨੇਡੀ ਲੋਕੇਸ਼ਨ, 142 Kennedy Road South, Brampton. Call 905-874-7171.
आप CIBC Global Money Transfer के साथ
बहुत ही आसानी से अपने घर से विदेश पैसे भेज सकते हैं, वो भी जीरो डॉलर ट्रांसफर फी पर। आप पैसे ऑनलाइन या CIBC के मोबाइल ऐप से भेज सकते हैं। आज ही अपना पहला ट्रांसफर करें और पाएं $50। अधिक जानकारी के लिए cibc.com/transfer पर जाएं।
सिटी ऑफ ब्रैम्पटन की जानिब से स्टेज 3 के लिए खास हिदायत, अंदरूनी पब्लिक जगहों पर नो मेडिकल मास्क या चेहरे को ढांपना लाजमी हो गया है। जब आप चेहरे को ढांपें तो नाक, मुंह और चीन को जरूर कवर करें। 2 साल से कम उम्र के बच्चों पर या आपको सांस लेने में दुश्वारी हो या कोई और मेडिकल वजह, इन लोगों पर फेस कवरिंग लाजिम नहीं है। अंदरूनी मजमा 50 लोगों से ज्यादा ना हो और बाहर 100 लोगों से ज्यादा ना हो। घर से बाहर हमेशा 2 मीटर का फासला रखें। मजीद मालूमात के लिए brampton.ca COVID-19 पर जाएं या 311 पर कॉल करें।
ब्रैम्पटन में ब्रैमली और कंट्रीसाइड के इंटरसेक्शन पर BNC